And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਖ਼ਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਦੇਖੋ, ਕੱਲ੍ਹ ਇੱਕ ਆ $400 million ਦਾ ਇੱਕ ਤਾਂ ਫੰਡ ਅਨਾਊਂਸ ਕੀਤਾ, ਸਟ੍ਰੈਟੇਜਿਕ ਫੰਡ। ਇੱਕ ਹੋ ਰਿਹਾ PST ਦੇ ਵਿੱਚ ਵਾਧਾ। PST ਵਾਲਾ ਵਾਧਾ ਵੀ ਬਜਟ ਦੇ ਵਿੱਚ ਦੱਸਿਆ ਗਿਆ ਸੀ। ਆਹ ਜਿਹੜਾ ਫੰਡ ਆ, ਇਹਦਾ ਵੀ ਜ਼ਿਕਰ ਬਜਟ ਦੇ ਵਿੱਚ ਸੀਗਾ। ਕੱਲ੍ਹ ਉਹਦੇ ਕੁਝ ਵੇਰਵੇ ਪ੍ਰੀਮੀਅਰ ਨੇ ਅਨਾਊਂਸ ਕੀਤੇ ਨੇ। ਇਹ ਦੋਨੋਂ ਇਸ ਕਰਕੇ ਮੈਂ ਗੱਲਾਂ ਇਕੱਠੀਆਂ ਕਰ ਰਿਹਾ ਕਿਉਂਕਿ ਇਹ ਕਿਹਾ ਜਾ ਰਿਹਾ ਕਈਆਂ ਵੱਲੋਂ ਵੀ ਇਹ ਜਿਹੜਾ ਸਟ੍ਰੈਟੇਜਿਕ ਫੰਡ ਆ, ਇਹ ਬਜਟ ਦੇ ਵਿੱਚ ਜਿਸ ਤਰ੍ਹਾਂ ਦੀਆਂ ਖਾਮੀਆਂ ਨੇ ਉਤੋਂ ਧਿਆਨ ਭਟਕਾਉਣ ਦਾ ਇੱਕ ਤਰੀਕਾ। ਹੁਣ ਗੱਲ ਦੇਖੋ, ਤੁਸੀਂ ਪਹਿਲਾਂ PST ਤੋਂ ਸ਼ੁਰੂ ਕਰਨੀ ਚਾਹੁੰਦੇ ਹੋ ਜਾਂ ਪਹਿਲਾਂ ਫੰਡ ਤੋਂ ਸ਼ੁਰੂ ਕਰਨੀ ਚਾਹੁੰਦੇ ਹੋ, ਤੁਹਾਡੇ 'ਤੇ ਛੱਡਿਆ।
ਇੱਕ ਚੀਜ਼ ਦੇ ਨਾਲ 3 ਸਾਲਾਂ ਦੇ ਵਿੱਚ $1.5 billion ਬਿਜ਼ਨਸਿਸ ਦੀ ਜੇਬ ਦੇ ਵਿੱਚੋਂ ਕੱਢਿਆ ਜਾ ਰਿਹਾ
PST ਦੇ ਵਿੱਚ ਹੋਏ ਵਾਧੇ ਨਾਲ।
$500 million ਹਰ ਸਾਲ ਰੈਵਨਿਊ ਜਨਰੇਟ ਕਰਨਾ ਸਰਕਾਰ ਨੇ। ਸੋ 3 ਸਾਲਾਂ ਦੇ ਵਿੱਚ $1.5 billion ਤੁਸੀਂ ਬਿਜ਼ਨਸਿਸ ਦੇ ਕੋਲੋਂ ਇੱਕ ਤਰ੍ਹਾਂ ਲੈ ਰਹੇ ਹੋ, ਅਤੇ ਦੂਜੇ ਪਾਸੇ 3 ਸਾਲਾਂ ਦੇ ਵਿੱਚ $400 million ਦਿੱਤੇ ਜਾਣੇ ਨੇ ਇੱਕ ਸਟ੍ਰੈਟੇਜਿਕ ਫੰਡ ਵਜੋਂ। ਹੁਣ ਸਮਝਣ ਦੀ ਲੋੜ ਇਹ ਵੀ ਹੈ ਕਿ ਜਿਹੜਾ ਸਟ੍ਰੈਟੇਜਿਕ ਫੰਡ ਆ, ਇਹਦੇ ਵਿੱਚ ਸਰਕਾਰ ਨੇ ਕਿਹਾ ਕਿ ਅਸੀਂ ਐਕੁਇਟੀ ਪਾਰਟਨਰਸ਼ਿਪਸ ਕਰਨ ਲਈ ਤਿਆਰ ਹਾਂ, ਅਸੀਂ ਇਨਵੈਸਟਮੈਂਟਸ ਕਰਨ ਲਈ ਤਿਆਰ ਹਾਂ। ਸੋ ਵਨ ਵੁੱਡ ਅਜ਼ਿਊਮ ਕਿ ਜਿਹੜੀਆਂ ਇਹ ਇਨਵੈਸਟਮੈਂਟਸ ਨੇ, ਇਹ ਕੋਈ ਵੱਡਾ ਕੋਈ ਪ੍ਰੋਜੈਕਟ ਕ੍ਰਿਟੀਕਲ ਮਿਨਰਲਸ ਨਾਲ ਸੰਬੰਧਿਤ ਕੋਈ ਜੇ ਸੂਬੇ ਵਿੱਚ ਆਵੇ, ਜੇ ਕੋਈ ਨੈਚੁਰਲ ਰਿਸੋਰਸਿਸ ਨਾਲ ਕੋਈ ਸੰਬੰਧਿਤ ਕੋਈ ਪ੍ਰੋਜੈਕਟ, ਕੋਈ ਵੱਡੀ ਮਿੱਲ, ਕੋਈ ਵੱਡੀ ਮਾਈਨ ਜੇਕਰ ਸੂਬੇ ਵਿੱਚ ਆ ਰਹੀ ਹੋਵੇ, ਤਾਂ ਫਿਰ ਇਹ $400 million ਦੇ ਵਿੱਚੋਂ ਸਰਕਾਰ ਕਹੇਗੀ ਕਿ ਅਸੀਂ 50 million, 100 million ਅਸੀਂ ਵਿੱਚ ਅਸੀਂ ਇਹਦੇ ਵਿੱਚ ਸਟੇਕ ਰੱਖਦੇ ਹਾਂ, ਵੀ ਕੱਲ੍ਹ ਨੂੰ ਜੇ ਇਹਦੇ ਵਿੱਚੋਂ ਮੁਨਾਫਾ ਕੋਈ ਕਮਾਇਆ ਜਾਏਗਾ ਤਾਂ ਫਿਰ ਉਹਦੇ ਨਾਲ ਟੈਕਸਪੇਅਰਸ ਨੂੰ ਵੀ ਕੁਝ ਫਾਇਦਾ
ਹੋਏਗਾ।
ਅਤੇ ਜਿਹੜੇ PST ਸਰਵਿਸਿਜ਼ ਦੀ ਜਿਹੜੀ ਐਕਸਪੈਂਸ਼ਨ ਦੀ ਜਿਹੜੀ ਗੱਲ ਹੋ ਰਹੀ ਆ ਕਿ ਹੁਣ ਜ਼ਿਆਦਾ ਪ੍ਰੋਫੈਸ਼ਨਲ ਸਰਵਿਸਿਜ਼ ਦੇ ਉੱਤੇ PST ਲੱਗੇਗਾ, ਉਹਦਾ ਪ੍ਰਭਾਵ ਤਾਂ ਰੀਟੇਲ ਸਟੋਰਸ, ਜਿਹੜੇ ਛੋਟੇ ਸਮਾਲ ਬਿਜ਼ਨਸਿਸ ਨੇ, ਉਹਨਾਂ ਦੇ ਉੱਤੇ ਪੈਣਾ, ਕਿਉਂਕਿ ਜਿਹੜੀਆਂ ਸਰਵਿਸਿਜ਼ ਦੇ ਵਿੱਚ ਹੁਣ PST ਲੱਗੇਗਾ, ਉਹਨਾਂ ਦੇ ਵਿੱਚ ਸਿਕਿਉਰਿਟੀ ਸਰਵਿਸਿਜ਼ ਵੀ ਸ਼ਾਮਲ ਨੇ।
ਜਿਹੜੇ ਕੋਈ ਬਿਜ਼ਨਸਿਸ ਨੇ, ਰੀਟੇਲ ਸਟੋਰਸ ਨੇ, ਆਪਣੀ ਸੁਰੱਖਿਆ ਵਾਸਤੇ, ਆਪਣੇ ਗਾਹਕਾਂ ਦੀ ਸੁਰੱਖਿਆ ਵਾਸਤੇ ਜੇ ਸਿਕਿਉਰਿਟੀ ਗਾਰਡ ਹਾਇਰ ਕੀਤਾ ਜਾਂ ਕੋਈ ਹੋਰ ਸਿਕਿਉਰਿਟੀ ਸੇਵਾਵਾਂ ਉਹ ਲੈਂਦੇ ਨੇ, ਉਹਦੇ ਉੱਪਰ ਵੀ PST ਲੱਗ ਜਾਣੀ ਆ।
ਸੋ ਜਿਹੜਾ $400 million ਆ, ਉਹ ਤਾਂ ਤੁਸੀਂ ਵੱਡੇ ਜਿਹੜੇ ਕੋਈ ਮਾਈਨਿੰਗ ਪ੍ਰੋਜੈਕਟਸ ਜਾਂ ਕੋਈ ਇਸ ਤਰ੍ਹਾਂ ਦੇ ਕੋਈ ਇਨਵੈਸਟਮੈਂਟ ਵੱਡੇ ਪ੍ਰੋਜੈਕਟਸ ਨੇ ਉਹਨਾਂ ਵਾਸਤੇ ਆ
ਜੀ, ਤੇ ਜਿਹੜੀ ਲੋਕ ਵੈਸਟ ਸਟ੍ਰੈਟੇਜੀ ਨਾਲ ਉਹਨੂੰ ਜੋੜ ਕੇ ਦੱਸਿਆ ਜਾ ਰਿਹਾ।
ਸੋ ਵੀ ਤਾਂ ਕਿ ਜ਼ਿਆਦਾ ਇੱਥੇ ਇਨਵੈਸਟਮੈਂਟ ਆਵੇ, ਵੱਡੇ ਬਿਜ਼ਨਸਿਸ ਆਉਣ, ਵੱਡਾ ਬਿਜ਼ਨਸ ਨਹੀਂ, ਵੱਡੇ ਪ੍ਰੋਜੈਕਟਸ ਆਉਣ, ਇੱਦਾਂ ਕਹਿ ਲਓ। ਸੋ ਇਹ ਜਿਹੜੇ $1.5 billion 3 ਸਾਲਾਂ ਦੇ ਵਿੱਚ, $500 million ਹਰ ਸਾਲ ਬਿਜ਼ਨਸਿਸ ਦੇ ਕੋਲ ਲੈਣਾ, ਇਹ ਸਮਾਲ ਬਿਜ਼ਨਸਿਸ ਕੋਲੋਂ ਲੈਣਾ। ਮੈਂ ਬੜੇ ਧਿਆਨ ਨਾਲ ਗੱਲ ਸੁਣ ਰਿਹਾ ਸੀ ਸਾਰੀ, ਰਵੀ ਕਾਲੂ ਨਾਲ ਜੋ ਹੋ ਰਹੀ ਸੀ, ਰਵੀ ਕਾਲੂ ਨੇ ਜ਼ਿਕਰ ਕੀਤਾ ਵੀ ਬਿਜ਼ਨਸਿਸ ਨਾਲ ਮੇਰੀ ਜਦੋਂ ਵੀ ਗੱਲ ਹੁੰਦੀ ਆ, ਉਹ ਹਮੇਸ਼ਾ ਕਹਿੰਦੇ ਸਾਨੂੰ ਸੇਵਾਵਾਂ ਚਾਹੀਦੀਆਂ ਨੇ ਕਿ ਸਾਡੇ ਵੈਂਡਲਿਜ਼ਮ ਹੋ ਰਿਹਾ, ਸਾਡੇ ਸ਼ੀਸ਼ੇ ਤੋੜ ਭੰਨ ਹੋ ਰਹੇ ਨੇ। ਹੁਣ ਸ਼ੀਸ਼ੇ ਤੋੜ ਭੰਨ ਰੋਕਣ ਵਾਸਤੇ ਤਾਂ ਬਿਜ਼ਨਸਿਸ ਨੇ ਪ੍ਰਾਈਵੇਟ ਸਿਕਿਉਰਿਟੀ ਹਾਇਰ ਕੀਤੀ ਹੋਈ ਸੀ,
ਉਹਦੇ ਉੱਤੇ PST ਲਾ ਰਹੇ ਹਾਂ,
ਉਹਦੇ ਉੱਤੇ ਤੁਸੀਂ PST ਲਾਤਾ।
ਸੋ
ਤੇ ਪਹਿਲਾਂ ਜਦੋਂ ਇੱਥੇ ਵੈਂਕੂਵਰ ਦੇ ਵਿੱਚ ਵੈਂਡਲਿਜ਼ਮ ਦੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ
ਸੀ,
ਸਰਕਾਰ ਨੇ ਹੱਥ ਖੜੇ ਕਰਤੇ ਸੀ, ਕਹਿੰਦੇ ਸਾਡੇ ਕੋਲੋਂ $10,000 ਦੀ ਤੁਸੀਂ ਰਿਬੇਟ ਜੀ, ਗ੍ਰਾਂਟ ਜੀ ਲੈ ਲਿਆ ਕਰੋ, ਵੀ ਅਸੀਂ ਇਹਨੂੰ ਰੋਕ ਨਹੀਂ ਸਕਦੇ
ਜੀ।
ਹੁਣ ਉਹ ਕਹਿ ਰਹੇ ਵੀ ਤੁਹਾਡੀ ਪ੍ਰਾਈਵੇਟ ਸਿਕਿਉਰਿਟੀ ਵੀ ਤੁਹਾਡੇ ਕੋਲੋਂ ਇੱਕ ਤਰੀਕੇ ਵਾਪਸ ਲੈ ਲੈਣੀ, ਕਿਉਂਕਿ ਉਹ ਹੁਣ ਮਹਿੰਗੀ ਹੋ ਜਾਏਗੀ 7%, ਤੇ ਉਹ ਕਹਿੰਦੇ ਸੇਵਾਵਾਂ ਚਾਹੀਦੀਆਂ ਨੇ, ਇਸ ਕਰਕੇ ਅਸੀਂ ਬਿਜ਼ਨਸਿਸ ਉੱਤੇ ਟੈਕਸ ਲਾ।
ਸੋ ਇਹ ਤਾਂ ਦੇਖੋ, ਹੁਣ ਦੋਨਾਂ ਚੀਜ਼ਾਂ ਨੂੰ ਆਪਾਂ ਇੱਕ ਤਰ੍ਹਾਂ ਕੰਬਾਈਨ ਕਰਕੇ ਦੋਨਾਂ ਦਾ ਇੱਕ ਅਨੈਲਿਸਿਸ ਕਰ ਲਿਆ। ਹੁਣ ਇੱਕ ਇੱਕ ਕਰਕੇ ਦੋਨਾਂ ਬਾਰੇ ਗੱਲ ਕਰ ਲਈਏ। ਜਿਹੜਾ PST ਵਾਲੀ ਐਕਸਪੈਂਸ਼ਨ ਹੈ, ਕਿ ਇੱਥੇ ਇਹ ਗੱਲ ਕਲੀਅਰਲੀ ਕਰ ਦਈਏ ਕਿ PST 7% ਹੀ ਰਹਿਣੀ ਹੈ। ਕਈ ਵਾਰ ਸੁਣਨ ਨੂੰ ਲੱਗਦਾ ਵੀ 7% PST ਕੀ ਵੱਧ ਕੇ 8, 9 ਜਾਂ 10% ਹੋ ਰਹੀ, ਉੱਦਾਂ ਨਹੀਂ ਆ। PST 7% ਹੀ ਹੈ, ਪਰ ਬਹੁਤ ਸਾਰੀਆਂ ਸੇਵਾਵਾਂ ਇਹੋ ਜਿਹੀਆਂ ਨੇ ਇਸ ਵੇਲੇ ਜਿਨ੍ਹਾਂ ਦੇ ਉੱਪਰ PST ਨਹੀਂ ਲੱਗਦੀ। ਪਰ 1 ਅਕਤੂਬਰ ਤੋਂ ਬਾਅਦ ਇਸ ਵੇਲੇ ਬਜਟ ਦੀ ਜੋ ਪੇਸ਼ਕਸ਼ ਆ, ਉਹਦੇ 'ਚ ਇਹ ਹੈ ਵੀ ਸਟਾਰਟਿੰਗ October 1st, ਉਹਦੇ ਵਿੱਚ ਭਾਵੇਂ ਵਾਸੂ ਜੀ ਇਹ ਅਕਾਊਂਟੈਂਟਸ ਹੋਣ, ਆ ਸਿਕਿਉਰਿਟੀ ਸਰਵਿਸਿਜ ਹੋਣ, ਲੈਂਡਲਾਈਨ ਹੋਵੇ ਘਰਾਂ ਦੀ, ਕੇਬਲ ਇੰਟਰਨੈਟ ਦਾ, ਜਿਨ੍ਹਾਂ ਨੇ ਕੇਬਲ ਲਵਾਈ ਹੋਈ ਆ ਘਰਾਂ ਦੇ ਵਿੱਚ, ਉਹਦੇ ਉੱਪਰ PST ਲੱਗਣੀ ਆ, ਜਾਂ ਫਿਰ ਜਿਹੜੇ PST ਲੱਗਣੀ ਆ ਰੀਅਲ ਇਸਟੇਟ ਸਰਵਿਸਿਜ਼ ਦੇ ਉੱਪਰ।
ਸੋ ਰੀਅਲ ਇਸਟੇਟ ਸਰਵਿਸਿਜ਼ ਮੈਂ ਚੈੱਕ ਕਰ ਰਿਹਾ ਸੀ ਕਿ ਉਹ ਜਿਹੜੀਆਂ ਕੋਈ ਨੋਨ ਰੈਜ਼ੀਡੈਂਸ਼ੀਅਲ ਜਿਹੜੀਆਂ ਕੋਈ ਕਮਿਸ਼ਨਸ ਨੇ ਰੀਅਲ ਇਸਟੇਟ ਸੰਬੰਧੀ, ਸੋ ਕਮਰਸ਼ੀਅਲ ਜਿਹੜੀਆਂ ਰੀਅਲ ਇਸਟੇਟ ਕਮਿਸ਼ਨਸ ਹੋਣਗੀਆਂ,
ਉੱਤੇ PST
ਉਹਨਾਂ ਦੇ ਉੱਤੇ PST ਲੱਗੇਗਾ। ਸੋ ਇਹ ਬਜਟ ਦੇ ਵਿੱਚ ਮੈਂਸ਼ਨਡ ਆ। ਸੋ ਰੈਜ਼ੀਡੈਂਸ਼ੀਅਲ ਰੀਅਲ ਇਸਟੇਟ ਕਮਿਸ਼ਨਸ ਦੇ ਉੱਤੇ PST ਨਹੀਂ ਹੈ 1 ਅਕਤੂਬਰ,
ਕਿਉਂਕਿ ਮੈਂ ਰਵੀ ਕਾਲੋਂ ਜਿਹਨੂੰ ਪੁੱਛਿਆ ਇਹ ਕਿਉਂਕਿ ਜਦੋਂ ਤੁਸੀਂ ਪੜ੍ਹਦੇ ਹੋ ਵੀ ਰੀਅਲ ਇਸਟੇਟ ਸੇਵਾਵਾਂ ਉੱਪਰ PST ਲੱਗੂ, ਚਲੋ ਇੱਕ ਤਾਂ ਕੋਈ ਸਟਰਾਟਾ ਲੀਜ਼ਿੰਗ ਸਰਵਿਸਿਜ਼ ਉਹ ਹੋਇਆ, ਪਰ ਜਿਹੜੇ ਕਮਿਸ਼ਨਸ ਹੁੰਦੇ ਨੇ ਉਹਨਾਂ ਦਾ ਕੀ ਬਣਨਾ? ਸੋ ਜੇ ਵਾਸੂ ਜੀ ਕਮਰਸ਼ੀਅਲ ਟ੍ਰਾਂਜੈਕਸ਼ਨਸ ਉੱਪਰ ਵੀ, ਕਮਰਸ਼ੀਅਲ ਰੀਅਲ ਇਸਟੇਟ ਉੱਪਰ ਵੀ ਜੇ ਉਹਦੇ ਕਮਿਸ਼ਨ ਉੱਪਰ ਜੇ ਪੀ ਐਸ ਟੀ ਲੱਗਦਾ ਉਹ ਬੜਾ ਸਿਗਨੀਫੀਕੈਂਟ ਨੰਬਰ ਹੋਣਾ, ਦੈਟਸ ਐਨ ਐਕਸਟਰਾ ਕੋਸਟ ਟੂ ਬਿਜ਼ਨਸਿਸ।
ਜੀ ਜੀ, ਸੋ ਬਜਟ ਦਾ ਪੇਜ ਨੰਬਰ 86 ਆ, ਉਹਦੇ ਉੱਤੇ ਮੈਂਸ਼ਨ ਆ ਇਫੈਕਟਿਵ ਅਕਟੂਬਰ 1st 2026 ਜਿਹੜਾ ਪੀ ਐਸ ਟੀ ਲੱਗੇਗਾ ਔਨ ਦਾ ਫੋਲੋਇੰਗ ਸਰਵਿਸਿਸ। ਸੋ ਉਹਨਾਂ ਵਿੱਚ ਅਕਾਊਂਟਿੰਗ ਐਂਡ ਬੁੱਕ ਕੀਪਿੰਗ ਸਰਵਿਸਿਸ, ਆਰਕੀਟੈਕਚਰਲ ਸਰਵਿਸਿਸ, ਇੰਜੀਨੀਅਰਿੰਗ ਐਂਡ ਜੀਓ ਸਾਇੰਸ ਸਰਵਿਸਿਸ, ਰੈਂਟਲ ਪ੍ਰੋਪਰਟੀ ਐਂਡ ਸਟਰਾਟਾ ਮੈਨੇਜਮੈਂਟ ਸਰਵਿਸਿਸ, ਐਂਡ ਕਮਿਸ਼ਨਸ ਰਿਲੇਟਡ ਟੂ ਬਾਇੰਗ ਐਂਡ ਸੈਲਿੰਗ ਨਾਨ ਰੈਜ਼ੀਡੈਂਸ਼ੀਅਲ ਰੀਅਲ ਇਸਟੇਟ, ਐਂਡ ਸਿਕਿਉਰਿਟੀ ਐਂਡ ਪ੍ਰਾਈਵੇਟ ਇਨਵੈਸਟੀਗੇਸ਼ਨ ਸਰਵਿਸਿਸ।
ਸੋ ਸਟਰਾਟਾ ਮੈਨੇਜਮੈਂਟ ਸਰਵਿਸ ਉੱਪਰ ਪੀ ਐਸ ਟੀ ਲੱਗੋ
ਜੀ।
ਵਾਸੂ ਜੀ, ਫਿਰ ਜਿਹੜੇ ਕੋਈ ਲੋਕ ਟਾਊਨ ਹੋਮਸ ਦੇ ਵਿੱਚ ਜਾਂ ਅਪਾਰਟਮੈਂਟਸ 'ਚ ਰਹਿੰਦੇ ਨੇ ਉਹ ਤਾਂ ਆਮ ਬੰਦੇ ਨੇ, ਕੋਈ ਕੋਈ ਆਮ ਫੈਮਿਲੀਜ਼ ਨੇ ਜਿਹੜੀਆਂ ਆਲਰੇਡੀ ਕਈ ਮਹਿੰਗਾਈ ਦੇ ਇਸ ਭਾਰ ਨੂੰ ਝੱਲ ਰਹੀਆਂ ਨੇ। ਸੋ ਜੇ ਤੁਹਾਡੇ ਸਟਰਾਟਾ ਫੀ $300-350 ਤਾਂ ਵੈਸੇ ਹੀ ਅੱਜ ਕੱਲ੍ਹ ਆਮ ਆ, ਮਤਲਬ $21-25 ਤੁਹਾਡੇ ਐਕਸਟਰਾ ਉੱਥੇ ਜੁੜ ਗਏ,
ਤੇ ਇੰਸ਼ੋਰੈਂਸ ਮਹਿੰਗੀ ਹੋਈ ਕਰਕੇ ਸਟਾਰਟਾ ਫੀਸ ਐਜ਼ ਇਟ ਇਜ਼ ਪਿਛਲੇ ਸਾਲਾਂ ਦੇ ਵਿੱਚ ਬਹੁਤ ਵਧੀਆ
ਵਧ ਗਈ ਹੈ। ਸੋ ਉਹ ਜਿਹੜੇ ਬੇਸ ਵਧ ਗਿਆ ਉਹਦੇ ਉੱਪਰ ਪੀ ਐਸ ਟੀ ਹੋਰ ਵੱਧ ਜਾਣੀ।
ਐਗਜੈਕਟਲੀ।
ਸੋ ਇਹ ਇਹ ਜਿਹੜਾ ਲੁਕਵਾਂ ਟੈਕਸ ਹੈ ਨਾ, ਇਹਨੇ ਲੁਕਵੇਂ ਪਾਸਿਓਂ ਇਸ ਕਿਸਮ ਦੀ ਮਾਰ ਕਰਨੀ ਆ। ਕੱਲ ਐਵੇਂ ਥੋੜੇ 18 ਆਰਗਨਾਈਜੇਸ਼ਨ ਨੇ ਇਕੱਠੇ ਹੋ ਕੇ ਗੱਲ ਆਖੀ ਆ ਕਿ ਜਿਹੜਾ ਪੀ ਐਸ ਟੀ ਨੂੰ ਐਕਸਪੈਂਡ ਕਰਨ ਦੀ ਸਰਕਾਰ ਗੱਲ ਕਰ ਰਹੀ ਆ, ਇਹਦੇ ਨਾਲ ਬਿਜ਼ਨਸਿਸ ਨੂੰ ਨੁਕਸਾਨ ਬਹੁਤ ਜ਼ਿਆਦਾ ਹੋਣਾ। ਇਹਦੇ ਵਿੱਚ ਵਾਸੂ ਜੀ ਦੇਖੋ, ਅਕਸਰ ਨਾ ਗੱਲ ਇੱਦਾਂ ਹੋ ਜਾਂਦੀ ਆ, ਆਪਾਂ ਸੋਚਦੇ ਹਾਂ ਵੀ ਮਾਈਨਿੰਗ ਸੈਕਟਰ ਦੀਆਂ ਕੰਪਨੀਆਂ ਤੇ ਬਹੁਤ ਤਕੜੀਆਂ ਕੰਪਨੀਆਂ ਹੋਣਗੀਆਂ, ਨੋ ਡਾਊਟ ਵੱਡੀਆਂ ਕੰਪਨੀਆਂ ਹੈਗੀਆਂ ਨੇ ਉਹਦੇ 'ਚ, ਪਰ ਇਹਦੇ ਨਾਲ ਐਸੋਸੀਏਟਡ ਬਹੁਤ ਸਾਰੇ ਅਜਿਹੇ ਕਾਰੋਬਾਰ ਨੇ ਜਿਹੜੇ ਕਿ ਛੋਟੀਆਂ ਕੰਪਨੀਆਂ ਨੇ, ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਰੈਵਨਿਊ ਭਾਵੇਂ ਜਦ ਤੁਸੀਂ ਦੇਖੋਗੇ ਔਨ ਪੇਪਰ ਵੀ ਹਾਂ ਲੱਖਾਂ ਦੇ ਵਿੱਚ ਆ, ਮਲਟੀ ਮਿਲੀਅਨਸ ਦੇ ਵਿੱਚ ਆ, ਪਰ ਕਈ ਵਾਰੀ 6 ਇੰਪਲੋਈਜ਼ ਨੇ, 7 ਇੰਪਲੋਈਜ਼ ਨੇ, ਸੱਚ ਸਮਾਲ ਬਿਜ਼ਨਸ ਹੈ, ਉਹਨਾਂ ਦੇ ਉੱਪਰ ਜਦੋਂ ਆਹ ਜੀ ਐਸ ਟੀ ਜਾਂ ਪੀ ਐਸ ਟੀ ਦੀ ਐਕਸਪੈਂਸ਼ਨ ਲਾਗੂ ਹੋਣੀ ਆ, ਉਹਨਾਂ ਨੇ ਕਿਹਾ ਵੀ ਸਾਡੇ ਵਾਸਤੇ ਇਹਦੇ ਖਰਚੇ ਬਹੁਤ ਜ਼ਿਆਦਾ ਵੱਧ ਜਾਣੇ ਨੇ। ਆਹ ਜਿਹੜੀ ਮਾਈਨਿੰਗ ਦੇ ਕਈ ਵਾਰੀ ਪ੍ਰੋਜੈਕਟਸ ਲੱਗਦੇ ਆ, ਉਹਦੇ ਵਿੱਚ ਤੁਹਾਨੂੰ ਆ ਜੀਓਟੈਕਨੀਕਲ ਸਰਵਿਸਿਜ਼, ਇੰਜੀਨੀਅਰਿੰਗ ਸੇਵਾਵਾਂ ਚਾਹੀਦੀਆਂ ਨੇ, ਵੱਖੋ ਵੱਖਰੇ ਵੱਡੇ ਪ੍ਰੋਜੈਕਟਸ ਦੇ ਵਿੱਚ ਤੁਹਾਨੂੰ ਆਰਕੀਟੈਕਚਰਲ ਸੇਵਾਵਾਂ ਚਾਹੀਦੀਆਂ, ਉਹਦੇ ਉੱਪਰ ਲੱਗੀ ਜਿਹੜੀ ਪੀ ਐਸ ਟੀ ਦੀ ਜਿਹੜਾ ਐਕਸਟਰਾ ਚਾਰਜ ਆ, ਉਹਨੇ ਓਵਰਆਲ ਪ੍ਰੋਜੈਕਟ ਦੀ ਕੋਸਟ ਵਧਾਉਣੀ ਆ।
ਹਾਂ ਬਿਲਕੁਲ। ਸੋ ਇਸੇ ਕਰਕੇ ਕੱਲ੍ਹ ਜਿਹੜੀਆਂ 18 ਆਰਗਨਾਈਜੇਸ਼ਨਸ ਨੇ ਉਹਨਾਂ ਵਿੱਚੋਂ ICBA, ਅਰਬਨ ਡਿਵੈਲਪਮੈਂਟ ਇੰਸਟੀਟਿਊਟ, CFIB, ਮਾਈਨਿੰਗ ਐਸੋਸੀਏਸ਼ਨ ਆਫ BC, ਕਾਊਂਸਲ ਆਫ ਫੋਰੈਸਟ ਇਨਵੈਸਟਮੈਂਟਸ, ਸੋ ਫੋਰੈਸਟ ਇੰਡਸਟਰੀਜ਼, ਸੋ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਸੰਸਥਾਵਾਂ ਸ਼ਾਮਲ ਨੇ, ਅਤੇ ਉਹਨਾਂ ਨੇ ਵਿਰੋਧ ਕੀਤਾ। ਪਰ ਪ੍ਰੀਮੀਅਰ ਵੱਲੋਂ ਇਹ ਕਿਹਾ ਗਿਆ, ਕਹਿੰਦੇ ਵੀ ਅਸੀਂ ਵੀ ਦੇਖੋ ਟੈਕਸ ਤਾਂ ਵਧਾਉਣਾ ਨਹੀਂ ਸੀ ਚਾਹੁੰਦੇ, ਪਰ ਸਰਵਿਸਿਸ, ਕੋਰ ਸਰਵਿਸਿਸ, ਹੈਲਥ ਕੇਅਰ, ਐਜੂਕੇਸ਼ਨ ਨੂੰ ਕਹਿੰਦੇ ਚੱਲਦਾ ਰੱਖਣ ਲਈ, ਉਹਨਾਂ ਵਿੱਚ ਇਨਵੈਸਟਮੈਂਟਸ ਕਰਨ ਲਈ ਵੀ ਕਿਤੋਂ ਰੈਵਨਿਊ ਚਾਹੀਦਾ ਸੀ, ਰੈਵਨਿਊ ਆਪਣਾ ਘਟਿਆ ਹੋਇਆ, ਜਿਹੜੀ ਗੱਲ ਰਵੀ ਕਾਲੂ ਨੇ ਵੀ ਕਹੀ ਹੈ, ਅਤੇ ਕਹਿੰਦੇ ਵੀ ਇਹਦਾ ਜਿਹੜਾ ਅਲਟੀਮੇਟ ਫਾਇਦਾ ਹੈ ਉਹ ਬਿਜ਼ਨਸਿਸ ਨੂੰ ਵੀ ਹੋਏਗਾ। ਸੋ ਇਸ ਤਰ੍ਹਾਂ ਤਰਕ ਦਿੱਤਾ ਗਿਆ DVDB ਵੱਲੋਂ ਵੀ ਅਤੇ ਬ੍ਰੈਂਡਾ ਬੇਲੀ ਵੱਲੋਂ ਵੀ, ਫਾਈਨੈਂਸ ਮਿਨਿਸਟਰ ਵੱਲੋਂ।
ਬਿਜ਼ਨਸਿਸ ਕਹਿ ਰਹੇ ਵੀ ਸਾਡਾ ਇਹਦੇ ਨਾਲ ਨੁਕਸਾਨ ਹੋਣਾ, ਅਤੇ ਜੇ 18 ਔਰਗਨਾਈਜੇਸ਼ਨ ਵਾਸੂ ਜੀ ਇੱਕੋ ਪਲੇਟਫਾਰਮ 'ਤੇ ਇਕੱਠੀਆਂ ਹੋ ਕੇ ਇਹ ਗੱਲ ਆਖ ਰਹੀਆਂ ਨੇ, ਤਾਂ ਫਿਰ ਉਹਦੇ ਵਿੱਚ ਕੋਈ ਨਾ ਇੱਦਾਂ ਨਹੀਂ ਹੈ, ਉਹ ਬੇਬੁਨਿਆਦ ਗੱਲ ਨਹੀਂ ਹੈ ਉਹ। ਅੱਛਾ, ਇੱਕ ਗੱਲ ਇਹ ਕਹਿ ਦਿੰਦੇ ਆ ਕਿ ਦੇਖੋ ਬਾਕੀ ਸੂਬਿਆਂ ਦੇ ਵਿੱਚ ਵੀ ਤਾਂ ਇਸ ਤਰ੍ਹਾਂ ਚਾਰਜ ਹੁੰਦਾ, ਰਵੀ ਕਾਲੂ ਜੀ ਵੀ ਕਹਿ ਕੇ ਗਏ ਆ। ਪਹਿਲੀ ਗੱਲ, ਚਲੋ ਜੀ ਬਿਲਕੁਲ ਗੁਆਂਢੀ ਸੂਬੇ ਨਾਲ ਸਾਰੇ ਕੰਪੈਰੀਜ਼ਨ ਕਰਦੇ ਆ, ਐਲਬਰਟਾ ਦੇ ਵਿੱਚ ਕੋਈ ਪ੍ਰੋਵਿੰਸ਼ੀਅਲ ਟੈਕਸ ਨਹੀਂ ਆ। ਜੇ ਅਸੀਂ ਓਨਟੈਰੀਓ ਨਾਲ ਕੰਪੇਅਰ ਕਰੀਏ, ਕਿਉਂਕਿ ਅਸੀਂ ਆਪਣੇ ਆਪ ਨੂੰ ਵੱਡੇ ਸੂਬਿਆਂ ਦੀ ਲੀਗ 'ਚ ਰੱਖਦੇ ਹਾਂ, ਰੱਖਣਾ ਚਾਹੀਦਾ ਵੀ ਆ, ਓਨਟੈਰੀਓ ਦੇ ਵਿੱਚ HST ਆ। HST ਦਾ ਅਫਕੋਰਸ ਜੇ ਤੁਸੀਂ ਪਰਸੈਂਟੇਜ ਵਾਈਜ਼ ਵੇਖੋ ਉਹਦਾ ਉਹ ਜ਼ਿਆਦਾ, ਆਈ ਥਿੰਕ 14% ਪੈ ਜਾਂਦੀ ਹੈ HST। ਪਰ ਇਹ ਨਾ ਭੁੱਲੀਏ ਕਿ ਜਦੋਂ ਬਿਜ਼ਨਸਿਸ ਨੇ ਆਪਣਾ ਟੈਕਸ ਰਿਟਰਨ ਫਾਈਲ ਕਰਨਾ ਹੁੰਦਾ ਨਾ, ਉਹ ਬਹੁਤ ਕਨਵੀਨੀਅੰਟ ਆ, ਤੁਹਾਨੂੰ ਪੇਪਰ ਵਰਕ ਦੇ ਵਿੱਚ ਤੁਸੀਂ ਇੰਨਾ ਉਲਝਦੇ ਨਹੀਂ। ਹਾਰਮੋਨਾਈਜ਼ ਸੇਲਸ ਟੈਕਸ ਭਾਵੇਂ ਯੈਸ ਇੰਡੀਵਿਜੁਅਲ ਲੋਕਾਂ ਵਾਸਤੇ ਉਹਦਾ ਭਾਰ ਵੱਧ ਜਾਂਦਾ, ਪਰ ਬਿਜ਼ਨਸਿਸ ਵਾਸਤੇ ਉਹ ਕੰਮ ਬਹੁਤ ਸੁਖਾਲਾ ਕਰ ਦਿੰਦਾ। ਇੱਥੇ ਤੁਹਾਡੀ GST ਫਾਈਲਿੰਗ ਲੈ ਦੀ, PST ਫਾਈਲਿੰਗ ਲੈ ਦੀ, ਪੇਪਰ ਵਰਕ ਤੁਹਾਡਾ ਵੱਧ ਜਾਣਾ, ਵਧੇ ਹੋਏ ਪੇਪਰ ਵਰਕ ਕਰਕੇ ਅਕਾਊਂਟੈਂਟ ਨੇ ਕਹਿਣਾ ਜੀ ਮੇਰੇ ਘੰਟੇ ਲੱਗੇ ਜ਼ਿਆਦਾ, ਮੈਂ ਤੁਹਾਡਾ ਬਿੱਲ ਥੋੜ੍ਹਾ ਵੱਡਾ ਬਣਾਊ, ਉਹ ਵਧੇ ਹੋਏ ਬਿੱਲ ਉੱਪਰ ਅਕਾਊਂਟੈਂਟ ਨੇ ਵੀ ਹੁਣ PST ਪਾਉਣੀ ਆ।
ਪ੍ਰੀਮੀਅਰ ਨੂੰ ਕੱਲ੍ਹ ਇਹਦੇ ਬਾਰੇ ਪੁੱਛਿਆ ਗਿਆ, ਉਹ ਕਹਿੰਦੇ HST ਇਜ਼ ਅ ਨੋਨ ਸਟਾਰਟਰ ਫੋਰ ਅਸ, ਵੀ ਅਸੀਂ ਇੱਥੇ ਵਿਚਾਰ ਨਹੀਂ ਕਰ ਰਹੇ। 2011 ਦੇ ਵਿੱਚ ਬ੍ਰਿਟਿਸ਼ ਕੋਲੰਬੀਅਨਸ ਨੇ ਇਹਦੇ ਖਿਲਾਫ ਵੋਟ ਕੀਤੀ
ਯਾਰ, ਉਦੋਂ ਵੀ ਨਾ ਦੇਖ ਲਓ ਇਹੋ ਜਿਹਾ ਆਪਣੇ ਪੈਰ 'ਤੇ ਆਪ ਕੁਹਾੜਾ ਮਾਰਿਆ। ਇੱਥੇ ਕਦੇ ਕਰਾਂਗੇ ਸੈਗਮੈਂਟ। HST ਜਦੋਂ BC 'ਚ ਲਾਗੂ ਹੋਈ, HST ਦੇ ਕਰਕੇ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਨੇ ਉਹ ਫੰਡ ਹੋਣੇ ਸੀ HST ਦੇ ਨਾਲ। ਜਿਹੜਾ ਹੁਣ ਅਸੀਂ ਕਹਿੰਦੇ ਹਾਂ ਨਾ ਸਾਡੇ ਟ੍ਰਾਂਜ਼ਿਟ ਦੇ ਵਿੱਚ ਜਿਸ ਤਰ੍ਹਾਂ ਦੀਆਂ ਖਾਮੀਆਂ ਨੇ, ਇੱਕ ਫੰਡਿੰਗ ਮਾਡਲ HST ਦੇ ਆਧਾਰ 'ਤੇ ਉਹ ਤਿਆਰ ਹੋਇਆ ਹੋਇਆ ਸੀ, ਪਰ ਇੱਕ ਪੋਲੀਟੀਕਲ ਵੇਵ ਇਹੋ ਜਿਹੀ ਚੱਲੀ ਕਿ ਲੋਕਾਂ ਨੂੰ ਇਸ ਗੱਲ ਵਾਸਤੇ ਕਨਵਿੰਸ ਕਰ ਲਿਆ ਗਿਆ ਵੀ HST ਤੁਹਾਡੇ ਵਾਸਤੇ ਬੜੀ ਨੁਕਸਾਨਦੇਹ ਆ, ਲੋਕਾਂ ਤੋਂ ਆਪਣੇ ਹੀ ਪੈਰ 'ਤੇ ਆਪ ਕੁਹਾੜਾ ਮਰਵਾ ਲਿਆ ਗਿਆ HST ਦੀ। ਉਦੋਂ ਇਹੋ ਜਿਹੀ ਉਹ ਰੈਫਰੈਂਡਮ ਕਰਾ ਕੇ, ਲੋਕਮਤ ਕਰਾ ਕੇ ਉਹਨੂੰ ਕੈਂਸਲ ਕਰਾ ਲਿਆ ਸੀ।
ਯਾ, ਅਤੇ ਅਸੀਂ ਨਾ ਇਸ ਸਰਕਾਰ ਦੀ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਇੱਕ ਟੈਂਡੈਂਸੀ ਪਿਛਲੇ ਕੁਝ ਸਾਲਾਂ ਤੋਂ ਦੇਖਣ ਨੂੰ ਮਿਲ ਰਹੀ ਆ ਕਿ ਜਿਹੜੀ ਬਲੇਮ ਲਈਂਗ ਆ, ਕਿ ਅਸੀਂ ਕਹਿ ਦੇਣਾ ਕਿ ਵੀ ਇਹ ਇਸ ਚੀਜ਼ ਵਾਸਤੇ ਜ਼ਿੰਮੇਦਾਰੀ ਕਿਸੇ ਹੋਰ ਐਂਟੀਟੀ ਦੀ ਹੈ। ਜਿਹੜਾ ਅਸੀਂ ਪਹਿਲਾਂ ਦੇਖਿਆ ਨਾ ਥਰਡ ਵਰਲਡ ਕੰਟਰੀਜ਼ ਵਿੱਚ, ਇਸ ਵਿਦੇਸ਼ੀ ਮੁਲਕ ਹੱਥ ਹੈ, ਉਹ ਵਾਲੀ ਟੈਂਡੈਂਸੀ ਕਿ ਪਹਿਲਾਂ ਤਾਂ ਕਾਫੀ ਸਾਲ ਬੀ ਸੀ ਐਨ ਡੀ ਪੀ ਸਰਕਾਰ ਇਨਫੈਕਟ ਅਜੇ ਤੱਕ ਵੀ ਇਹੀ ਕਹਿੰਦੇ ਰਹੇ ਨੇ ਕਿ ਵੀ ਜੋ ਸਾਡਾ ਬਜਟ ਦਾ ਬੁਰਾ ਹਾਲ ਹੈ ਵੀ ਉਹਦੇ ਵਾਸਤੇ ਬੀ ਸੀ ਲਿਬਰਲਸ ਜ਼ਿੰਮੇਦਾਰ ਨੇ। ਬੀ ਸੀ ਲਿਬਰਲ ਜਿਹੜੀ ਹੁਣ ਪਾਰਟੀ ਵੀ ਨਹੀਂ ਰਹੀ ਕਿ ਉਹਨਾਂ ਨੇ ਇਨਫਰਾਸਟਰਕਚਰ ਦੇ ਵਿੱਚ ਕੋਈ ਇਨਵੈਸਟਮੈਂਟਸ ਨਹੀਂ ਕੀਤੀਆਂ, ਹਸਪਤਾਲ ਦੀ ਜ਼ਮੀਨ ਵੇਚਤੀ, ਉਹਦੇ ਕਰਕੇ ਹੁਣ ਅਸੀਂ ਸਾਡਾ ਜਿਹੜਾ ਡੈਫੀਸਿਟ ਇੰਨਾ ਜ਼ਿਆਦਾ ਹੈ। ਫਿਰ ਡੋਨਲਡ ਟਰੰਪ ਆ ਗਏ, ਫਿਰ ਡੋਨਲਡ ਟਰੰਪ ਦੇ ਕਰਕੇ ਸਾਰਾ ਕੁਝ ਹੋ ਰਿਹਾ, ਫਿਰ ਜੀ ਫੈਡਰਲ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਕਰਕੇ ਹੋ ਰਿਹਾ, ਫਿਰ ਜੀ ਫੈਡਰਲ ਸਰਕਾਰ ਦੇ ਢਿੱਲੇ ਕਾਨੂੰਨਾਂ ਦੇ ਕਰਕੇ ਇੱਥੇ ਪਬਲਿਕ ਸੇਫਟੀ ਅਤੇ ਹੋਰ ਚੀਜ਼ਾਂ ਦਾ ਬੇੜਾ ਗਰਕ ਹੋ ਰਿਹਾ। ਸੋ ਹਰ ਚੀਜ਼ ਦੇ ਵਿੱਚ ਅਸੀਂ ਦੋ ਮਿੰਟ ਲਾਉਂਦੇ ਹਾਂ ਕਿ ਦੂਸਰੀ ਕਿਸੇ ਐਂਟੀਟੀ ਦੇ ਉੱਤੇ ਸਾਰਾ ਬਲੇਮ ਪਾ ਦਿੱਤਾ ਜਾਵੇ, ਅਤੇ ਜਿਹੜੀ ਕੋਈ ਸਾਡੀਆਂ ਠੀਕ ਚੀਜ਼ਾਂ ਨੇ ਅਸੀਂ ਉਹ ਕੰਪੇਅਰ ਕਰਕੇ ਦੱਸਦੇ ਹਾਂ ਬਾਕੀਆਂ ਦੇ ਨਾਲ ਕਿ ਦੇਖੋ ਜੀ ਬਾਕੀਆਂ ਤੋਂ ਅਸੀਂ ਬਿਹਤਰ ਸਥਿਤੀ ਵਿੱਚ, ਸਾਡਾ ਡੈਟ ਟੂ ਜੀ ਡੀ ਪੀ ਰੇਸ਼ੋ ਸਾਡਾ ਠੀਕ ਹੈ, ਸਾਡਾ ਡੈਫਿਸਿਟ ਟੂ ਜੀ ਡੀ ਪੀ ਰੇਸ਼ੋ ਠੀਕ ਹੈ, ਜਿਹੜੀਆਂ ਚੀਜ਼ਾਂ ਠੀਕ ਨਹੀਂ ਹੈਗੀਆਂ ਉਹਨਾਂ ਬਾਰੇ ਅਸੀਂ ਨਹੀਂ ਗੱਲ ਕਰਦੇ। ਸੋ ਇਹ ਫਿਰ ਡੈਡੀ ਨੇ ਪੁੱਛਿਆ ਬੱਚੇ ਨੂੰ ਵੀ ਬੇਟੇ ਤੂੰ ਪੁੱਠੇ ਕੰਮ ਕਿਉਂ ਕਰਦਾ, ਕਹਿੰਦਾ ਜੀ ਗੁਆਂਢੀਆਂ ਦਾ ਮੁੰਡਾ ਵੀ ਕਰਦਾ, ਉਹ ਗੁਆਂਢੀਆਂ ਦਾ ਮੁੰਡਾ ਚੰਗੇ ਕੰਮ ਵੀ ਕਰਦਾ ਹੋਏਗਾ, ਉਹ ਤਾਂ ਬੇਟੇ
ਉਹਦੇ ਨਾਲ ਹੀ ਕੰਪੇਅਰ ਕਰਨਾ। ਇੱਕ ਚੀਜ਼ ਹੋਰ ਜਿਹੜੀ ਮੈਨੂੰ ਨਾ ਇਹ ਲੱਗਦੀ ਆ ਕਿ ਦੇਖੋ ਜਦੋਂ ਤੁਸੀਂ ਉਸ ਸਰਕਾਰ ਦੇ ਕੰਮ ਦਾ ਹਵਾਲਾ ਦਿੰਦੇ ਹੋ ਜਿਹੜੀ ਸਰਕਾਰ ਨੂੰ ਤੁਸੀਂ 9 ਸਾਲ ਪਹਿਲਾਂ ਸੱਤਾ ਤੋਂ ਬਾਹਰ ਕਰਤਾ ਸੀ, ਤੁਸੀਂ ਕਹੋ ਵੀ ਉਹਨਾਂ ਨੇ ਨਹੀਂ ਸੀ ਐਂ ਕੀਤਾ ਤਾਂ ਕਰਕੇ ਆਹ ਪ੍ਰੋਬਲਮ ਆ। ਯਾਰ ਇਹ ਉਹੀ ਗੱਲ ਆ ਵੀ ਕਿਸੇ ਨੂੰ ਕੋਈ ਵੀ ਦਸਵੀਂ ਦੇ ਵਿੱਚ ਨਾ ਉਹਦੇ ਮੈਥ 'ਚੋਂ ਨੰਬਰ ਘੱਟ ਆਏ ਹੋਣ, ਵੀ ਯਾਰ ਤੇਰੇ ਨੰਬਰ ਬੜੇ ਘੱਟ ਆਏ ਤਾਂ ਮੈਥ ਤੂੰ ਫੇਲ ਹੋਈ ਜਾਂਦਾ। ਦਸਵੀਂ ਦਾ ਜਵਾਕ ਜੇ ਇਹ ਕਹੇ ਉਦੋਂ ਉਹ ਜਿਹੜਾ ਜਵਾਕ ਤਾਂ ਕਹਦਾ ਚਲੋ ਟੀਨੇਜਰ ਹੈ, ਦਸਵੀਂ ਵਾਲਾ ਸਟੂਡੈਂਟ ਇਹ ਕਹੇ ਵੀ ਜਿਹੜਾ ਪਹਿਲੀ 'ਚ ਮੇਰਾ ਮਾਸਟਰ ਸੀ ਨਾ ਉਹਨੇ ਮੈਨੂੰ ਇੱਕ ਦੋ ਦੀ ਗਿਣਤੀ ਪ੍ਰੋਪਰਲੀ ਨਹੀਂ ਸੀ ਸਿਖਾਈ, ਇਸ ਕਰਕੇ ਮੈਂ ਦਸਵੀਂ 'ਚ ਫੇਲ ਹੋ ਰਿਹਾ।
ਯਾ ਵੀ ਤੇਰੇ ਦਸਵੀਂ ਦੇ ਮੈਥ ਦੇ ਪੇਪਰ 'ਚ ਫੇਲ ਕਿਉਂ ਹੋਇਆ? ਕਿਉਂਕਿ ਪਹਿਲੀ ਜਮਾਤ ਦਾ ਜਦੋਂ ਮੈਥ ਦਾ ਪੇਪਰ ਸੀ ਉਸ ਤੋਂ ਪਹਿਲਾਂ ਮੈਂ ਬਿਮਾਰ ਹੋ ਗਿਆ,
ਉਸ ਤੋਂ ਪਹਿਲਾਂ ਮੈਂ ਬਿਮਾਰ ਹੋ ਗਿਆ ਉਦੋਂ ਦਾ ਜਿਹੜਾ ਇੰਪੈਕਟ ਆ ਉਹ ਮੇਰੀ ਦਸਵੀਂ ਤੱਕ ਚੱਲੀ ਆਉਂਦਾ, ਐਂ ਥੋੜੇ ਹੁੰਦਾ ਯਾਰ।
ਪਰ ਪਹਿਲੀ ਸਰਕਾਰ ਨੇ ਸਹੀ ਕੰਮ ਨਹੀਂ ਕੀਤਾ ਤਾਂ ਹੀ ਤਾਂ ਤੁਹਾਨੂੰ ਲਿਆਂਦਾ ਸੀ।
ਕਰੈਕਟ, ਯੈਸ। ਤੇ ਹੁਣ ਤੁਹਾਨੂੰ ਆਇਆ ਵੀ 9 ਸਾਲ ਹੋ ਗਏ,
ਜਿਹੜੇ ਤੁਹਾਡੇ ਫਲੈਗਸ਼ਿਪ ਪ੍ਰੋਮਿਸਿਸ ਸੀਗੇ ਚਾਈਲਡ ਕੇਅਰ ਸਪੇਸਿਸ $10 a day ਕਰਨੀਆਂ, ਉਹ ਹੁਣ ਤੁਸੀਂ ਗਿਵ ਅਪ ਕਰਤਾ।
ਉਹਦੇ ਵਿੱਚੋਂ ਵੀ ਜਿਹੜੇ ਜਿੰਨੀ ਕੁ $10 a day ਵਾਲੀਆਂ ਸਪੇਸਿਸ ਕ੍ਰੀਏਟ ਹੋਈਆਂ ਉਹਦੇ ਵਿੱਚੋਂ ਵੀ ਜਿਹੜੀ ਮੇਜਰ ਫੰਡਿੰਗ ਵਾਲੀ ਲਿਫਟਿੰਗ ਹੈਗੀ ਆ ਉਹ ਫੈਡਰਲ ਸਰਕਾਰ ਨੇ ਕੀਤੀ,
ਫੈਡਰਲ ਸਰਕਾਰ ਦੀ ਹੈ। ਸੋ ਉਹ ਤੇ ਤੁਸੀਂ ਗਿਵ ਅਪ ਕਰਤਾ ਇੱਕ ਤਰੀਕੇ
ਨਾਲ। ਜੀ ਜੀ ਜੀ।
ਤੇ ਹੋਰ ਵੀ ਜਿਹੜੇ ਸਾਰੇ ਪ੍ਰੋਮਿਸਿਸ ਨੇ ਹੈਲਥ ਕੇਅਰ ਨੂੰ ਲੈ ਕੇ, ਸਕੂਲਾਂ ਨੂੰ ਲੈ ਕੇ, ਉਹ ਨੰਬਰਸ ਦੇ ਦਿੱਤੇ ਜਾਂਦੇ ਅਜੇ ਤੱਕ ਇੰਨੇ ਬਿਲੀਅਨ ਡਾਲਰ ਅਸੀਂ ਲਾ ਤੇ ਇੱਥੇ, ਇੰਨੇ ਬਿਲੀਅਨ ਡਾਲਰ ਲਾ ਤੇ, ਪਰ ਜ਼ਮੀਨੀ ਹਕੀਕਤ ਤਾਂ ਨਹੀਂ ਬਦਲੀ।
ਵਾਸੂ ਜੀ, ਜਿਹੜੇ ਇਸ ਬਜਟ ਦੇ ਵਿੱਚ ਟੈਕਸ ਵਗੈਰਾ ਲਗਾਏ ਗਏ ਨੇ ਨਵੇਂ, ਹੁਣ ਦਾ PST ਭਾਵੇਂ ਐਕਸਪੈਂਸ਼ਨ ਹੋਵੇ, ਜਿਹੜੀ ਲੋਵੈਸਟ ਇਨਕਮ ਟੈਕਸ ਬਰੈਕਟ ਆ ਉਹਦੇ 'ਚ ਵੀ ਤਾਂ 10% ਵਾਧਾ ਕੀਤਾ, ਅਤੇ ਜਿਹੜੇ ਕੋਈ ਹੋਰ ਇੱਧਰੋਂ ਇੰਜੇ ਖੁੰਜੇ 'ਚ ਉਹਨਾਂ ਨੇ ਟੈਕਸ ਹੁੰਝਣਾ ਸਰਕਾਰ ਨੇ, ਉਹ ਸਭ ਦੇ ਬਾਵਜੂਦ ਆਈ ਥਿੰਕ ਟੋਟਲ ਜਿਹੜਾ ਟੈਕਸ ਰੈਵਨਿਊ ਕਲੈਕਟ ਹੋਣਾ ਇਹਦੇ ਕਰਕੇ ਓਵਰ ਦਾ ਨੈਕਸਟ 3 years ਉਹ ਮੇਰੇ ਖਿਆਲ 3.5-4 billion dollars ਐਕਸਟਰਾ ਇੱਦਾਂ ਕੁਝ ਨੰਬਰ ਆ ਉਹ, ਉਹਦੇ ਬਾਵਜੂਦ ਵੀ ਸਾਡਾ ਰੈਕਰਡ ਡੈਫੀਸਿਟ ਆ, ਉਹਦੇ ਬਾਵਜੂਦ ਰੈਕਰਡ ਡੈਫੀਸਿਟ ਆ। ਸੋ ਇੱਕ ਸਥਿਤੀ ਬਹੁਤ ਕੰਸਰਨਿੰਗ ਬਣਦੀ ਜਾ ਰਹੀ ਹੈ। ਦੇਖੋ ਜਿਹੜੇ ਆਰਕੀਟੈਕਚਰਲ ਸਰਵਿਸਿਜ਼ ਦੇ ਉੱਪਰ, ਐਨਰਜੀ ਕੰਸਲਟੈਂਟ ਸਰਵਿਸਿਜ਼ ਦੇ ਉੱਪਰ ਜਿਹੜੀ PST 1 October ਤੋਂ ਲੱਗੇਗੀ, ਉਹਨੇ ਵਾਸੂਰੀ ਘਰਾਂ ਦੀ ਲਾਗਤ ਵੀ ਵਧਾਉਣੀ ਆ, ਕਿਉਂਕਿ ਜਿਹੜਾ ਵੀ ਕੋਈ ਨਵਾਂ ਘਰ ਬਣਦਾ ਤੁਸੀਂ ਉਹ 'ਚ ਇੰਜੀਨੀਅਰਿੰਗ ਆਰਕੀਟੈਕਚਰਲ ਸੇਵਾਵਾਂ ਇਸਤੇਮਾਲ ਕਰਦੇ ਹੋ, ਜੇ ਕੋਈ ਵੱਡਾ ਟਾਊਨ ਹੋਮ ਪ੍ਰੋਜੈਕਟ ਲੱਗਦਾ ਕੁਛ ਵੀ ਲੱਗਦਾ, ਉਹਦੇ ਉੱਪਰ ਜਦੋਂ PST 7% ਐਕਸਟਰਾ, ਇਹ ਛੋਟੀ ਕੋਸਟ ਨਹੀਂ ਆ, ਇਟਸ ਅ ਸਿਗਨੀਫਿਕੈਂਟ ਨੰਬਰ, ਸਿਗਨੀਫਿਕੈਂਟ ਅਮਾਊਂਟ।
ਬਿਲਕੁਲ। ਸੋ ਇਹ ਬਹੁਤ ਵੱਡਾ ਕੰਸਰਨ ਹੈ, ਇਸੇ ਕਰਕੇ ਸਾਰੀਆਂ ਆਰਗੇਨਾਈਜੇਸ਼ਨਸ ਵੱਲੋਂ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜਾ PST ਦੇ ਵਿੱਚ ਤੁਸੀਂ ਇਹਦੀ ਐਕਸਪੈਂਸ਼ਨ ਜੋ ਕਰ ਰਹੇ ਹੋ ਕਿ ਹੁਣ ਜ਼ਿਆਦਾ ਸਰਵਿਸਿਜ਼ ਦੇ ਉੱਤੇ PST ਲਗਾਉਣ ਜਾ ਰਹੇ ਹੋ, ਵੀ ਇਸ ਫੈਸਲੇ ਨੂੰ ਸਕ੍ਰੈਪ ਕਰ ਦਿਓ, ਐਟਲੀਸਟ ਇਹਨੂੰ ਪੌਜ਼ ਕਰ ਦਿਓ, ਵੀ ਇਹ ਸਹੀ ਮੌਕਾ ਨਹੀਂ ਹੋਏਗਾ PST ਦੀ ਐਕਸਪੈਂਸ਼ਨ ਦਾ। ਪਰ ਸਰਕਾਰ, ਜਿਵੇਂ ਰਵੀ ਕਾਲੋਂ ਦੀ ਗੱਲ ਤੋਂ ਵੀ ਲੱਗਦਾ ਕਿ ਉਹਨਾਂ ਦਾ ਮਨ ਨਹੀਂ ਟੂ ਅਨਾਊਂਸ ਐਨੀ ਰੋਲ ਬੈਕ।
ਜੀ ਜੀ ਜੀ, ਉਸ ਗੱਲ ਦੇ ਉੱਪਰ, ਕਿਉਂਕਿ ਸਰਕਾਰ,
ਨਾਟ ਟੂ ਮੈਂਸ਼ਨ ਕਿ ਇਸ ਵੇਲੇ ਆਪੋਜੀਸ਼ਨ ਬੜੀ ਕਮਜ਼ੋਰ ਆ,
ਆਪੋਜੀਸ਼ਨ ਕਮਜ਼ੋਰ ਆ, ਆਪਣਾ ਨਵਾਂ ਲੀਡਰ ਚੁਣਨ 'ਚ ਲੱਗੇ ਨੇ।
ਸੋ ਜੇ ਆਪੋਜੀਸ਼ਨ ਦੇ ਵਿੱਚ ਦਮ ਹੋਵੇ, ਸਰਕਾਰ ਨੂੰ ਪਤਾ ਹੋਵੇ ਵੀ ਸਾਨੂੰ ਕਿਸੇ ਚੀਜ਼ ਤੋਂ ਖਤਰਾ ਹੈ, ਤੇ ਫਿਰ ਉਹ ਸੁਣ ਵੀ ਲਿਆ ਕਰਦੇ ਨੇ, ਇਸ ਵੇਲੇ ਉਹਨਾਂ ਨੂੰ ਪਤਾ ਦੇ ਰਹੇ ਨੇ ਕੰਫਰਟੇਬਲ ਪੋਜੀਸ਼ਨ।
ਜੀ, ਵਾਸੂ ਜੀ, ਇਹਦੇ ਨਾਲ ਜੁੜਦੀ ਗੱਲ ਫਿਰ ਉਹ $400 million ਵਾਲੇ ਫੰਡ ਦੀ ਵੀ ਕਰ ਲਈਏ। ਸੋ ਤੁਸੀਂ ਜਿਵੇਂ ਸ਼ੁਰੂ 'ਚ ਮੈਂਸ਼ਨ ਕੀਤਾ ਸੀ ਨਾ ਕਿ ਇਹ PST ਦੀ ਐਕਸਪੈਂਸ਼ਨ ਨਾਲ $500 million ਸਾਲਾਨਾ, ਕਿਉਂਕਿ ਇਹ 3 ਸਾਲਾਂ ਦੀ ਯੋਜਨਾ ਜਿਹੜੀ ਐਤਕੀ ਬਜਟ 'ਚ 3 year ਪਲਾਨ ਆ, ਸੋ $1.5 billion ਓਵਰ ਦਾ ਕੋਰਸ ਆਫ ਨੈਕਸਟ 3 years ਕਲੈਕਟ ਕੀਤਾ ਜਾਣਾ। ਕੱਲ੍ਹ ਅਨਾਊਂਸਮੈਂਟ ਇਹ ਕੀਤੀ ਗਈ ਹੈ, ਇਹ ਵੀ ਬਜਟ ਦੇ ਵਿੱਚ ਇਹਦਾ ਵੀ ਜ਼ਿਕਰ ਸੀਗਾ ਕਿ BC ਸਟ੍ਰੈਟੇਜਿਕ ਇਨਵੈਸਟਮੈਂਟ ਫੰਡ ਲਾਂਚ ਕੀਤਾ ਜਾ ਰਿਹਾ $400 million ਦਾ। ਇਹ ਜਿਹੜੀ ਸੂਬੇ ਨੇ ਲੁੱਕ ਵੈਸਟ ਸਟ੍ਰੈਟੇਜੀ ਐਲਾਨੀ ਸੀ ਕੁਝ ਮਹੀਨੇ ਕੁ ਪਹਿਲਾਂ, ਇਹ ਉਹਦੇ ਨਾਲ ਜੁੜਦੀ ਗੱਲ ਆ। ਲੁੱਕ ਵੈਸਟ ਸਟ੍ਰੈਟੇਜੀ ਦੇ ਵਿੱਚ ਬੜੀਆਂ ਐਂਬੀਸ਼ੀਅਸ ਗੱਲਾਂ ਕੀਤੀਆਂ ਗਈਆਂ ਸੀ, ਉਹ ਬੜੇ ਵੱਡੇ ਵੱਡੇ ਸੁਪਨੇ ਹੋਏ ਦੇਖੇ ਗਏ ਨੇ ਕਿ ਅਸੀਂ ਅਗਲੇ 10 ਸਾਲਾਂ ਦੇ ਵਿੱਚ $200 billion ਦੀ ਪ੍ਰਾਈਵੇਟ ਇਨਵੈਸਟਮੈਂਟ ਸੂਬੇ 'ਚ ਲੈ ਕੇ ਆਉਣੀ ਆ,
ਜਸਟ ਇਨ BC।
ਹਾਂ, ਕਿਉਂਕਿ BC ਦਾ ਲੁੱਕ ਵੈਸਟ ਪਲਾਨ ਆ ਕਿ 10 ਸਾਲਾਂ 'ਚ $200 billion ਦੀ ਪ੍ਰਾਈਵੇਟ ਇਨਵੈਸਟਮੈਂਟ। ਜਿਹੜਾ ਇਹ ਵਾਸੂ ਜੀ ਫੰਡ ਅਨਾਊਂਸ ਕੀਤਾ ਕਿੱਥੇ 200 ਬਿਲੀਅਨ ਦਾ ਟੀਚਾ ਪਰ ਫੰਡ ਹੈਗਾ 400 ਮਿਲੀਅਨ ਡਾਲਰ ਦਾ। 400 ਮਿਲੀਅਨ ਡਾਲਰ ਜੇ 200 ਮਿਲੀਅਨ ਦੇ ਤੁਸੀਂ 200 ਬਿਲੀਅਨ ਦੇ ਮੂਹਰੇ ਰੱਖ ਕੇ ਦੇਖੋ ਤੇ ਇਹ ਕੋਈ ਬਹੁਤਾ ਵੱਡਾ ਅਮਾਊਂਟ ਹੈ ਨਹੀਂ, ਇਹ ਤਾਂ ਆਟੇ 'ਚ ਲੂਣ ਦੇ ਬਰਾਬਰ ਆ।
ਯਾ ਤੁਸੀਂ ਦੇਖੋ ਨਾ ਵਿਜੇ ਜੀ ਕਿ ਦਿਸ ਇਜ਼ ਦਾ ਬੈਸਟ ਦ ਗਵਰਨਮੈਂਟ ਕੁਡ ਕਮ ਅਪ ਵਿਦ, ਕਿ ਜਦੋਂ ਇੰਨੀ ਮੁਖਾਲਫਤ ਹੋ ਰਹੀ ਹੈ ਕਿ ਵੱਖੋ ਵੱਖਰੀਆਂ ਜਿਹੜੀਆਂ ਬੋਰਡਸ ਆਫ ਟ੍ਰੇਡਸ ਨੇ, ਚਾਹੇ ਉਹ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਹੋਵੇ, ਚਾਹੇ ਉਹ ਸਰੀ ਵਾਈਟ ਰੌਕ ਬੋਰਡ ਆਫ ਟ੍ਰੇਡ ਹੋਵੇ, ਸਾਰਿਆਂ ਵੱਲੋਂ ਸਰਕਾਰ ਦੇ ਬਜਟ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਇਹ ਕਹਿ ਕੇ ਕਿ ਇਹਦੇ ਵਿੱਚ ਬਿਜ਼ਨਸਿਸ ਵਾਸਤੇ ਬਹੁਤਾ ਕੁਝ ਰੱਖਿਆ ਨਹੀਂ, ਸੋ ਪੀ ਐੱਸ ਟੀ ਹਟਾਇਆ ਜਾਵੇ, ਸੋ ਇਹ ਜਿਹੜੀ ਐਕਸਪੈਂਸ਼ਨ ਹੈ ਪੌਜ਼ ਕੀਤੀ ਜਾਵੇ, ਕੈਂਸਲ ਕੀਤੀ ਜਾਵੇ। ਉਸ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਕੱਲ੍ਹ, ਸੋ ਦ ਬੈਸਟ ਥਿੰਗ ਦੈਟ ਦ ਗਵਰਨਮੈਂਟ ਕੁਡ ਐਕਸਟ੍ਰੈਕਟ ਆਊਟ ਆਫ ਦ ਬਜਟ, ਜਿਹੜੀ ਸਰਕਾਰ ਨੂੰ ਲੱਗਿਆ ਵੀ ਅਸੀਂ ਲੋਕਾਂ ਨੂੰ ਦੱਸਾਂਗੇ ਤੇ ਲੋਕ ਥੋੜੇ ਸ਼ਾਂਤ ਹੋ ਜਾਣਗੇ ਕਿ ਦੇਖੋ ਅਸੀਂ ਬਿਜ਼ਨਸਿਸ ਵਾਸਤੇ ਵੀ ਇਹਦੇ ਵਿੱਚ ਰੱਖਿਆ ਕੁਝ, ਦੈਟ ਵਾਸ ਦਿਸ 400 ਮਿਲੀਅਨ ਡਾਲਰ ਫੰਡ ਓਵਰ 3 ਈਅਰਸ।
ਹਾਂ, 400 ਮਿਲੀਅਨ ਡਾਲਰ ਤਿੰਨਾਂ ਸਾਲਾਂ ਦੇ ਵਿੱਚ ਰਿਲੀਜ਼ ਹੋਣਾ ਇਹ, ਜਦਕਿ ਪੀ ਐੱਸ ਟੀ ਦੇ ਵਾਧੇ ਤੋਂ ਹਰ ਸਾਲ 500 ਮਿਲੀਅਨ ਡਾਲਰ ਇਕੱਠਾ ਹੋਣਾ।
ਤੇ ਇਹ ਜਿਹੜਾ 400 ਮਿਲੀਅਨ ਡਾਲਰ ਆ ਵਿਜੇ ਜੀ, ਅਗੇਨ ਆਈ ਵੁੱਡ ਵਾਂਟ ਟੂ ਰੀਇਟਰੇਟ ਕਿ ਇਹ ਜਿਹੜੇ ਕੋਈ ਪੀਜ਼ਾ ਸਟੋਰ ਓਨਰਸ ਨੇ,
ਉਹਨਾਂ ਨੂੰ ਨਹੀਂ ਜਾਣਾ,
ਉਹਨਾਂ ਨੂੰ ਨਹੀਂ ਮਿਲਣਾ ਹੈ,
ਤੇ ਇਹ ਐਗਜ਼ਿਸਟਿੰਗ ਬਿਜ਼ਨਸ ਨੂੰ ਵੀ ਨਹੀਂ ਜਾਣਾ,
ਐਗਜ਼ਿਸਟਿੰਗ ਬਿਜ਼ਨਸ ਨੂੰ ਵੀ ਨਹੀਂ, ਕੋਈ ਨਵਾਂ ਕੋਈ ਬਿਜ਼ਨਸ ਆਏਗਾ ਉਹਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਅਸੀਂ ਐਕੁਇਟੀ ਸਟੇਕ ਕੋਈ ਲੈ ਲਵਾਂਗੇ ਕਿ ਅਸੀਂ ਤੁਹਾਨੂੰ ਥੋੜਾ ਜਿਹਾ ਵਿੱਚ ਤੁਹਾਡੇ ਪਾਰਟਨਰ ਬਣ ਜਾਵਾਂਗੇ,
ਜੇ
ਤੁਸੀਂ ਨਵਾਂ ਇੱਥੇ ਬਿਜ਼ਨਸ ਨਵਾਂ ਪ੍ਰੋਜੈਕਟ ਆ ਕੇ ਸਥਾਪਿਤ ਕਰੋ।
ਜੇ ਤੁਹਾਡਾ ਟਾਰਗੇਟ ਇਹ ਹੈ ਵੀ 10 ਸਾਲਾਂ 'ਚ ਤੁਸੀਂ 200 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਲਿਆਉਣੀ ਹੈ, ਚਲੋ ਐਵਰੇਜ ਲਾ ਕੇ ਚੱਲੋ ਵੀ ਸਾਲਾਨਾ 20 ਬਿਲੀਅਨ ਦਾ ਟਾਰਗੇਟ ਹੋ ਗਿਆ, ਇੱਕ ਪ੍ਰੋਜੈਕਟ ਆਉਂਦਾ ਉਹ ਕਹਿੰਦਾ ਜੀ ਅਸੀਂ 5 ਬਿਲੀਅਨ ਡਾਲਰ ਦੀ ਇੱਥੇ ਇਨਵੈਸਟਮੈਂਟ ਕਰਦੇ ਹਾਂ, ਮੰਨ ਲਓ ਤੁਸੀਂ ਪਾ ਲਓ ਹਿੱਸਾ, ਤੁਹਾਡੇ ਕੋਲ 400 ਮਿਲੀਅਨ ਡਾਲਰ
ਓਵਰ 3 ਈਅਰਸ,
ਹਾਂ ਓਵਰ 3 ਈਅਰਸ, ਓਵਰ 3 ਈਅਰਸ ਤੁਹਾਡੇ ਕੋਲ, ਮਤਲਬ ਸਾਲ ਦਾ ਰਹਿ ਗਿਆ 133 ਮਿਲੀਅਨ ਡਾਲਰ, ਜੇ ਇਹਦੀ ਵੀ ਐਵਰੇਜ ਕੱਢਣੀ ਆ। 5 ਬਿਲੀਅਨ ਵਾਲਾ ਬੰਦਾ ਲੈ ਕੇ ਆ ਰਿਹਾ 5000 ਮਿਲੀਅਨ, ਮਤਲਬ ਇੱਕ ਬੰਦਾ 5000 ਡਾਲਰ ਲੈ ਕੇ ਆ ਰਿਹਾ ਹੋਵੇ, ਤੁਹਾਡੇ ਕੋਲ ਹੁਣ 133 ਡਾਲਰ
ਜੀ,
133 ਡਾਲਰ ਤੇ 5000 ਵਾਲਾ ਕਹਿੰਦਾ ਵੀ ਮੈਂ ਬਿਜ਼ਨਸ ਕਰਨ ਲੱਗਾ ਪਾਉਣਾ ਹਿੱਸਾ।
ਯਾ ਇਟਸ ਆਲਮੋਸਟ ਲਾਈਕ ਕਿ ਕੋਈ ਬਹੁਤ ਵੱਡੀ ਇੱਥੇ ਰੀਅਲ ਇਸਟੇਟ ਡਿਵੈਲਪਮੈਂਟ ਹੋ ਰਹੀ ਹੋਵੇ ਤੇ ਮੈਂ ਕਹਾਂ ਵਿੱਚੋਂ ਯਾਰ 1000 ਡਾਲਰ ਮੇਰਾ ਵੀ ਪਾ ਲਓ।
ਹਾਂ ਮਤਲਬ ਉਹ ਸਰਕਾਰ ਉਹ
ਕੰਮ ਕਹਿੰਦੇ ਆ 25 ਮਿਲੀਅਨ ਦਾ ਪ੍ਰੋਜੈਕਟ ਆ ਤੇ ਤੂੰ ਇਹਦੇ 'ਚ 1000 ਡਾਲਰ ਆਪਣਾ ਪਾਉਣ ਆਇਆ ਹਿੱਸਾ,
ਤੇ ਸਰਕਾਰ ਦਾ ਇਹ 'ਚ ਇਹ ਕਹਿਣਾ ਵੀ ਇਹ ਗਰਾਂਟ ਨਹੀਂ ਹੈਗੀ, ਇਹਦੇ ਨਾਲ ਅਸੀਂ ਸਾਂਝੇਦਾਰੀ ਪਾਵਾਂਗੇ, ਸੋ ਉਹੀ ਵੀ
ਐਕੁਇਟੀ ਪਾਰਟਨਰਸ਼ਿਪ।
ਐਕੁਇਟੀ ਪਾਰਟਨਰਸ਼ਿਪ ਜੇ ਤੁਹਾਡੇ ਕੋਲ 400 ਮਿਲੀਅਨ ਡਾਲਰ ਕਿੰਨੀ ਕੁ ਹੋ ਜਾਏਗੀ ਤੇ ਕਿੰਨੇ ਕੁ ਪ੍ਰੋਜੈਕਟ 'ਚ ਹੋ ਜਾਏਗੀ, ਫਿਰ ਯਾ ਕਹਿੰਦੇ ਅਸੀਂ ਜੇ ਲੋਨਸ ਵੀ ਦੇਵਾਂਗੇ ਤਾਂ ਪ੍ਰੋਫਿਟ ਸ਼ੇਅਰਿੰਗ ਮਾਡਲ ਹੋਏਗਾ, ਫਿਰ ਗੱਲ ਉਹੀ ਆ, ਜੇ ਵੱਡਾ ਪ੍ਰੋਜੈਕਟ ਆ ਉਹਦੇ ਤੁਸੀਂ ਪਾਇਆ ਹੀ ਬਿਲਕੁਲ ਥੋੜ੍ਹਾ ਜਿਹਾ ਅਮਾਊਂਟ ਆ ਤਾਂ ਫਿਰ ਪ੍ਰੋਫਿਟ ਵੀ ਤੁਹਾਨੂੰ ਉਹਦਾ ਕਿੰਨਾ ਕਾ ਜਾਣਾ। ਸੋ ਕਈਆਂ ਦਾ ਇਹ ਮੰਨਣਾ ਕਿ ਜਿਹੜਾ ਇਹ ਸਾਰਾ ਇਹ 400 ਮਿਲੀਅਨ ਡਾਲਰ ਦਾ ਫੰਡ ਹੈ ਡਿਸਟਰੈਕਸ਼ਨ ਟੈਕਟਿਕ ਆ, ਕਿਉਂਕਿ ਇੱਕ ਪਾਸੇ ਪੀ ਐੱਸ ਟੀ ਵੱਧਦੀ ਪਈ ਆ। ਅੱਛਾ 400 ਮਿਲੀਅਨ ਡਾਲਰ ਦੇ ਇਸ ਫੰਡ ਦਾ ਪਰਪਸ ਕੀ ਆ ਕਿ ਜੀ ਨਵਾਂ ਬਿਜ਼ਨਸ ਅਟਰੈਕਟ ਹੋਵੇ, ਅਸੀਂ ਚਾਹੁੰਦੇ ਹਾਂ ਕਿ ਨਵੇਂ ਕਾਰੋਬਾਰ ਇੱਥੇ ਆਉਣ ਸੋ ਦੈਟ ਬੀ ਸੀ ਦੇ ਵਿੱਚ ਜੋਬਸ ਵਧਣ, ਪਰ ਜਿਹੜੇ ਐਗਜ਼ਿਸਟਿੰਗ ਬਿਜ਼ਨਸਿਸ ਨੇ ਉਹ ਕਹਿੰਦੇ ਵੀ ਸਾਡੇ 'ਤੇ ਵਧੀ ਹੋਈ ਪੀ ਐੱਸ ਟੀ ਦੀ ਗਾਜ਼, ਇਹਦੇ ਨਾਲ ਤਾਂ ਸਗੋਂ ਸਾਡੇ ਵਾਸਤੇ ਓਪਰੇਟ ਕਰਨਾ ਹੋਰ ਔਖਾ ਹੋ ਜਾਣਾ।
ਐਗਜੈਕਟਲੀ, ਸੋ ਲੈਟਸ ਜਸਟ ਬੀ ਵੈਰੀ ਕਲੀਅਰ ਕਿ ਇਹ ਜਿਹੜਾ 400 ਮਿਲੀਅਨ ਡਾਲਰ ਦਾ ਫੰਡ ਆ ਇਹ ਵੀ ਕੋਈ ਮਾੜਾ ਕਦਮ ਨਹੀਂ, ਇਹ ਸਵਾਗਤ ਯੋਗ ਕਦਮ ਹੈ ਕਿ ਠੀਕ ਹੈ ਬਹੁਤ ਵਧੀਆ, ਬਟ ਦਿਸ ਇਜ਼ ਨੋਟ ਐਨ ਆਨਸਰ
ਟੂ ਦ ਪ੍ਰੋਬਲਮ,
ਟੂ ਦ ਕ੍ਰਿਟੀਸਿਜ਼ਮ ਕਿ ਤੁਸੀਂ ਪੀ ਐੱਸ ਟੀ ਐਕਸਪੈਂਡ ਕਰ ਰਹੇ ਹੋ, ਇਹ ਉਹਦਾ ਜਵਾਬ ਨਹੀਂ ਹੈ। ਇਹ ਦੇਖੋ ਜੀ ਅਸੀਂ ਬਿਜ਼ਨਸਿਸ ਵਾਸਤੇ ਅਸੀਂ ਬਜਟ ਦੇ ਵਿੱਚ ਕੀਤਾ ਕੰਮ,
ਇਹ 400 ਮਿਲੀਅਨ ਡਾਲਰ ਵਾਲਾ ਫੰਡ ਕਿਤੇ ਇੱਦਾਂ ਦੀ ਗੱਲ ਨਾ ਹੋ ਜਾਵੇ ਕਿ ਉਹ ਨਾ ਵਿਆਹ 'ਤੇ ਗਏ ਬੰਦੇ ਕਹਿੰਦੇ ਸ਼ਗਨ ਪਾਉਣਾ ਸੀ, ਉਹ ਕਹਿੰਦੇ ਯਾਰ ਉਹ ਹੋ ਹੋ ਕਿੱਦਾਂ ਕੀ ਕਰੀਏ, ਫਿਰ ਕੋਈ ਪੁੱਛਦਾ ਵੀ ਤੁਸੀਂ ਕਿੰਨਾ ਸ਼ਗਨ ਪਾਇਆ, ਇੱਕ ਬੰਦੇ ਕੋਲ ਹੁੰਦਾ 100 ਡਾਲਰ, ਦੂਜੇ ਕੋਲ ਹੁੰਦਾ 1 ਡਾਲਰ, ਉਹ ਕਹਿੰਦੇ ਵੀ 101 ਕਰਨਾ ਤੇ ਉਹ
ਰਲ ਕੇ ਪਾ ਲੈਂਦੇ।
ਹਾਂ ਕਹਿੰਦੇ ਰਲ ਕੇ ਉਹ 1 ਡਾਲਰ ਦੇ ਦਿੰਦਾ, ਕਹਿੰਦਾ ਵੀ ਦੇਖੋ 101 ਡਾਲਰ ਸ਼ਗਨ ਦਾ ਅਮਾਊਂਟ ਬਣ,
ਤੀਜਾ ਹੁੰਦਾ ਤੇ ਕੋਈ ਲਿਫਾਫਾ ਹੀ ਹੁੰਦਾ ਕੱਲਾ।
ਹਾਂ ਉਹ ਪੁੱਛਦਾ, ਲਿਫਾਫਾ ਹੀ ਹੁੰਦਾ, ਉਹ ਪੁੱਛਦਾ 3 ਜਣਿਆਂ ਨੂੰ ਵੀ ਤੁਸੀਂ ਕਿੰਨਾ ਸ਼ਗਨ ਪਾਇਆ, ਆਪਸ ਕਈ ਵਾਰੀ ਬੰਦਾ ਸਲਾਹ ਕਰਦਾ ਨਾ ਵੀ ਅਸੀਂ ਵੀ ਉਹਨਾਂ ਪਾਵਾਂਗੇ, ਉਹ ਕਹਿੰਦਾ ਬਸ ਕੋਈ ਨੀ ਰਲ ਮਿਲ ਕੇ 101 ਡਾਲਰ ਕਰਤਾ ਸੀ,
ਬਸ ਬਸ ਬਸ,
ਉਹ 'ਚ ਇੱਕ ਨੇ 100 ਪਾਇਆ, ਇੱਕ ਨੇ ਕਿੱਲਾ ਲਿਫਾਫਾ ਦਿੱਤਾ, 1 ਡਾਲਰ ਦਿੱਤਾ,
ਬਸ ਬਸ।
ਪਰ ਹੁਣ ਸਾਰੇ ਇਹ ਕਲੇਮ ਕਰਦੇ ਫਿਰਦੇ ਆ ਵੀ ਜੀ ਅਸੀਂ ਰਲ ਮਿਲ ਕੇ 101 ਡਾਲਰ,
ਇਹ ਹੋ ਲਿਫਾਫੇਬਾਜ਼ੀ ਰਹੀ ਹੈ, ਵੈਸੇ
ਲਿਫਾਫੇਬਾਜ਼ੀ ਹੀ ਹੋ ਰਹੀ ਆ। ਸੋ ਇਹ ਇਸ ਵੇਲੇ ਸਥਿਤੀ ਹੈ। ਜਿਹੜੇ ਗੈਵਿਨ ਡਿਊ ਬੀ ਸੀ ਕੰਜ਼ਰਵੇਟਿਵਸ ਦੇ ਕ੍ਰਿਟਿਕ ਨੇ ਜੋਬ ਇਕਨੋਮਿਕ ਡਿਵੈਲਪਮੈਂਟ ਅਤੇ ਇਨੋਵੇਸ਼ਨ ਦੇ, ਉਹ ਤਾਂ ਇਹਨੂੰ ਸਲੱਸ਼ ਫੰਡ ਆਖ ਰਹੇ ਨੇ। ਇਹ ਅਜਿਹਾ ਕ੍ਰਿਟੀਸਿਜ਼ਮ ਕੀਤਾ ਜਾ ਰਿਹਾ ਵੀ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਕਿਤੇ ਇੱਦਾਂ ਨਾ ਹੋਵੇ ਕਿ ਜਿਹੜੀਆਂ ਕੰਪਨੀਆਂ ਸਰਕਾਰ ਦੇ ਕੁਝ ਨੇੜੇ ਹੋਣਗੀਆਂ ਜਾਂ ਜਿਹੜੇ ਸਰਕਾਰ ਦੇ ਇਸ ਕਦਮ ਦੀ ਦਾ ਸਮਰਥਨ ਕਰਨਗੀਆਂ, ਵੀ ਉਹਨਾਂ ਨੂੰ ਇਹਦੇ ਵਿੱਚੋਂ ਕਿਤੇ ਇੱਦਾਂ ਨਾ ਹੋਵੇ 400 ਮਿਲੀਅਨ 'ਚੋਂ ਫੰਡਿੰਗ ਵਗੈਰਾ, ਨੋਟ ਫੰਡਿੰਗ, ਉਹਨਾਂ ਦੇ ਨਾਲ ਕੋਈ ਸਾਂਝੇਦਾਰੀ ਪਾ ਕੇ ਜਾਂ ਕੋਈ ਉਹਨਾਂ ਨੂੰ ਲੋਨ ਦੇ ਕੇ ਉਹਨਾਂ ਨੂੰ ਪੈਸੇ ਨਾ ਦੇ ਦਿੱਤੇ ਜਾਣ। ਵੈਸੇ ਰਵੀ ਕਾਲੋਂ ਕਹਿ ਕੇ ਗਏ ਕਹਿੰਦੇ ਇੱਦਾਂ ਦੀ ਕੋਈ ਗੱਲ ਨਹੀਂ ਆ, ਵੀ ਇਹ ਬੇਬੁਨਿਆਦ ਗੱਲ ਆ, ਇੱਦਾਂ ਨਹੀਂ ਹੋਣ ਵਾਲਾ।
ਅਸੀਂ ਗੱਲ ਕਰ ਰਹੇ ਸੀ ਕਿ ਵੀ ਗੁਆਂਢੀਆਂ ਦਾ ਬੱਚਾ ਵੀ ਵਧੀਆ ਕੰਮ ਕਰਦਾ ਹੁੰਦਾ ਤੇ ਪਰ ਐਗਜ਼ਾਮਪਲ ਮਾੜੇ ਕੰਮ ਦੀ ਦਿੱਤੀ ਜਾਂਦੀ ਹਮੇਸ਼ਾ। ਰਹਿਮਾਨ ਜੀ ਪ੍ਰੋਗਰਾਮ ਸੁਣ ਰਹੇ ਨੇ, ਕਹਿੰਦੇ ਮੇਰਾ ਮੁੰਡਾ ਵੀ ਨਾਲ ਨਾਲ ਸੁਣ ਰਿਹਾ ਗੱਲ ਕਰ ਰਹੇ ਸੀ ਕਿ ਬੀ ਸੀ ਸਰਕਾਰ ਦੀ ਇੱਕ ਜਿਵੇਂ ਟੈਂਡੈਂਸੀ ਰਹੀ ਹੈ ਪਿਛਲੇ ਕੁਝ ਸਾਲਾਂ ਤੋਂ ਟੂ ਲੇ ਬਲੇਮ ਔਨ ਅਦਰ ਐਂਟੀਟੀਜ਼ ਔਨ ਅਦਰ ਜੁਰਿਸਡਿਕਸ਼ਨਸ। ਕੱਲ ਵੀ ਉਹਦੀ ਇੱਕ ਥੋੜੀ ਜਿਹੀ ਮਿਸਾਲ ਵੇਖਣ ਨੂੰ ਮਿਲੀ। ਸੋ ਬਿੱਲ C-12 ਦਾ ਜ਼ਿਕਰ ਜਦੋਂ ਹੋਇਆ
ਤੇ
ਪ੍ਰੀਮੀਅਰ ਨੇ ਸੈਨੇਟਰਸ ਨੂੰ ਵੀ ਥੋੜਾ ਜਿਹਾ ਬੁਰਾ ਭਲਾ ਕਿਹਾ। ਉਹਨਾਂ ਨੇ ਸੈਨੇਟ ਦੇ ਉੱਤੇ ਸਵਾਲ ਚੁੱਕਿਆ। ਉਹ ਕਹਿੰਦੇ ਵੀ ਮੈਨੂੰ ਇੱਦਾਂ ਲੱਗਦਾ ਕਿ ਸੈਨੇਟ ਦੇ ਵਿੱਚ ਨਾ ਤਾਂ ਇਸ ਵੇਲੇ ਥੋਟ ਹੈ ਤੇ ਨਾ ਹੀ ਸੋਬਰਾਇਟੀ ਹੈ,
ਕਿਉਂਕਿ ਰੈੱਡ ਚੈਂਬਰ ਸੈਨੇਟ ਨੂੰ ਕਿਹਾ ਜਾਂਦਾ ਦਾ ਚੈਂਬਰ ਆਫ ਸੈਕਿੰਡ ਸੋਬਰ ਸੈਕਿੰਡ ਥੋਟ
ਜੀ,
ਹੈ ਕਿ ਪੁਨਰ ਵਿਚਾਰ ਕਰਨ ਵਾਲਾ, ਇੱਕ ਵਾਰੀ ਤੁਸੀਂ ਜਿੱਥੇ ਬੜਾ ਸਿਆਣਪ ਨਾਲ ਪੁਨਰ ਵਿਚਾਰ ਕਿਸੇ ਮਤੇ 'ਤੇ ਕੀਤਾ ਜਾਂਦਾ। ਬਿੱਲ C-12 ਵਾਸੂ ਜੀ ਇਹ ਹੈਗਾ ਸਟਰੈਂਥਨਿੰਗ ਕੈਨੇਡਾਜ਼ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰਸ ਐਕਟ, ਜਿਹੜਾ ਕਿ ਹਾਊਸ ਆਫ ਕਾਮਨਸ ਦੇ ਵਿੱਚ 11 ਦਸੰਬਰ ਦਾ ਪਾਸ ਹੋਇਆ ਹੋਇਆ ਅਤੇ ਉਸ ਤੋਂ ਬਾਅਦ ਸੈਨੇਟ 'ਚ ਗਿਆ ਹੋਇਆ। ਇਹਦੇ ਵਿੱਚ ਵੱਖੋ ਵੱਖਰੀਆਂ ਮਦਾਂ ਨੇ ਸਾਡੇ ਇਮੀਗ੍ਰੇਸ਼ਨ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਾਂ ਉਹਨੂੰ ਮਜ਼ਬੂਤ ਕਰਨ ਲਈ, ਜਿਹਦੇ ਵਿੱਚ ਇਮੀਗ੍ਰੇਸ਼ਨ ਡਾਕੂਮੈਂਟਸ ਨੂੰ ਕੈਂਸਲ ਜਾਂ ਚੇਂਜ ਕਰਨ ਦੀ ਜਿਹੜਾ ਅਧਿਕਾਰ ਹੈ ਅਸਾਇਲਮ ਸੀਕਰਸ ਵਾਸਤੇ, ਕਿ ਜਿਹੜਾ ਕੋਈ ਬੰਦਾ 1 ਸਾਲ ਤੋਂ ਵੱਧ ਟਾਈਮ ਜਿਹਨੂੰ ਕੈਨੇਡਾ 'ਚ ਆਇਆ ਨੂੰ ਹੋ ਗਿਆ ਉਹ ਫਿਰ ਅਸਾਇਲਮ ਦੀ ਅਰਜ਼ੀ ਨਹੀਂ ਲਾ ਸਕਦਾ। ਜੇ ਕੋਈ ਅਮਰੀਕਾ ਵਾਲੇ ਪਾਸਿਓਂ ਇਰੈਗੂਲਰ ਪੁਆਇੰਟ ਆਫ ਐਂਟਰੀ ਤੋਂ ਕੈਨੇਡਾ 'ਚ ਦਾਖਲ ਹੁੰਦਾ ਤਾਂ ਉਹ 14 ਦਿਨਾਂ ਦੇ ਅੰਦਰ ਅੰਦਰ ਹੀ ਆਪਣਾ ਅਸਾਇਲਮ ਕਲੇਮ ਲਗਾ ਸਕਦਾ। ਅਤੇ ਜਿਹੜੀਆਂ ਇਸ ਟਾਈਮਲਾਈਨ ਤੋਂ ਬਾਅਦ ਅਰਜ਼ੀਆਂ ਲੱਗੀਆਂ ਨੇ, ਸੋ ਮੰਨ ਲਓ ਕਿਸੇ ਨੂੰ ਜੇ 1 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਕੈਨੇਡਾ ਰਹਿੰਦੇ ਨੂੰ ਅਤੇ ਉਹਨੇ ਅਸਾਇਲਮ ਦੀ ਅਰਜ਼ੀ ਲਾਈ ਹੋਈ ਆ, ਇਹ ਬੈਕ ਡੇਟ ਹੋਣਾ ਹੈ 24 ਜੂਨ 2020 ਤੋਂ। ਸੋ 24 ਜੂਨ 2020 ਜੇ ਇਹ ਜਦੋਂ ਇਹ ਜਦੋਂ ਬਿੱਲ C-12 ਸੈਨੇਟ 'ਚੋਂ ਵੀ ਪਾਸ ਹੋ ਕੇ ਜਦੋਂ ਕਾਨੂੰਨ ਬਣਦਾ ਤਾਂ ਜਿਨ੍ਹਾਂ ਨੇ ਵੀ 24 ਜੂਨ 2020 ਤੋਂ ਬਾਅਦ ਅਸਾਇਲਮ ਦੀ ਅਰਜ਼ੀ ਲਗਾਈ ਸੀ, ਜੇ ਉਹਨਾਂ ਨੂੰ ਅਸਾਇਲਮ ਦੀ ਅਰਜ਼ੀ ਲਗਾਉਣ ਸਮੇਂ ਕੈਨੇਡਾ 'ਚ ਆਇਆ 1 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਸੀ, ਜਾਂ ਜੇ ਉਹ ਅਮਰੀਕਾ ਵਾਲੇ ਪਾਸਿਓਂ ਇਲੀਗਲੀ ਬਾਰਡਰ ਕ੍ਰੋਸ ਕਰਕੇ ਕੈਨੇਡਾ 'ਚ ਆਏ ਸੀ ਅਤੇ ਜੇ 14 ਦਿਨਾਂ ਤੋਂ ਬਾਅਦ ਅਰਜ਼ੀ ਲਈ ਸੀ ਤਾਂ ਉਹ ਸਾਰੀਆਂ ਅਰਜ਼ੀਆਂ ਕੈਂਸਲ ਹੋ ਜਾਣਗੀਆਂ, ਕੈਂਸਲ ਹੋਣ ਦੀ ਪਾਵਰ ਮਿਲ ਜਾਣੀ, ਕਰਨ ਦੀ ਪਾਵਰ ਮਿਲ ਜਾਣੀ ਇਮੀਗ੍ਰੇਸ਼ਨ ਮੰਤਰੀ ਨੂੰ।
ਪਲੱਸ ਇਹਦੇ ਵਿੱਚ ਕੁਝ ਹੋਰ ਤਜਵੀਜ਼ਾਂ ਵੀ ਨੇ, ਜਿਵੇਂ ਕਿ ਜਿਹੜੇ ਕੋਈ ਇੱਥੇ ਆਪਣੇ ਮਾਈਗ੍ਰੈਂਟਸ ਨੇ, ਚਾਹੇ PR ਨੇ ਜਾਂ ਈਵਨ ਨੈਚੁਰਲਾਈਜ਼ ਸਿਟੀਜ਼ਨਸ ਨੇ, ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਸਰਕਾਰ ਆਪਣੇ ਵੱਖੋ ਵੱਖਰੇ ਡਿਪਾਰਟਮੈਂਟਸ, ਸੂਬਾ ਸਰਕਾਰਾਂ ਜਾਂ ਈਵਨ ਵਿਦੇਸ਼ੀ ਸਰਕਾਰਾਂ ਦੇ ਨਾਲ ਵੀ ਸਾਂਝੀ ਕਰ ਸਕਦੀ ਹੈ ਜੇ ਸਰਕਾਰ ਨੂੰ ਠੀਕ ਲੱਗੇ ਤਾਂ। ਪਰ ਇਹਨਾਂ ਸਾਰੀਆਂ ਜਿਹੜੀਆਂ ਪ੍ਰੋਵੀਜ਼ਨਸ ਨੇ ਇਹਨਾਂ ਦਾ ਵਿਰੋਧ ਹੋਇਆ ਸੈਨੇਟ ਦੀ ਕਮੇਟੀ ਦੇ ਵਿੱਚ। ਸੋ ਸੈਨੇਟ ਦੀ ਸੋਸ਼ਲ ਅਫੇਅਰਸ ਕਮੇਟੀ ਹੈ, ਉਹਦੇ ਵਿੱਚ ਇਹਦੀ ਕਲੋਜ਼ ਬਾਏ ਕਲੋਜ਼ ਸਟੱਡੀ ਹੋਈ ਹੈ ਇਸ ਬਿੱਲ ਦੀ, ਤੇ ਉੱਥੇ ਆ ਕੇ ਕਈ ਸਾਰੇ ਜਿਹੜੇ ਪ੍ਰਾਈਵੇਸੀ ਨਾਲ ਸੰਬੰਧਿਤ, ਹਿਊਮਨ ਰਾਈਟਸ ਨਾਲ ਸੰਬੰਧਿਤ ਗਰੁੱਪਸ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ, ਤੇ ਉਸ ਤੋਂ ਬਾਅਦ ਸੋਸ਼ਲ ਅਫੇਅਰਸ ਕਮੇਟੀ ਵੱਲੋਂ ਜਿਹੜੀ ਇੱਕ ਕਹਿ ਲਓ ਰੈਕਮੈਂਡੇਸ਼ਨ ਕੁਝ ਦਿੱਤੀਆਂ ਗਈਆਂ ਨੇ, ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀਆਂ ਮਦਾਂ ਨੇ ਇਹ ਜਾਂ ਤਾਂ ਹਟਾ ਹੀ ਦਿੱਤੀਆਂ ਜਾਣ ਬਿੱਲ C-12 ਦੇ ਵਿੱਚੋਂ, ਕਿ ਇਮੀਗ੍ਰੇਸ਼ਨ ਸੰਬੰਧੀ ਜਿਹੜੀਆਂ ਘੱਟ ਤਾਕਤਾਂ ਸਰਕਾਰ ਨੂੰ ਦਿੱਤੀਆਂ ਜਾਣ ਜਾਂ ਫਿਰ ਇਹਦੇ ਵਿੱਚ ਤਰਮੀਮਾਂ ਕੀਤੀਆਂ ਜਾਣ। ਤੇ ਹੁਣ ਇਹਨਾਂ ਨੇ
ਜਿਹੜੀਆਂ ਤਰਮੀਮਾਂ ਨੇ ਵਸੂ ਜੀ, ਤਰਮੀਮਾਂ 'ਚ ਇੱਕ ਜਿਹੜਾ ਹੈ ਨਾ ਵੀ ਜਿਹਨੂੰ 1 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਕੈਨੇਡਾ 'ਚ ਆ ਕੇ ਜੇ ਕਿਸੇ ਨੇ ਅਸਾਇਲਮ ਦੀ ਅਰਜ਼ੀ ਲਾਈ ਆ,
ਉਹ ਕਹਿੰਦੇ 5 ਸਾਲ ਕਰ,
ਇਹਨੂੰ 5 ਸਾਲ ਕਰ ਦਿਓ
ਤੇ ਨਾਲ ਇਹਨੂੰ ਰੈਟ੍ਰੋਐਕਟਿਵ ਨਾ ਕਰੋ ਵੀ ਜਦੋਂ ਇਹ ਬਿੱਲ ਲਾਗੂ ਹੋਵੇ
ਉਸ ਤੋਂ ਬਾਅਦ ਹੋਵੇ,
ਰਾਇਲ ਸੈਂਟ ਜਦੋਂ ਮਿਲੇ ਉਦੋਂ ਤੋਂ ਹੀ ਇਹਨੂੰ ਲਾਗੂ ਕੀਤਾ ਜਾਵੇ।
ਵਾਸੂ ਜੀ ਦੇਖੋ ਜਿਹੜੀ ਇਸ ਪੁਆਇੰਟ 'ਤੇ ਜੋ ਪ੍ਰੀਮੀਅਰ ਦੀ ਜੇ ਫਰਸਟ੍ਰੇਸ਼ਨ ਆ ਉਹ ਜਾਇਜ਼ ਆ, ਕਿਉਂਕਿ ਇਸ ਵੇਲੇ ਸਾਨੂੰ ਪਤਾ ਹੈ ਕਿ ਜੋ ਐਕਸਟੋਰਸ਼ਨ ਵਾਲੇ ਮਾਮਲੇ ਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਜਿਹੜਾ ਜਿਹੜਾ ਕੋਈ ਬੰਦਾ 15 ਜਣੇ ਸੀ ਜਿਹੜੇ ਕਿ ਜਦੋਂ ਐਪਰੀਹੈਂਡ ਹੋਏ ਉਹਨਾਂ ਨੇ ਆਪਣੀ ਅਸਾਇਲਮ ਦੀ ਅਰਜ਼ੀ ਲਾਤੀ, ਹੁਣ ਤੁਸੀਂ ਅਲਟੀਮੇਟਲੀ ਭਾਵੇਂ ਕਹਿ ਲਓ ਕਿ ਜਦੋਂ ਉਹਨਾਂ ਦੀ ਵਾਰੀ ਆਉਣੀ ਹੈ, ਜਦੋਂ ਸੁਣਵਾਈ ਹੋਏਗੀ, ਉਹਨਾਂ ਦੀ ਅਰਜ਼ੀ ਰਿਜੈਕਟ ਹੋ ਜਾਏਗੀ, ਪਰ ਉਹਨਾਂ ਚਿਰ ਤਾਂ ਉਹ ਕੈਨੇਡਾ 'ਚ ਹੈਗੇ ਨੇ, ਉਹੀ ਬੰਦੇ ਜਿਨ੍ਹਾਂ ਦੇ ਉੱਪਰ ਸ਼ੱਕ ਆ ਕਿ ਉਹਨਾਂ ਨੇ ਸਾਡੇ ਇੱਥੇ ਐਕਸਟੋਰਸ਼ਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਉਹ ਇਸ ਤਰ੍ਹਾਂ ਦੇ ਲੂਪਹੋਲ ਦਾ ਇਸਤੇਮਾਲ ਕਰਕੇ ਇੱਥੇ ਉਹਨਾਂ ਨੇ ਆਪਣਾ ਰਹਿਣ ਦਾ ਟਾਈਮ ਐਕਸਟੈਂਡ ਕਰ ਲਿਆ। ਦੂਜਾ ਕੰਸਰਨ ਆਪਾਂ ਚਲੋ ਅੱਗੇ ਚੱਲ ਕੇ ਉਸ ਬਾਰੇ ਹੋਰ ਗੱਲ ਵੀ ਕਰਾਂਗੇ ਕਿ ਜਿਹੜੇ ਅਸਾਇਲਮ ਸੀਕਰਸ ਨੂੰ ਮੈਡੀਕਲ ਬੈਨੀਫਿਟਸ ਮਿਲਦੇ ਪਏ ਨੇ, ਜਿਹੜਾ ਬਾਕੀ ਉਹ ਸੋਸ਼ਲ ਸਿਸਟਮ ਦੇ ਉੱਪਰ ਭਾਰ ਬਣਦੇ ਪਏ ਨੇ। ਦੇਖੋ ਜਿਹੜਾ ਕੋਈ ਜੈਨੂਇਨ ਰੈਫਿਊਜੀ ਆ ਉਤੋਂ ਕਿਸੇ ਨੂੰ ਕੋਈ ਸਮੱਸਿਆ ਨਹੀਂ, ਕੈਨੇਡਾ ਬਣਿਆ ਹੀ ਇਸ ਆਧਾਰ 'ਤੇ ਆ ਕਿ ਜਿਹਨਾਂ ਨੂੰ ਸੱਚਮੁੱਚ ਸ਼ਰਨ ਚਾਹੀਦੀ ਹੈ ਉਹਨਾਂ ਨੂੰ ਸ਼ਰਨ ਮਿਲੇ, ਪਰ ਇਹ ਸਿਸਟਮ ਦਾ ਐਬਿਊਜ਼ ਬੜਾ ਬਲੇਟੈਂਟਲੀ ਹੁੰਦਾ ਪਿਆ। ਅਤੇ ਜੇ ਪਿਛਲੇ ਸਮੇਂ ਦੇ ਵਿੱਚ ਹੁਣ ਕਿੰਨੀ ਵੱਡੀ ਗਿਣਤੀ ਇਹੋ ਜਿਹੀ ਆ ਜਿਨ੍ਹਾਂ ਨੂੰ ਲੱਗਿਆ ਵੀ ਮੇਰਾ PR ਦਾ ਕੋਈ ਰਸਤਾ ਹੋਰ ਖੁੱਲ੍ਹਦਾ ਨਹੀਂ, ਅਸਾਇਲਮ ਦੀ ਅਰਜ਼ੀ ਲਾ ਦਿਉ, ਉਹਦੇ ਕਰਕੇ ਗਿਣਤੀ ਅਰਜ਼ੀਆਂ ਦੀ ਇੰਨੀ ਜ਼ਿਆਦਾ ਵੱਧ ਗਈ। ਬੈਕਲੋਗ ਕੀ 3 ਲੱਖ ਅਰਜ਼ੀਆਂ ਦਾ ਇਸ ਵੇਲੇ ਅਸਾਇਲਮ ਦੀਆਂ ਅਰਜ਼ੀਆਂ ਦਾ, ਜੋ ਕਿ ਪਹਿਲਾਂ 10 ਸਾਲ ਪਹਿਲਾਂ ਤੱਕ ਇਹ ਬੈਕਲੋਗ 15,000 ਅਰਜ਼ੀਆਂ ਦਾ ਹੀ ਹੋਇਆ ਕਰਦਾ ਸੀ। ਸੋ ਜਿਹੜੀ ਉਹ ਮੈਸ ਕੈਂਸਲੇਸ਼ਨ ਅਰਜ਼ੀਆਂ ਦੀ ਗੱਲ ਹੈਗੀ ਆ, ਉਹ ਜਿਹੜੀ C-12 ਦੇ ਵਿੱਚ ਜਿਹੜਾ ਪ੍ਰੋਵੀਜ਼ਨ ਆ ਉਹਦਾ ਬਹੁਤ ਸਾਰੇ ਲੋਕ ਸਮਰਥਨ ਕਰਦੇ ਨੇ, ਪਰ ਉਹਦੇ ਵਿੱਚ ਹੁਣ ਜਦੋਂ ਅੜਿੱਕਾ ਡਾ ਰਹੇ ਨੇ ਸੈਨੇਟ ਕਮੇਟੀ ਵਾਲੇ, ਉਹ ਗੱਲ ਜਿਹੜੀ ਪ੍ਰੀਮੀਅਰ ਨੇ ਹਾਈਲਾਈਟ ਕੀਤੀ ਆ।
ਯਾ ਸੋ ਇਹਦੇ ਬਾਰੇ ਹੁਣ ਇਹ ਜਿਹੜੀਆਂ ਰੈਕਮੈਂਡੇਸ਼ਨਸ ਨੇ ਇਹ ਸੈਨੇਟ ਦੀ ਨੈਸ਼ਨਲ ਸਿਕਿਉਰਿਟੀ ਕਮੇਟੀ ਦੇ ਕੋਲ ਜਾਣਗੀਆਂ, ਤੇ ਉਹਨਾਂ ਨੇ ਫਿਰ ਨਿਰਧਾਰਿਤ ਕਰਨਾ ਕਿ ਅਮੈਂਡਮੈਂਟਸ ਕਿਹੜੀਆਂ ਪ੍ਰਪੋਜ਼ ਕੀਤੀਆਂ ਜਾਣਗੀਆਂ ਸੈਨੇਟ ਵੱਲੋਂ ਬਿੱਲ C-12 ਦੇ ਵਿੱਚ, ਤੇ ਉਹਦੇ ਵਾਸਤੇ ਜਿਹੜੀ ਡੈਡਲਾਈਨ ਆ ਉਹ ਅੱਜ 25 ਤਰੀਕ ਹੋ ਗਈ, ਸੋ ਆਈ ਥਿੰਕ ਕੱਲ ਤੱਕ ਦੀ ਹੀ ਡੈਡਲਾਈਨ ਆ
ਜੀ,
ਸੋ ਸੈਕਿੰਡ ਰੀਡਿੰਗ
ਵਾਸਤੇ ਜਿਹੜੀ ਨੈਸ਼ਨਲ ਸਿਕਿਉਰਿਟੀ ਕਮੇਟੀ ਆ ਉਹਦੇ ਵਿੱਚ ਕਲੌਜ਼ ਬਾਏ ਕਲੌਜ਼ ਰਿਵਿਊ ਹੋਣਾ ਇਸ ਬਿੱਲ ਦਾ, ਸੋ ਬੜਾ ਵਿਸਥਾਰਤ ਰਿਵਿਊ ਹੋਣਾ, ਪਰ ਉਧਰੋਂ ਡੈਡਲਾਈਨ ਵੀ ਸਿਰ ਤੇ ਆ, ਸੋ ਦੇਖਦੇ ਆ ਕੀ ਕਰਦੇ ਸੈਨੇਟ ਵਾਲੇ।
ਸੋ ਇਸ ਕਰਕੇ ਹੁਣ ਸੋ ਦੇਖੋ ਜਿਹੜੀ ਗੱਲ ਆ ਨਾ ਕਿ DVDB ਵੱਲੋਂ ਸੈਨੇਟ ਬਾਰੇ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਖਾਮੀਆਂ ਨੇ ਸੈਨੇਟ ਦੇ ਵਿੱਚ, ਇਹ ਜਦੋਂ ਵੀ ਕਿਸੇ ਹੋਰ ਐਂਟੀਟੀ ਬਾਰੇ ਜੁਰਿਸਡਿਕਸ਼ਨ ਬਾਰੇ ਗੱਲ ਕਰਦੇ ਆ ਉਹ ਜਿਹੜਾ ਕੰਸਰਨ ਹੁੰਦਾ ਉਹ ਵਾਜਬ ਹੀ ਹੁੰਦਾ। ਡੋਨਲਡ ਟਰੰਪ ਦੀ ਵੀ ਜਦੋਂ ਗੱਲ ਕਰਦੇ ਆ ਉਹ ਵਾਜਬ ਕੰਸਰਨ ਆ, ਸੈਨੇਟ ਦੀ ਜਦੋਂ ਆਲੋਚਨਾ ਕਰਦੇ ਆ ਜਾਂ ਫੈਡਰਲ ਇਮੀਗ੍ਰੇਸ਼ਨ ਸਿਸਟਮ ਦੀ ਆਲੋਚਨਾ ਕਰਦੇ ਆ ਉਹ ਵੀ ਵਾਜਬ ਕੰਸਰਨ ਆ, ਪਰ ਗੱਲ ਇਹ ਹੈ ਕਿ ਉਹੀ ਗਵਾਂਢੀਆਂ ਦਾ ਮੁੰਡਾ ਫੇਲ ਹੋਇਆ ਕਿ ਉਹਨੂੰ ਕੁੱਟੋ ਜਾ ਕੇ, ਕਿ ਸਾਡਾ ਆਪਣਾ ਬੱਚਾ ਫੇਲ ਹੋਇਆ ਉਹਨੂੰ ਸੁਧਾਰਨ ਵਾਸਤੇ, ਉਹਨੂੰ ਪੜ੍ਹਾਉਣ ਵਾਸਤੇ, ਉਹਦੀ ਟਿਊਸ਼ਨ ਲਵਾਓ, ਉਹਦੀ ਉਹਨੂੰ ਪੜ੍ਹਾਓ, ਆਪ ਉਹਨੂੰ ਸਮਾਂ ਦਿਓ, ਉਹ ਅਗਲੀ ਵਾਰੀ ਫੇਲ ਨਾ ਹੋਵੇ ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ?
ਜੀ ਜੀ ਜੀ,
ਉਹ ਤਾਂ ਅਸੀਂ ਕੁਝ ਕਰ ਨਹੀਂ ਰਹੇ। ਸਾਡਾ ਜਿਹੜੇ ਹੁਣ ਫਿਸਕਲ ਪਰਫਾਰਮੈਂਸ ਦੀ ਜੇ ਆਪਾਂ ਗੱਲ ਕਰੀਏ, ਬਜਟ ਦੇ ਵਿੱਚ ਸਰਕਾਰ ਸਾਡੀ ਵਾਰ ਵਾਰ ਫੇਲ ਹੋ ਰਹੀ ਹੈ, ਬੈਲੈਂਸ ਕਰਨ ਵਾਸਤੇ ਅਸੀਂ ਕੀ ਕਰ ਰਹੇ
ਹਾਂ? ਦੇਰ
ਇਜ਼ ਨੋ ਪੈਥ ਟੂ ਬੈਲੈਂਸ।
ਪਰ ਫਿਰ ਜੇ
ਤੁਸੀਂ ਹਰ ਸਾਲ ਨਹੀਂ, ਉਹ ਸਰਕਾਰ ਜੋ ਤੁਸੀਂ ਕਹਿਣ ਲੱਗੇ ਹੋ ਵੀ ਹਰ ਸਾਲ ਸਰਕਾਰ ਕਹਿੰਦੀ ਵੀ ਹੁਣ ਅਗਲੇ ਸਾਲ ਤੋਂ ਬਜਟ ਘਟਣੇ ਸ਼ੁਰੂ, ਡੈਫਿਸਿਟ ਘਟਣੇ ਸ਼ੁਰੂ ਹੋ ਜਾਣਗੇ, ਪਰ ਹਰ ਸਾਲ ਬਜਟ ਦੇ ਵਿੱਚ ਇੱਕ ਨਵਾਂ ਵੱਡਾ ਵਧਾ ਕੇ ਡੈਫਿਸਿਟ ਪੇਸ਼ ਕਰ ਦਿੱਤਾ ਜਾਂਦਾ।
ਬਿਲਕੁਲ,
ਪਿਛਲੇ ਸਾਲ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਅਗਲੇ ਸਾਲ ਤੋਂ ਡੈਫਿਸਿਟ ਘਟਣੇ ਸ਼ੁਰੂ ਹੋ ਜਾਣਗੇ, ਪਰ ਨਵਾਂ ਇੱਕ ਨਵਾਂ ਨੰਬਰ ਦੇ ਦਿੱਤਾ ਜਾਂਦਾ ਵਧਾ ਕੇ। ਪਹਿਲਾਂ $11.2 billion ਦਿੱਤਾ, ਫਿਰ ਕਹਿੰਦੇ ਜੀ ਉਹ ਪਿਛਲੇ ਸਾਲ ਦਾ 9.6 ਰਹਿ ਗਿਆ, ਹੁਣ 2026-27 ਦੇ ਵਿੱਚ ਉਹ 13.3 ਹੋਏਗਾ, ਹੁਣ 13.3 ਤੋਂ ਘਟਣਾ ਸ਼ੁਰੂ ਹੋਏਗਾ। ਸੋ ਇਹ ਤਾਂ ਠੀਕ ਆ, ਫਿਰ ਇੱਦਾਂ ਜੇ ਚੱਲੀ ਜਾਣਾ ਕਿ ਤੁਸੀਂ ਪਾਸਿੰਗ ਮਾਰਕ ਹੀ ਲੋ ਕਰੀ ਜਾਓ।
ਹਾਂ ਬਸ,
ਕਿ ਮੁੰਡੇ ਦੇ ਜੀ ਪਿਛਲੀ ਵਾਰੀ 32 number ਆਏ ਸੀ ਫੇਲ ਹੋ ਗਿਆ, ਐਤਕੀ ਹੁਣ ਉਹਦੇ 34 number ਆਏ ਨੇ, ਤੇ ਉਹ ਤੁਸੀਂ ਪਾਸਿੰਗ ਸੋਰੀ ਜਿਹੜਾ ਪਾਸਿੰਗ ਨੰਬਰ ਹੈ ਉਹਨੂੰ ਤੁਸੀਂ ਆਪ ਹੀ ਲੋ ਡਾਊਨ ਕਰੀ ਜਾਂਦੇ ਹੋ, ਤੇ ਤੁਸੀਂ ਕਹਿ ਜਾਂਦੇ ਵੀ ਇਸ ਵਾਰੀ ਪਾਸਿੰਗ ਫਿਗਰ 25 number ਦਾ ਸੀ ਤੇ ਮੁੰਡੇ ਦੇ ਐਤਕੀ 27 number ਹੀ ਆਏ ਨੇ, ਪਰ ਮੁੰਡਾ ਸਾਡਾ ਪਾਸ ਹੋ ਗਿਆ,
ਮੁੰਡਾ ਸਾਡਾ ਪਾਸ ਹੋ
ਗਿਆ, ਪਰ ਪਿਛਲੀ ਵਾਰ ਨਾਲੋਂ ਤਾਂ ਤੁਹਾਡੇ ਨੰਬਰ ਘਟੇ ਹੀ ਨੇ।
ਤੁਸੀਂ ਆਪਣੇ ਜਿਹੜੀ ਗੋਲ ਪੋਸਟ ਹੈ ਜਿਹੜਾ ਆਪਣਾ ਟੀਚਾ ਤੁਸੀਂ ਉਹਨੂੰ ਮੂਵ ਕਰੀ ਜਾਂਦੇ ਹੋ ਆਪਣੀ ਕਨਵੀਨੀਅੰਸ ਮੁਤਾਬਕ।
13.3 billion ਤੋਂ ਘਟਣਾ ਸ਼ੁਰੂ ਹੋਏਗਾ, ਅਗਲੇ ਸਾਲਾਂ 'ਚ ਘਟਦਾ ਰਹੇਗਾ।
ਉਹ ਮੁੰਡਾ ਅਗਲੇ ਸਾਲ ਦੇਖਦੇ ਹਾਂ, ਕਿਤੇ ਇੱਦਾਂ ਨਾ ਹੋਵੇ ਅਗਲੇ ਸਾਲ ਵੱਧ ਕੇ ਜੇ ਇੰਨਾ ਹੋ ਗਿਆ,
ਇਸ ਵਾਰ 14.5 billion
ਹੋ ਗਿਆ। ਫੋਰਗੇਟ, ਇੱਥੇ ਇਹ ਗੱਲ ਦੁਬਾਰਾ ਮੈਂਸ਼ਨ ਕਰ ਦਈਏ,
ਅਗਲੇ ਸਾਲਾਂ 'ਚ ਘਟਦਾ ਰਹੇਗਾ।
ਉਹ ਮੁੰਡਾ ਅਗਲੇ ਸਾਲ ਦੇਖਦੇ ਹਾਂ, ਕਿਤੇ ਇੱਦਾਂ ਨਾ ਹੋਵੇ ਅਗਲੇ ਸਾਲ ਵੱਧ ਕੇ ਜੇ ਇੰਨਾ ਹੋ ਗਿਆ,
ਇਸ ਵਾਰ 14.5 billion ਹੋ ਗਿਆ।
ਫੋਰਗੇਟ, ਇੱਥੇ ਇਹ ਗੱਲ ਦੁਬਾਰਾ ਮੈਂਸ਼ਨ ਕਰ ਦਈਏ, ਜਿੱਦਣ ਆਪਾਂ ਬਜਟ ਦਾ ਪੂਰਾ ਐਨਾਲਿਸਿਸ ਕੀਤਾ ਉਸ ਦਿਨ ਵੀ ਗੱਲ ਕੀਤੀ ਸੀ, ਆ ਜਿਹੜਾ ਮੈਸੀ ਟਨਲ ਦੀ ਰਿਪਲੇਸਮੈਂਟ ਆ ਇਹਦਾ ਕੋਈ ਦਵਾਨੀ ਨਹੀਂ ਰੱਖੀ ਇਸ ਬਜਟ ਦੇ ਵਿੱਚ, ਉਹਦਾ ਕੋਈ ਜ਼ਿਕਰ ਨਹੀਂ ਆ, ਤੇ ਵੀ ਆਰ ਆਲਰੇਡੀ ਇਨ 2026 ਤੇ ਜੇ 3 years ਦੀ ਇਹ ਯੋਜਨਾ ਤਾਂ ਇਹ 2028-29 ਤੱਕ ਦਾ ਬਜਟ ਹੈ ਨਾ, 2028-29 ਤੱਕ ਮੈਸੀ ਟਨਲ ਨਾਲ ਰਿਲੇਟਡ ਪ੍ਰੋਜੈਕਟ ਸੰਬੰਧੀ ਹੋਰ ਇਨਵੈਸਟਮੈਂਟਸ ਤਾਂ ਹੋਣਗੀਆਂ, ਸੋ ਉਹਨੇ ਡੈਫਿਸਿਟ ਦੇ ਵਿੱਚ ਫਿਰ ਵਾਧਾ ਹੀ ਕਰਨਾ।
ਉਹਦਾ ਜ਼ਿਕਰ ਹੈ ਉਹਦੇ ਉੱਤੇ ਐਸਟ੍ਰਿਕਸ ਪਾਇਆ ਹੋਇਆ ਕਿ ਜਿਹੜਾ ਇਹ ਨੰਬਰ ਆ ਵੀ ਜਿਹੜਾ ਇਹਦਾ ਇਹਦੀ ਜਿਹੜੀ ਕੋਸਟ ਹੈ ਇਹ ਰਿਵਾਈਜ਼ ਹੋ ਸਕਦੀ ਹੈ। ਸੋ ਨਵੀਂ ਕਿਹੜੀ ਕੋਸਟ ਹੈ, ਰਿਵਾਈਜ਼ ਕੋਸਟ ਕਿੰਨੀ ਹੈ, ਜੋ ਕਿ ਮਾਹਰ ਕਹਿ ਰਹੇ ਨੇ ਵੀ ਉਹ ਦੁੱਗਣੀ ਡੇਢੀ ਹੋ ਸਕਦੀ, ਡੇਢੀ ਦਾ ਘੱਟੋ
ਨੰਬਰ ਪੁਰਾਣਾ ਹੀ ਆ,
ਬਹੁਤ ਪੁਰਾਣਾ ਨੰਬਰ ਆ, ਉਹਦੇ ਉੱਤੇ ਐਸਟ੍ਰਿਕਸ ਪਾਤਾ ਨਾਲ। ਸੋ ਜਿਹੜੇ ਵਧੀ ਹੋਈ ਜਿਹੜੀ ਰਿਵਾਈਜ਼ ਕੋਸਟ ਆ ਉਹ ਕਿੰਨੀ ਹੈ, ਸੋ ਵੀ ਡੋਂਟ ਨੋ ਯੈਟ।
ਸੋ
ਹੋ ਸਕਦਾ ਅਗਲੀ ਵਾਰ ਕਹਿ ਦੇਣ ਕਿ ਜੀ ਇਸ ਵਾਰ 14.5 billion ਡੈਫਿਸਿਟ ਆ, ਅਗਲੇ ਸਾਲ
ਅਗਲੇ ਸਾਲ ਤੋਂ ਘਟੇਗਾ,
ਉਧਾਰ ਕੱਲ ਸੇ ਸ਼ੁਰੂ,
ਉਧਾਰ ਤਾਂ
ਜਿਹੜੀ ਉਹ ਕਹਾਵਤ ਆ।
ਕਰੈਕਟ ਕਰੈਕਟ। ਵਸੂ ਜੀ, ਬਿੱਲ C4 ਦੀ ਵੀ ਗੱਲ ਕਰੀਏ
ਜੀ।
ਸੈਨੇਟ ਦੇ ਵਿੱਚ ਦੇਖੋ ਬਿੱਲ C12 ਜਿਹੜਾ ਕਿ ਇਮੀਗ੍ਰੇਸ਼ਨ ਅਤੇ ਬਾਰਡਰ ਸਿਕਿਉਰਿਟੀ ਨਾਲ ਸੰਬੰਧਿਤ ਹੈ, ਉਹਦੇ ਬਾਰੇ ਆਪਾਂ ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਗੱਲ ਕਰ ਲਈ। ਬਿੱਲ C4 ਉਹ ਵਾਲਾ ਬਿੱਲ ਹੈ ਜਿਹਨੇ ਕਿ ਮਾਰਕ ਕਾਰਨੀ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਇਹਨਾਂ ਨੇ ਕਈ ਟੈਕਸ ਦੇ ਵਿੱਚ ਕਟੌਤੀਆਂ ਦਾ ਵਾਅਦਾ ਕੀਤਾ ਸੀ, ਕਟੌਤੀਆਂ ਐਲਾਨੀਆਂ ਵੀ, ਉਹ ਲਾਗੂ ਵੀ ਹੋ ਗਈਆਂ ਕੁਝ ਅਜੇ ਰੈਗੂਲੇਸ਼ਨ ਦੇ ਰਾਹੀਂ, ਪਰ ਜਿਹੜਾ ਉਹਨਾਂ ਨਾਲ ਸੰਬੰਧਿਤ ਬਿੱਲ ਹੈ ਉਹ ਪਾਸ ਹੋਣਾ ਅਜੇ ਬਾਕੀ ਹੈ। ਬਿੱਲ C4 ਦੇ ਵਿੱਚ ਹੀ ਜਿਹੜੀ ਲੋਵੈਸਟ ਪਰਸਨਲ ਇਨਕਮ ਟੈਕਸ ਵਾਲੀ ਬ੍ਰੈਕਟ 15% ਤੋਂ ਘਟਾ ਕੇ 14% ਕਰਨ ਵਾਲਾ ਪ੍ਰੋਵੀਜ਼ਨ ਇਸ ਬਿੱਲ ਦਾ ਹਿੱਸਾ। ਇਹਦੇ ਵਿੱਚ ਹੀ ਸਾਡੇ ਕਈ ਸੁਣਨ ਵਾਲੇ ਮੈਸੇਜ ਵਾਰ ਵਾਰ ਭੇਜ ਕੇ ਪੁੱਛਦੇ ਆ ਕਿ ਜਿਹੜਾ ਫਸਟ ਟਾਈਮ ਹੋਮ ਬਾਇਰਸ ਵਾਸਤੇ $1 million ਤੱਕ ਦੇ ਘਰਾਂ ਤੱਕ ਫੁੱਲ GST ਰੀਬੇਟ ਅਤੇ $1.5 million ਤੱਕ ਦੇ ਘਰਾਂ ਤੱਕ ਉਹ ਪਾਰਸ਼ੀਅਲ ਰੀਬੇਟ ਦਾ ਵੀ ਉਹਦਾ ਬਣਿਆ ਕੀ, ਉਹ ਵੀ ਇਸੇ ਬਿੱਲ ਦਾ ਹਿੱਸਾ ਹੈ। ਅੱਛਾ, ਭਾਵੇਂ ਕਾਰਬਨ ਟੈਕਸ, ਕੰਜ਼ਿਊਮਰ ਕਾਰਬਨ ਟੈਕਸ ਹਟਾ ਦਿੱਤਾ ਗਿਆ, ਪਰ ਉਸ ਨੂੰ ਕਾਨੂੰਨੀ ਤੌਰ 'ਤੇ ਰਿਪੀਲ ਕਰਨ ਦਾ ਜਿਹੜਾ ਪ੍ਰੋਵੀਜ਼ਨ ਆ ਉਹ ਵੀ ਇਸ ਬਿੱਲ C4 ਦੇ ਵਿੱਚ ਹੀ ਹੈ। ਇਹ ਵਾਲਾ ਬਿੱਲ ਵੀ ਇਸ ਵੇਲੇ ਸੈਨੇਟ ਦੇ ਵਿੱਚ ਹੈ। ਸੈਨੇਟ ਵਾਲੇ ਜਿਹੜੀ ਟੈਕਸ ਨਾਲ ਰਿਲੇਟਡ ਕੁਝ ਤਬਦੀਲੀਆਂ ਨੇ ਉਹਦੀ ਤਾਂ ਦੇਖੋ ਉਹਦਾ ਤਾਂ ਸਮਰਥਨ ਕਰਦੇ ਨੇ, ਪਰ ਆ ਜਿਹੜੀਆਂ 3 ਚੀਜ਼ਾਂ ਮੈਂ ਗਿਣਾਈਆਂ, ਤਿੰਨਾਂ ਦੇ ਨਾਲ ਇੱਕ ਚੌਥੀ ਚੀਜ਼ ਵੀ ਸਰਕਾਰ ਨੇ ਇਸ ਬਿੱਲ ਦੇ ਵਿੱਚ ਜਿਹੜੀ ਅਨਰਿਲੇਟਡ ਆ ਜੋੜ ਕੇ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ, ਅਤੇ ਸੈਨੇਟ ਵਾਲੇ ਉਹ ਤੋਂ ਨਾਰਾਜ਼ ਨੇ।
ਸੋ ਇਹ ਜਿਹੜਾ ਬਿੱਲ ਆ, ਜਿਹੜਾ ਪਹਿਲਾ ਪਾਰਲੀਮੈਂਟ ਦਾ ਸੈਸ਼ਨ ਹੋਇਆ ਸੀ ਜੂਨ ਦੇ ਵਿੱਚ, 20 ਦਿਨਾਂ ਵਾਲਾ ਸੈਸ਼ਨ, ਉਦੋਂ ਪੇਸ਼ ਕੀਤਾ ਗਿਆ ਸੀ
ਜੀ,
ਤੇ 11 December ਨੂੰ ਹੀ ਇਸ ਬਿੱਲ ਨੂੰ ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਕਰਕੇ ਸੈਨੇਟ ਭੇਜ ਦਿੱਤਾ ਗਿਆ। ਹੁਣ ਸੈਨੇਟ ਦੇ ਵਿੱਚ ਉੱਥੇ ਦੀ ਜਿਹੜੀ ਫਾਈਨੈਂਸ ਕਮੇਟੀ ਆ ਉਹਦੇ ਵਿੱਚ ਇਹ 'ਤੇ ਵਿਚਾਰ ਵਟਾਂਦਰਾ ਹੋ ਰਿਹਾ ਅਤੇ ਹੋਰ ਸੋ ਸੈਨੇਟ ਦੇ ਵਿੱਚ ਸੋ ਵੱਖੋ ਵੱਖਰੀਆਂ ਕਮੇਟੀਜ਼ ਦੇ ਵਿੱਚ ਇਹ 'ਤੇ ਡਿਸਕਸ਼ਨ ਡਿਬੇਟ ਹੋ ਰਹੀ ਆ
ਜੀ।
ਸੋ ਉੱਥੇ ਇਹਨਾਂ ਨੂੰ ਪਤਾ ਲੱਗਿਆ ਜਦੋਂ ਇਹ ਡਿਬੇਟ ਕਰਨ ਲੱਗੇ, ਸੋ ਸੈਨੇਟ ਦੀ ਇੱਕ ਲੀਗਲ ਐਂਡ ਕੋਨਸਟੀਟਿਊਸ਼ਨਲ ਅਫੇਅਰਸ ਕਮੇਟੀ ਆ, ਉਸ ਕਮੇਟੀ ਦੇ ਵਿੱਚ ਇਸ ਬਿੱਲ ਦੇ ਉੱਤੇ ਜਦੋਂ ਕਲੋਜ਼ ਬਾਏ ਕਲੋਜ਼ ਡਿਬੇਟ ਹੋਣ ਲੱਗੀ, ਪਤਾ ਲੱਗਿਆ ਇਹਦਾ ਚੌਥਾ ਹਿੱਸਾ ਵੀ ਆ
ਜੀ,
ਜਿਹਦੇ ਬਾਰੇ ਹਾਊਸ ਆਫ ਕਾਮਨਸ ਦੇ ਵਿੱਚ ਕਿਸੇ ਵੀ ਪਾਰਟੀ ਵੱਲੋਂ, ਸਰਕਾਰ ਵੱਲੋਂ ਕੋਈ ਬਹੁਤੀ ਗੱਲ ਨਹੀਂ ਕੀਤੀ ਗਈ
ਜੀ।
ਕਿਉਂਕਿ ਇਸ ਚੌਥੇ ਹਿੱਸੇ ਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜੀਆਂ ਫੈਡਰਲ ਪੋਲੀਟੀਕਲ ਪਾਰਟੀਜ਼ ਨੇ ਉਹ ਪ੍ਰੋਵਿੰਸ਼ਲ ਪ੍ਰਾਈਵੇਸੀ ਕਾਨੂੰਨਾਂ ਦੇ ਦਾਇਰੇ ਦੇ ਵਿੱਚ ਨਹੀਂ ਆਉਣਗੀਆਂ।
ਹਾਂ, ਅਤੇ ਇਹ ਹੁਣ ਸਾਰੀਆਂ ਜਿਹੜੀਆਂ ਫੈਡਰਲ ਪਾਰਟੀਆਂ ਇਹ ਸਾਰਿਆਂ ਨੂੰ ਗੱਲ ਮੁਨਾਸਬ ਹੈ, ਉਹਨਾਂ ਨੂੰ ਠੀਕ ਲੱਗਦੀ ਆ, ਉਹਨਾਂ ਦੇ ਫਾਇਦੇ ਦੀ ਗੱਲ ਹੈ।
ਅਤੇ ਖਾਸ ਤੌਰ 'ਤੇ ਲਿਬਰਲ, ਕੰਸਰਵੇਟਿਵ ਅਤੇ ਐਨ ਡੀ ਪੀ ਜਿਹੜੀਆਂ ਤਿੰਨ ਮੇਨ ਫੈਡਰਲ ਪਾਰਟੀਆਂ ਨੇ, ਇਹਨਾਂ ਤਿੰਨਾਂ ਵੱਲੋਂ ਆਪਣੇ ਰੈਪ੍ਰਜੈਂਟੇਟਿਵਸ ਵੀ ਭੇਜੇ ਗਏ ਸੈਨੇਟ ਦੀ ਇਸ ਕਮੇਟੀ ਦੇ ਸਾਹਮਣੇ ਇਹ ਸਮਝਾਉਣ ਲਈ ਸੈਨੇਟਰਸ ਨੂੰ ਕਿ ਇਹਨੂੰ ਪਾਸ ਕਰਨਾ ਬੜਾ ਜ਼ਰੂਰੀ ਆ, ਕਿਉਂਕਿ ਫਿਰ ਕੀ ਹੋਏਗਾ ਕਿ ਜਿਹੜੀਆਂ ਫੈਡਰਲ ਪੋਲੀਟੀਕਲ ਪਾਰਟੀਜ਼ ਨੇ ਉਹ ਪ੍ਰੋਵਿੰਸ਼ੀਅਲ ਜਿਹੜੇ ਪ੍ਰਾਈਵੇਸੀ ਕਾਨੂੰਨ ਨੇ, ਜਿਹੜਾ ਇੱਕ ਪੈਚ ਵਰਕ ਹੈ, ਉਹਦੇ ਵਿੱਚ ਫਿਰ ਉਹ ਫਸ ਜਾਣਗੀਆਂ, ਬੜਾ ਪੇਚੀਦਾ ਜਿਹਾ ਕੰਮ ਹੋ ਜਾਏਗਾ। ਇਹਨੂੰ ਸਟ੍ਰੀਮਲਾਈਨ ਕਰਨ ਲਈ ਬੜਾ ਜ਼ਰੂਰੀ ਹੈ ਕਿ ਇਹ ਫੈਡਰਲ ਦਾਇਰੇ ਦੇ ਵਿੱਚ ਆਉਣ, ਜਿਹਦੇ ਵਾਸਤੇ ਉਹ ਤਜਵੀਜ਼ ਇਹ ਹੈ ਇਸ ਕਾਨੂੰਨ ਦੇ ਵਿੱਚ ਕਿ ਕੈਨੇਡਾ ਇਲੈਕਸ਼ਨਸ ਐਕਟ ਦੇ ਵਿੱਚ ਇੱਕ ਸਪੈਸ਼ਲ ਜਿਹੜੇ ਪ੍ਰਾਈਵੇਸੀ ਸਟੈਂਡਰਡ ਸੈੱਟ ਆਊਟ ਕਰ ਦਿੱਤੇ ਜਾਣ ਕਿ ਉਹਦੇ ਵਿੱਚ ਤਰਮੀਮ ਕੀਤੀ ਜਾਵੇ ਅਤੇ ਉਹਨਾਂ ਨੂੰ ਕੈਨੇਡਾ ਇਲੈਕਸ਼ਨਸ ਐਕਟ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ।
ਸੋ ਬਿੱਲ C4 ਦੇ ਵਿੱਚ ਤਿੰਨ ਚੀਜ਼ਾਂ ਤਾਂ ਹੈਗੀਆਂ ਟੈਕਸਿਸ ਨਾਲ ਸੰਬੰਧਿਤ,
ਹਾਂਜੀ,
ਆ ਚੌਥੀ ਚੀਜ਼ ਜਿਹੜੀ ਕਿ ਜਮੀ ਅਨਰਿਲੇਟਡ ਆ ਉਹ ਇਲੈਕਸ਼ਨਸ ਐਕਟ ਨਾਲ ਰਿਲੇਟਡ ਜੋੜ ਕੇ ਦੇ ਤੀ। ਇਹ ਬਸ ਵੀ ਸਾਰਾ ਜਿਹੜਾ ਇਹ ਮਾਮਲਾ ਆਹ ਇਲੈਕਸ਼ਨਸ ਐਕਟ ਦੀ ਤਰਮੀਮ ਵਾਲਾ, ਇਹ ਟ੍ਰਿਗਰ BC ਤੋਂ ਹੀ ਹੋਇਆ ਸੀ।
ਹਾਂਜੀ,
2019 ਦੇ ਵਿੱਚ ਇੱਕ ਮੁਕੱਦਮਾ, ਇੱਕ ਕੰਪਿਊਟਰ ਪ੍ਰੋਫੈਸਰ ਸੀਗੇ, ਕੋਈ ਸੋਫਟਵੇਅਰ ਪ੍ਰੋਫੈਸਰ ਅਤੇ ਕੋਈ ਹੋਰ ਸਿਟੀਜ਼ਨ ਸਨ, ਉਹਨਾਂ ਨੇ ਇਹ ਮੁਕੱਦਮਾ ਕੀਤਾ। ਇਹ ਸਵਾਲ ਪੁੱਛਿਆ ਪੋਲੀਟੀਕਲ ਪਾਰਟੀਆਂ ਨੂੰ ਕਿ ਅਸੀਂ BC ਦੇ ਰਹਿਣ ਵਾਲੇ ਹਾਂ, ਤੁਸੀਂ ਫੈਡਰਲ ਪਾਰਟੀ ਹੋ, ਤੁਸੀਂ ਇਹ ਦੱਸੋ, ਲਿਬਰਲ ਪਾਰਟੀ ਨੂੰ ਕੁਐਸਚਨ ਕੀਤਾ ਗਿਆ ਸੀ ਵੀ ਤੁਸੀਂ ਸਾਡੀ ਜਾਣਕਾਰੀ ਨੂੰ ਕਿਵੇਂ ਇਕੱਤਰ ਕਰਦੇ ਹੋ, ਕਿਵੇਂ ਸਟੋਰ ਕਰਦੇ ਹੋ। ਲਿਬਰਲ ਪਾਰਟੀ ਨੇ ਸੋਚਿਆ ਕਿ ਇਹ ਤਾਂ ਪ੍ਰੋਵਿੰਸ਼ੀਅਲ ਵਿੱਚ ਲੋੜ ਨਹੀਂ ਹੈ ਤਾਂ ਜਵਾਬ ਦੇਣ ਦੀ, ਇਗਨੋਰ ਕਰਤਾ ਸਵਾਲ। ਮਾਮਲਾ ਪਹੁੰਚ ਗਿਆ ਅਦਾਲਤ ਦੇ ਵਿੱਚ, ਮਲਟੀਪਲ ਰਾਊਂਡਸ ਹੋਏ ਕੋਰਟਸ ਦੇ ਵਿੱਚ, ਅਤੇ 2024 ਦੇ ਵਿੱਚ ਅਦਾਲਤ ਨੇ BC ਦੇ ਵਿੱਚ ਇਹ ਫੈਸਲਾ ਦਿੱਤਾ ਕਿ ਜਿਹੜੀਆਂ ਫੈਡਰਲ ਪੋਲੀਟੀਕਲ ਪਾਰਟੀਜ਼ ਨੇ ਇਹ ਵੀ ਔਰਗਨਾਈਜੇਸ਼ਨਸ ਨੇ, ਉਸੇ ਤਰ੍ਹਾਂ ਜਿਵੇਂ ਕਿ ਇਸ ਕਿਸੇ ਔਰਗਨਾਈਜੇਸ਼ਨ ਨੂੰ ਸੂਬਾਈ, ਜਿਹੜੀ ਸੂਬੇ ਦੇ ਵਿੱਚ ਆਪਰੇਟ ਕਰਦੀ ਆ, ਉਹਨਾਂ ਨੂੰ ਸੂਬਾਈ ਪ੍ਰਾਈਵੇਸੀ ਲਾਜ਼ ਦਾ ਪਾਲਣਾ ਦੀ ਪਾਲਣਾ ਕਰਨੀ ਪੈਣੀ ਆ। ਉਸੇ ਤਰ੍ਹਾਂ ਇਹੀ ਚੀਜ਼ ਪੋਲੀਟੀਕਲ ਪਾਰਟੀਜ਼ ਦੇ ਉੱਪਰ ਵੀ ਲਾਗੂ ਹੁੰਦੀ ਹੈ। ਜਿਵੇਂ ਬੈਂਕ ਨੇ, ਬੈਂਕ ਭਾਵੇਂ ਨੈਸ਼ਨਲੀ ਆਪਰੇਟ ਕਰਦਾ, ਪਰ ਜਿਹੜਾ ਬੈਂਕ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਦੇ ਗਾਹਕਾਂ ਦੇ ਡੇਟਾ ਨਾਲ ਡੀਲ ਕਰ ਰਿਹਾ, ਉਹਨਾਂ ਨੂੰ BC ਦੇ ਪ੍ਰਾਈਵੇਸੀ ਲਾਜ਼ ਦੀ ਪਾਲਣਾ ਕਰਨੀ ਪਏਗੀ। ਅਦਾਲਤ ਨੇ ਫੈਸਲਾ ਇਹ ਦਿੱਤਾ ਕਿ ਜਿਹੜਾ ਇਹ ਵਾਲਾ ਪਹਿਲੂ ਹੈਗਾ ਇਹ ਪੋਲੀਟੀਕਲ ਪਾਰਟੀਆਂ ਦੇ ਉੱਪਰ ਵੀ ਲਾਗੂ ਹੁੰਦਾ। ਹੁਣ ਜ਼ਾਹਰ ਹੈ ਕਿ ਇਸ ਮਾਮਲੇ 'ਚ ਲਿਬਰਲ ਪਾਰਟੀ ਦੇ ਸਮਰਥਨ ਦੇ ਵਿੱਚ ਬਾਕੀ ਦੀਆਂ ਸਾਰੀਆਂ ਫੈਡਰਲ ਪੋਲੀਟੀਕਲ ਪਾਰਟੀਆਂ ਵੀ ਆ ਗਈਆਂ, ਕਿਉਂਕਿ ਜੇ ਇਹ ਰੂਲ ਲਿਬਰਲ ਪਾਰਟੀ ਉੱਪਰ ਲਾਗੂ ਹੁੰਦਾ ਤਾਂ ਉਹਨਾਂ ਉੱਪਰ ਵੀ ਲਾਗੂ ਹੋਣਾ ਸੀ। ਅਤੇ ਜਿਵੇਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਫੈਡਰਲ ਪਾਰਟੀਆਂ ਵਾਸਤੇ ਹਰ ਵੱਖੋ ਵੱਖਰੇ ਸੂਬੇ ਅਤੇ ਟੈਰੀਟਰੀ ਦੀਆਂ ਜਿਹੜੀਆਂ ਪ੍ਰਾਈਵੇਸੀ ਸੰਬੰਧੀ ਜੋ ਉਹਨਾਂ ਦੀਆਂ ਪ੍ਰੋਵਿਜ਼ਨਸ ਨੇ, ਜੇ ਉਹ ਫੋਲੋ ਕਰਨੇ ਪੈ ਜਾਣ ਤਾਂ ਸਿਰਦਰਦੀ ਬਹੁਤ ਵੱਧ ਜਾਣੀ ਆ।
ਸੋ
ਉਹਨਾਂ ਨੇ ਸੋਚਿਆ ਵੀ ਕਾਨੂੰਨ ਪਾਸ ਕਰਾ ਕੇ ਇੱਥੇ ਕੰਮ ਨਿਬੇੜ ਲਓ।
ਸੋ ਕਿ ਉਹਨੂੰ ਲੀਗਲਾਈਜ਼ ਕਰ ਦਿੱਤਾ ਜਾਵੇ ਤਾਂ ਕਿ ਕੱਲ੍ਹ ਨੂੰ ਜੇਕਰ BC ਦੀ ਅਦਾਲਤ ਵਿੱਚ ਜਿਸ ਤਰ੍ਹਾਂ ਮੁਕੱਦਮਾ ਚੱਲਿਆ ਵੀ ਕੱਲ੍ਹ ਨੂੰ ਕਿਸੇ ਹੋਰ ਅਦਾਲਤ ਦੇ ਵਿੱਚ ਵੀ ਇਹ ਗੱਲ ਉੱਠਦੀ ਆ ਅਤੇ ਅਸੀਂ ਇਹ ਕਾਨੂੰਨ ਪੇਸ਼ ਕਰ ਸਕਾਂਗੇ ਵੀ ਦੇਖੋ ਜੀ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਜਿਹੜੀਆਂ ਫੈਡਰਲ ਪੋਲੀਟੀਕਲ ਪਾਰਟੀਆਂ ਨੇ ਉਹ ਤਾਂ ਕੈਨੇਡਾ ਇਲੈਕਸ਼ਨਸ ਐਕਟ ਦੇ ਦਾਇਰੇ ਵਿੱਚ ਆਉਂਦੀਆਂ, ਜਿਹੜੀਆਂ ਪ੍ਰੋਵਿੰਸ਼ੀਅਲ ਪ੍ਰਾਈਵੇਸੀ ਪ੍ਰੋਵਿਜ਼ਨਸ ਨੇ ਜਾਂ ਜਿਹੜੀਆਂ ਜਿਹੜੇ ਕਾਨੂੰਨ ਨੇ ਉਹਨਾਂ ਦੇ ਦਾਇਰੇ ਤੋਂ ਬਾਹਰ ਨੇ,
ਫੈਡਰਲ ਪਾਰਟੀਆਂ ਤੋਂ ਮੁਕਤ ਨੇ।
ਸੋ ਸੈਨੇਟ ਦੀ ਲੀਗਲ ਐਂਡ ਕੋਨਸਟੀਟਿਊਸ਼ਨਲ ਅਫੇਅਰਸ ਕਮੇਟੀ ਨੇ ਇਹ ਰੈਕਮੈਂਡ ਕੀਤਾ ਕਿ ਇਹ ਜਿਹੜਾ ਚੌਥਾ ਹਿੱਸਾ ਹੈ ਇਸ ਬਿੱਲ C4 ਦਾ, ਇਹਨੂੰ ਸਟ੍ਰਾਈਕ ਆਊਟ, ਇਹਨੂੰ ਸਕ੍ਰੈਪ ਹੀ ਕਰ ਦਿੱਤਾ ਜਾਵੇ। ਪਰ ਲੰਘੇ ਕੱਲ ਫਾਈਨੈਂਸ ਕਮੇਟੀ ਜਿਹੜੀ ਸੈਨੇਟ ਦੀ, ਉਹਨਾਂ ਨੇ ਇਸ ਮਤੇ ਨੂੰ, ਇਸ ਬਿੱਲ ਨੂੰ, C4 ਨੂੰ ਪਾਸ ਕਰ ਦਿੱਤਾ ਔਨ ਡਿਵੀਜ਼ਨ। ਔਨ ਡਿਵੀਜ਼ਨ ਦਾ ਮਤਲਬ ਹੈ ਕਿ ਵੀ ਇਹ ਯੂਨੈਨੀਮਸ ਕੰਸੈਂਟ ਨਹੀਂ ਸੀ, ਵੀ ਕੁਝ ਮੈਂਬਰਸ ਇਸ ਬਿੱਲ ਦੇ ਖਿਲਾਫ ਵੀ ਨੇ, ਅਤੇ ਨਾਲ ਇਹ ਵੀ ਇਸ ਗੱਲ 'ਤੇ ਵੀ ਫਾਈਨੈਂਸ ਕਮੇਟੀ ਰਾਜ਼ੀ ਹੋਈ ਹੈ ਕਿ ਉਹ ਫੈਡਰਲ ਸਰਕਾਰ ਨੂੰ ਇੱਕ ਫਾਰਮਲ ਰਿਬਿਊਕ ਜਾਰੀ ਕਰਨਗੇ, ਮਤਲਬ ਅਧਿਕਾਰਤ ਤੌਰ 'ਤੇ ਇੱਕ ਝਿੜਕਜੀ ਵੀ ਮਾਰਨਗੇ ਕਿ ਤੁਸੀਂ ਆਹ ਜਿਹੜਾ ਕੰਮ ਕੀਤਾ ਠੀਕ ਨਹੀਂ, ਕਿ ਤੁਸੀਂ ਲੱਕੜ ਦੇ ਨਾਲ ਲੋਹਾ ਤਾਰਨ ਦੀ ਕੋਸ਼ਿਸ਼ ਕੀਤੀ ਹੈ, ਕਿ ਤੁਸੀਂ ਬਿੱਲ ਸੋਰੀ ਟੈਕਸ ਕੱਟ ਵਾਲੇ ਬਿੱਲ ਦੇ ਵਿੱਚ ਤੁਸੀਂ ਨਾਲ ਪ੍ਰਾਈਵੇਸੀ ਦੀ ਗੱਲ ਜੋੜ ਕੇ ਵੀ ਆਪਣਾ ਕੰਮ ਸਵਾਰਨ ਦੀ ਕੋਸ਼ਿਸ਼ ਕੀਤੀ ਹੈ ਲੁਕੋ ਕੇ, ਇਹਦੇ ਬਾਰੇ ਬਹੁਤਾ ਤੁਸੀਂ ਇਹਨੂੰ ਪਬਲਿਸਾਈਜ਼ ਵੀ ਨਹੀਂ ਕੀਤਾ। ਅਤੇ ਤੀਸਰੀ ਗੱਲ ਜਿੱਤੇ ਫਾਈਨੈਂਸ ਕਮੇਟੀ ਰਾਜ਼ੀ ਹੋਈ ਹੈ ਕਿ ਜੋ ਲੀਗਲ ਐਂਡ ਕੋਨਸਟੀਟਿਊਸ਼ਨਲ ਅਫੇਅਰਸ ਕਮੇਟੀ ਨੇ ਕਿਹਾ ਸੀ, ਜੋ ਉਹਨਾਂ ਦੀ ਰੈਕਮੈਂਡੇਸ਼ਨ ਸੀ ਕਿ ਇਹਨੂੰ ਸਟ੍ਰਾਈਕ ਆਊਟ ਕਰ ਦਿੱਤਾ ਜਾਵੇ, ਉਹਨਾਂ ਦੀ ਰਿਪੋਰਟ ਫਾਈਨੈਂਸ ਕਮੇਟੀ ਆਪਣੀ ਰਿਪੋਰਟ ਦੇ ਵਿੱਚ ਨਾਲ ਨੱਥੀ ਕਰਕੇ ਅਟੈਚ ਕਰਕੇ ਅੱਗੇ ਫਾਰਵਰਡ ਕਰੇਗੀ।
ਡਰ ਤੇ ਸ਼ਰਮ ਉਹਨਾਂ ਦੀ ਹੁੰਦੀ ਆ, ਮਤਲਬ ਉਹਨਾਂ ਨੇ ਕਿਹਾ ਅਸੀਂ ਹਾਊਸ ਆਫ ਕਾਮਨ ਨੂੰ ਝਾੜ ਪਾਵਾਂਗੇ, ਉਹ ਕਹਿੰਦਾ ਪਾ ਲਓ
ਪਾ ਲਓ, ਬਿੱਲ ਤਾਂ ਪਾਸ ਹੋ ਗਿਆ।
ਪਰ ਦੇਖੋ ਕੰਮ ਹੋ ਗਿਆ, ਤੁਸੀਂ ਇਹ ਦੇਖੋ ਵੀ ਕਿਵੇਂ ਇਸ ਪੂਰੇ ਲੈਜਿਸਲੇਟਿਵ ਕੁਐਗਮਾਇਰ ਦੇ ਵਿੱਚ ਇਹ ਚੀਜ਼ਾਂ ਕਿਵੇਂ ਫਸੀਆਂ ਹੋਈਆਂ ਨੇ। ਯਾਰ ਜੂਨ ਦਾ ਪ੍ਰੈਜੈਂਟ ਕੀਤਾ ਬਿੱਲ, ਅਗਲੀ ਜੂਨ ਵਾਲੀ ਹੋ ਗਈ ਤੇ ਦਸੰਬਰ ਦਾ ਪਾਸ ਹੋਇਆ
ਜੀ। ਜਿਹੜਾ ਸਾਡਾ ਬਜਟ ਇੰਪਲੀਮੈਂਟੇਸ਼ਨ ਐਕਟ ਹੈ ਉਹਦੇ ਨਾ ਪਾਸ ਹੋਣ ਦਾ ਵੀ ਰੀਜ਼ਨ ਇਹੀ ਹੈ ਕਿ ਅਨੈਕਸਚਰ ਦੇ ਵਿੱਚ ਕਿੰਨੀਆਂ ਸਾਰੀਆਂ ਚੀਜ਼ਾਂ ਬਜਟ ਦੇ ਵਿੱਚ ਸਰਕਾਰ ਨੇ ਨਾਲ ਜੋੜਤੀਆਂ ਸੀ ਤੇ ਉਹਨਾਂ ਨੂੰ ਲੈ ਕੇ ਕਈ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੰਸਰਨ ਰਿਹਾ ਕੰਸਰਵੇਟਿਵਸ ਦਾ, ਤੇ ਹਾਲ ਹੀ ਵਿੱਚ ਜਿਹੜਾ ਉਹ ਕਮੇਟੀ ਦੇ ਵਿੱਚ ਇੱਕ ਰਾਜ਼ੀਨਾਮਾ ਜਿਹਾ ਹੋਇਆ ਕਿ ਹੁਣ ਬਜਟ ਇੰਪਲੀਮੈਂਟੇਸ਼ਨ ਐਕਟ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਫ਼ਤੇ ਸ਼ਾਇਦ ਪਾਸ ਹੋ ਜਾਵੇ,
ਕਿਉਂਕਿ ਜਿਹੜੀਆਂ ਕੰਜ਼ਰਵੇਟਿਵਸ ਨੇ ਕਮੇਟੀ ਸਟੇਜ ਦੇ ਵਿੱਚ ਜਿਹੜੀਆਂ ਚਾਰ ਤਰਮੀਮਾਂ ਸੁਝਾਈਆਂ ਸੀ ਲਿਬਰਲਸ ਨੂੰ, ਉਹ ਮੰਨ ਲਈਆਂ ਨੇ। ਇਹਨਾਂ ਦੇਖੋ ਉਹ ਕੰਮ ਕਰਦੀ ਹੈ ਸਰਕਾਰ, ਓਮਨੀਬਸ ਬਿੱਲ ਹੈ ਨਾ ਇਹਨਾਂ ਨੂੰ ਕਿਹਾ ਜਾਂਦਾ, ਇਹ ਉਹ ਹਿਸਾਬ ਹੈ ਵੀ ਤੁਹਾਨੂੰ ਫੋਨ ਆਉਂਦਾ ਬਸ ਜੀ ਇੰਡੀਆ ਚੱਲਿਆ, ਅਸੀਂ ਹਾਂ ਚੱਲਿਆ, ਯਾਰ ਮਾੜਾ ਜਿਹਾ ਪੈਕੇਟ ਲੈ ਕੇ ਜਾਣਾ ਸੀ, ਜ਼ਰਾ ਸਮਾਨ ਭੇਜਣਾ ਸੀ, ਤੁਸੀਂ ਕਿਹਾ ਲੈ ਜ਼ਰੂਰ ਜੀ, ਜੇ ਤੁਹਾਡਾ ਸਮਾਨ ਨਾਲ ਲੈ ਕੇ ਗਏ ਹੋਰ ਕਿਹਦਾ ਲੈ ਕੇ ਜਾਵਾਂਗੇ, ਕਿੰਨਾ ਕੁ ਸਮਾਨ ਵੈਸੇ, ਕੁਛ ਵੀ ਨਹੀਂ ਜੀ ਥੋੜ੍ਹਾ ਜਿਹਾ ਹੀ ਆ, ਅਤੇ ਤੁਸੀਂ ਕਹਿੰਦੇ ਕੋਈ ਨਹੀਂ, ਹਾਂ ਵੀ ਉਹ ਤਾਂ ਖੂੰਜੇ 'ਚ ਆ ਜਾਣਾ ਜੀ, ਖੂੰਜੇ 'ਚ ਆ ਜਾਣਾ ਸੂਟਕੇਸ ਦੇ, ਪਰ ਉਹ ਸਮਾਨ ਇਹੋ ਜਿਹਾ ਆਉਂਦਾ ਵੀ ਉਹੀ 8 ਕਿਲੋ ਦਾ, ਕਈ ਵਾਰੀ ਉਹ ਖੂੰਜੇ 'ਚ ਆਉਣ ਵਾਲਾ ਹੀ ਹੁੰਦਾ, ਗੱਲ ਉਹਨੇ ਸਹੀ ਕਹੀ ਹੁੰਦੀ ਬੰਦੇ ਨੇ, ਪਰ ਉਹਦਾ ਵੇਟ ਇੰਨਾ ਕਿ ਉਹ ਤੁਹਾਡਾ ਸਾਰਾ ਵੇਟ ਲੰਸ ਖਾ ਜਾਂਦਾ, ਜਾਂ ਕਈ ਵਾਰੀ ਕਹਿ ਕੇ ਛੋਟਾ ਜਿਹਾ ਪੈਕੇਟ ਉਹ ਤੁਹਾਨੂੰ ਪੂਰੇ ਅੱਧੇ ਪੌਣੇ ਸੂਟਕੇਸ ਜਿੱਡਾ ਸਮਾਨ ਫੜਾ ਜਾਂਦੇ ਆ। ਸੋ ਸਰਕਾਰ ਨੇ ਆਪਣੇ ਬਿੱਲ ਦੇ ਰਾਹੀਂ ਕੰਮ ਇਹੋ ਜਿਹਾ ਕੀਤਾ ਹੋਇਆ।
ਸੋ ਗੱਲਬਾਤ, ਸੋ ਮੇਨ ਕੰਸਰਨ ਇਹ ਆ ਕਿ ਤੁਸੀਂ ਗੱਲ ਆਪਸ ਦੇ ਵਿੱਚ ਡੀਲ ਹੋਈ ਸੀ ਕਿ ਅਸੀਂ ਇੱਕ ਮੀਟਿੰਗ ਕਰਦੇ ਹਾਂ, ਮੀਟਿੰਗ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਸੇ ਰੀਅਲ ਇਸਟੇਟ ਡੀਲ ਬਾਰੇ,
ਹਾਂ,
ਪਰ ਉਸ ਮੀਟਿੰਗ ਦੇ ਵਿੱਚ ਤੁਸੀਂ ਬੁਲਾ ਕੇ ਉਹਦੀ ਨਿੱਜੀ ਜਾਣਕਾਰੀ ਬਾਰੇ ਤੁਸੀਂ ਗੱਲ ਕਰਨ ਲੱਗ ਪਏ, ਕਿਸੇ ਹੋਰ ਵਿਸ਼ੇ ਤੇ ਹੀ ਗੱਲ ਕਰਨ ਲੱਗ ਪਏ। ਸੋ ਚੱਕਰ ਇਹ ਹੈ ਕਿ ਤੁਸੀਂ ਵਿਸ਼ੇ ਤੋਂ ਭਟਕ ਗਏ ਕਿ ਇਹ ਬਿੱਲ ਜਿਹੜਾ ਸੀ ਇਹ ਟੈਕਸ ਕੱਟ ਨਾਲ ਸੰਬੰਧਿਤ ਸੀ ਤੇ ਉਹਦੇ ਨਾਲ ਪ੍ਰਾਈਵੇਸੀ ਦਾ ਕੋਈ ਲੈਣਾ ਦੇਣਾ ਨਹੀਂ ਪ੍ਰਾਈਵੇਸੀ ਕਾਨੂੰਨ ਦਾ, ਵੀ ਇਹਦੇ ਉਹਦੇ ਵਾਸਤੇ ਕੋਈ ਵੱਖਰਾ ਸਟੈਂਡਲੋਨ ਬਿੱਲ ਤੁਸੀਂ ਕਿਉਂ ਪੇਸ਼ ਨਹੀਂ ਕੀਤਾ, ਵੀ ਜੇ ਤੁਸੀਂ ਮੇਰੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਨੀ ਸੀ ਤਾਂ ਅਲੈਦੀ ਕੋਈ ਮੀਟਿੰਗ ਕਰ ਲੈਂਦੇ, ਤੁਸੀਂ ਮੈਨੂੰ ਦੱਸ ਕੇ ਬੁਲਾ ਲੈਂਦੇ ਯਾਰ ਵੀ ਮੈਂ ਤੁਹਾਡੇ ਇਸ ਤਰ੍ਹਾਂ ਕੋਈ ਪਰਸਨਲ ਗੱਲ ਕਰਨੀ ਹੈ, ਕਿਸੇ ਵੀ ਗੱਲ ਬਾਰੇ ਵੀ ਮੈਂ ਇਸ ਤਰ੍ਹਾਂ ਤੁਹਾਡਾ ਕੋਈ ਪਰਸਨਲ ਗੱਲ ਕਰਨੀ ਹੈ ਅਤੇ ਵੀ ਇਹਦੇ ਵਾਸਤੇ ਆਪਾਂ ਮਿਲਣਾ ਚਾਹੁੰਦੇ ਹਾਂ, ਤੁਸੀਂ ਉਹ ਬਹਾਨਾ ਬਣਾ ਕੇ ਲੱਕੜ ਨਾਲ ਲੋਹਾ ਉਤਾਰਨ ਦੀ ਕੋਸ਼ਿਸ਼ ਕਿਉਂ ਕੀਤੀ, ਜਿਹੜੇ ਦਿੱਕਤ ਉਹਦੇ ਵਿੱਚ ਆ ਸੈਨੇਟ ਨੂੰ।
ਵਿਸ਼ੇ ਤੋਂ ਭਟਕੀਆਂ ਮੀਟਿੰਗਸ ਦੇ ਵਿੱਚ ਸ਼ਾਮਲ ਹੋਣ ਦਾ ਕੌੜਾ ਤਜਰਬਾ ਬਹੁਤ ਹੈ ਬਸ ਵੀ, ਕਈਆਂ ਨੂੰ ਮੈਂ ਆਪਣੀ ਗੱਲ ਨਹੀਂ ਕਰ ਰਿਹਾ। ਬਸ ਜੀ, ਫੈਡਰਲ ਸਰਕਾਰ ਨੇ ਜਿਹੜੀਆਂ ਗਨਸ ਬਾਏ ਬੈਕ ਕਰਨੀਆਂ ਨੇ ਉਹਦੇ ਸੰਬੰਧੀ ਜਿਹੜਾ ਪ੍ਰੋਗਰਾਮ ਹੈ ਉਹ ਜਨਵਰੀ ਦੇ ਵਿੱਚ ਲਾਂਚ ਕੀਤਾ ਸੀ, 10 ਜਨਵਰੀ ਨੂੰ 31 ਮਾਰਚ ਤੱਕ ਦਾ ਸਮਾਂ ਦਿੱਤਾ ਕਿ ਜਿਹੜੀਆਂ ਆਊਟਲੋਡ ਤਕਰੀਬਨ 2500 ਮੇਕਸ ਐਂਡ ਮਾਡਲਸ ਨੇ ਗਨਸ ਦੇ, ਜਿਨ੍ਹਾਂ ਕੋਲ ਉਹ ਬੰਦੂਕਾਂ ਹੈਗੀਆਂ, ਉਹ ਆਪਣੇ ਆਪ ਉਹ ਡਿਕਲੇਅਰ ਕਰ ਦੇਣ, ਅਤੇ $250 million ਦਾ ਇੱਕ ਫੰਡ ਹੈਗਾ ਜਿਹਦੇ ਵਿੱਚੋਂ ਕਿ ਕੰਪਨਸੇਸ਼ਨ ਮਿਲਣੀ ਆ, ਵੀ ਭਾਈ ਜੇ 31 ਮਾਰਚ ਤੱਕ ਤੁਸੀਂ ਡੈਕਲੇਰੇਸ਼ਨ ਕਰਤੀ ਤਾਂ ਹੋ ਸਕਦਾ ਵੀ ਤੁਸੀਂ ਐਲੀਜੀਬਲ ਹੋ ਜਾਓ ਕੰਪਨਸੇਸ਼ਨ ਹਾਸਲ ਕਰਨ ਦੇ ਲਈ। ਹੁਣ ਜਿਹੜੀ ਅਸੋਲਟ ਸਟਾਈਲ ਫਾਇਰਆਰਮਸ ਕੰਪਨਸੇਸ਼ਨ ਪ੍ਰੋਗਰਾਮ ਜਿਹੜਾ ਇੱਕ ਸਥਾਪਿਤ ਕੀਤਾ, ਉਹਨਾਂ ਨੇ ਕੁਝ ਨੰਬਰਸ ਰਿਲੀਜ਼ ਕੀਤੇ ਨੇ ਕਿ ਹੁਣ ਤੱਕ ਕਿੰਨੀਆਂ ਬੰਦੂਕਾਂ ਨੇ ਜਿਹੜੀਆਂ ਕਿ ਡਿਕਲੇਅਰ ਕੀਤੀਆਂ ਜਾ ਚੁੱਕੀਆਂ ਨੇ। ਮੁਲਕ ਭਰ ਦੇ ਵਿੱਚ ਐਸਟੀਮੇਟ ਇਹ ਆ ਕਿ 1,36,000 ਇਹੋ ਜਿਹੀਆਂ ਗਨਸ ਨੇ ਜਿਹੜੀਆਂ ਕਿ ਆਊਟਲੋਕ ਕਰ ਦਿੱਤੀਆਂ ਗਈਆਂ ਨੇ, ਉਹਨਾਂ ਦੇ ਵਿੱਚੋਂ 32,000, ਸੋ ਅਬਾਊਟ 23% ਆਫ ਦਾ ਟੋਟਲ ਨੰਬਰ, ਉਹ ਡਿਕਲੇਅਰ ਕੀਤੀਆਂ ਜਾ ਚੁੱਕੀਆਂ ਨੇ।
ਅਤੇ ਜਿਹੜਾ ਡੈਕਲੇਰੇਸ਼ਨ ਦਾ ਪ੍ਰੋਸੈਸ ਐਜ਼ ਯੂ ਮੈਂਸ਼ਨ 31 ਮਾਰਚ ਤੱਕ ਚੱਲਣਾ, ਸੋ 19 ਜਨਵਰੀ ਨੂੰ ਸ਼ੁਰੂ ਹੋਇਆ ਸੀ
ਜੀ,
ਅਤੇ ਇਹ 10 ਹਫ਼ਤਿਆਂ ਦਾ ਪ੍ਰੋਸੈਸ ਹੈ, ਅਤੇ ਅਜੇ ਸੋ ਇਹ ਨੰਬਰ ਜਿਹੜੇ ਨੇ ਇਹ 20 ਫਰਵਰੀ ਤੱਕ ਦੇ ਨੇ। ਸੋ ਦੇਖਣਾ ਇਹ ਹੋਏਗਾ ਕਿ 20 ਫਰਵਰੀ ਤੋਂ 31 ਮਾਰਚ ਦਰਮਿਆਨ ਕਿ ਜਿਹੜੀਆਂ ਬਾਕੀ ਤਕਰੀਬਨ 70% ਗਨਸ ਬਚੀਆਂ ਨੇ ਅਜੇ ਡਿਕਲੇਅਰ ਹੋਣ ਵਾਲੀਆਂ, ਉਹ ਆ ਸਕਣਗੀਆਂ ਜਾਂ ਉਹਨਾਂ ਵਿੱਚੋਂ ਕਿੰਨੀਆਂ ਗਨਸ ਹੋਰ ਡਿਕਲੇਅਰ
ਹੋਣ। ਵੈਨ ਯੂ ਪੁੱਟ ਇਟ ਦਿਸ ਵੇ, ਆਈ ਥਿੰਕ ਇਹ ਬੜਾ ਇੰਪੋਰਟੈਂਟ ਕੰਟੈਕਸਟ ਆ ਕਿ 31 ਮਾਰਚ ਵੀ ਬਹੁਤੀ ਦੂਰ ਤੇ ਹੈ ਨਹੀਂ,
ਹਾਂਜੀ
ਹੈ ਨਾ, ਜੇ 20 ਫਰਵਰੀ ਤੱਕ ਦੇ ਨੰਬਰ ਇਹ ਨੇ, 31 ਤਰੀਕ ਤੱਕ ਤਾਂ ਮਸਾਂ ਦਿਨ ਰਹਿ ਗਏ, 39 ਡੇਜ਼, ਤੇ 39 ਦਿਨਾਂ ਦੇ ਵਿੱਚ ਕੀ 70% ਗਨਸ ਉਹ ਡਿਕਲੇਅਰ ਕਰ ਦਿੱਤੀਆਂ ਜਾਣਗੀਆਂ ਕਿ ਨਹੀਂ, ਜਦੋਂ ਕਿ ਪਹਿਲੇ ਇਨ ਦਾ ਫਰਸਟ 19 ਤਰੀਕ ਤੋਂ ਸ਼ੁਰੂ ਹੋਇਆ ਪ੍ਰੋਗਰਾਮ,
19 ਜਨਵਰੀ ਤੋਂ
ਸ਼ੁਰੂ ਹੋਇਆ, ਤੇ 12 ਤੇ 20 ਪਹਿਲੇ 32 ਦਿਨਾਂ 'ਚ 23% ਹੀ ਆਈਆਂ, ਤਾਂ ਬਾਕੀ ਦੇ ਦਿਨਾਂ ਦੇ ਵਿੱਚ ਅਪਟੇਕ ਇਹੋ ਜਿਹੀ ਹੋਏਗੀ।
ਐਗਜੈਕਟਲੀ, ਸੋ ਇਹ ਦੇਖਣ ਵਾਲੀ ਗੱਲ ਹੋਏਗੀ, ਤੇ ਓਵਰਆਲ ਤੁਸੀਂ ਜਿਵੇਂ ਦੱਸਿਆ ਕਿ 32,000 ਗਨਸ ਜਿਹੜੀਆਂ ਡਿਕਲੇਅਰ ਹੋਈਆਂ, ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਓਨਟੈਰੀਓ ਵਿੱਚੋਂ ਨੇ, ਸੋ 13,000 ਤੋਂ ਜ਼ਿਆਦਾ, ਕਿਊਬੈਕ ਦੇ ਵਿੱਚੋਂ 5,500 ਗਨਸ ਜਿਹੜੀਆਂ ਨੇ ਉਹ ਡਿਕਲੇਅਰ ਕੀਤੀਆਂ ਗਈਆਂ, ਅਤੇ ਇੱਥੇ ਆਪਣੇ BC ਦੇ ਵਿੱਚ 7,300 68 ਗਨਸ ਜਿਹੜੀਆਂ ਨੇ ਉਹ ਡਿਕਲੇਅਰ ਹੋਈਆਂ ਨੇ।
ਸੋ ਦੂਜੇ ਨੰਬਰ ਤੇ ਬੀ ਸੀ ਏ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਡਿਕਲੇਰੇਸ਼ਨਜ਼ ਜੇ ਕਿਤੇ ਹੋਈਆਂ, ਨੰਬਰ 1 ਤੇ ਓਨਟੈਰੀਓ, ਦੂਜੇ ਨੰਬਰ ਤੇ ਬੀ ਸੀ, ਤੀਜੇ ਨੰਬਰ ਤੇ ਕਿਬੈਕ।
ਹਾਂਜੀ
ਵਾਸੂ ਜੀ,
ਇਹ ਜਿਹੜੀਆਂ ਗਨਸ ਨੇ ਇਹ 30 ਅਕਤੂਬਰ ਤੋਂ ਬਾਅਦ ਇਲੀਗਲ ਹੋ ਜਾਣਗੀਆਂ।
ਕਰੈਕਟ।
ਸੋ ਜਿਹੜਾ ਐਮਨੈਸਟੀ ਪੀਰੀਅਡ ਆ ਦੈਟ ਐਂਡਸ ਔਨ 30th ਆਫ ਅਕਤੂਬਰ ਦਿਸ ਈਅਰ। ਬਾਕੀ ਜਿਹੜੀ ਐਮਨੈਸਟੀ ਵਾਲੀ ਡੈਡਲਾਈਨ ਆ, ਪਹਿਲਾਂ 3 ਵਾਰ ਇਹ ਪੋਸਟਪੋਨ ਹੋ ਚੁੱਕੀ ਆ, ਪਰ ਇਸ ਵਾਰ ਲੱਗਦਾ ਵੀ ਸਰਕਾਰ ਹੁਣ ਸੀਰੀਅਸ ਹੈ, ਕਿਉਂਕਿ ਆ ਡੈਕਲਰੇਸ਼ਨ ਵਾਲਾ ਜਿਹੜਾ ਪ੍ਰੋਸੈਸ ਹੈ ਸ਼ੁਰੂ ਕਰ ਦਿੱਤਾ ਗਿਆ ਹੋਇਆ। ਅਜੇ ਤੱਕ ਗਨ ਬਾਏਬੈਕ ਕੋਈ ਵੀ ਨਹੀਂ ਹੋਈ।
ਹਾਂ, ਸ਼ੁਰੂ ਨਹੀਂ ਕੀਤਾ।
ਕੋਈ ਉਹ ਉੱਥੇ ਕੋਈ ਪਾਇਲਟ ਪ੍ਰੋਗਰਾਮ ਚਲਾਏ ਗਏ ਸੀ ਈਸਟ ਦੇ ਵਿੱਚ, ਸੋ ਉਹਦੇ ਵਿੱਚ ਕੁਝ ਗਨਸ ਜਿਹੜੀਆਂ ਨੇ ਉਹ ਬਾਏਬੈਕ ਹੋਈਆਂ, ਪਰ ਜਿਹੜਾ ਫੁੱਲ ਫਲੈਜਡ ਪ੍ਰੋਗਰਾਮ ਹੈ ਨੈਸ਼ਨਲ ਪ੍ਰੋਗਰਾਮ, ਇਹਦੇ ਵਿੱਚ ਅਜੇ ਡੈਕਲਰੇਸ਼ਨ ਪੀਰੀਅਡ ਹੀ ਚੱਲ ਰਿਹਾ। ਤੇ ਵੱਡਾ ਸਵਾਲ ਅਜੇ ਵੀ ਇਹ ਬਣਿਆ ਹੋਇਆ ਕਿ ਇਹ ਗਨਸ ਕਲੈਕਟ ਕਰੇਗਾ ਕੌਣ? ਸੋ ਇਹਦੇ ਵਿੱਚ RCMP ਇੱਕ ਪਾਰਟਨਰ ਹੈ, ਤੇ ਕਈ ਇੱਕ ਸੋ ਕਿਬੈਕ ਨੇ ਕਿਹਾ ਕਿ ਅਸੀਂ ਇਹਦੇ ਵਿੱਚ ਪਾਰਟੀਸਪੇਟ ਕਰਾਂਗੇ,
ਪੈਸੇ ਵੀ ਮਿਲ ਗਏ,
ਤੇ ਪਰ ਕਈ ਸੂਬਿਆਂ ਨੇ ਆਊਟਰਾਈਟ ਕਹਿ ਦਿੱਤਾ ਹੋਇਆ ਕਿ ਅਸੀਂ ਇਹਦੇ ਵਿੱਚੋਂ ਬਾਹਰ ਹਾਂ ਜੀ, ਸਾਡੇ ਵੱਲੋਂ ਨਾ ਹੀ ਸਮਝੋ। ਸੋ ਅਜੇ ਵੀ ਇਹ ਸਵਾਲ ਹੈਗਾ, ਥੋੜੀ ਜਿਹੀ ਐਂਬੀਗੁਇਟੀ ਹੈ ਕਿ ਕਲੈਕਸ਼ਨ ਕਰਨੀ ਕਿਹਨੇ ਆ
ਜੀ। ਵਾਸੂ ਜੀ, ਜੇ 31 ਮਾਰਚ ਵਾਲੀ ਡੈਡਲਾਈਨ ਇਹਨਾਂ ਗਨਸ ਨੂੰ ਡਿਕਲੇਅਰ ਕਰਨ ਦੀ, ਜਿਹੜਾ ਗਨ ਓਨਰ ਮਿਸ ਕਰ ਜਾਂਦਾ, ਉਹਨੂੰ ਫਿਰ ਜਾਂ ਤਾਂ ਆਪਣੀ ਜਿਹੜੀ ਫਾਇਰ ਆਰਮ ਹੈ ਉਹਨੂੰ ਪਰਮਾਨੈਂਟਲੀ ਡਿਸੇਬਲ ਕਰਨਾ ਪੈਣਾ, ਡੀਐਕਟੀਵੇਟ ਕਰਨਾ ਪੈਣਾ ਆਪਣੇ ਖਰਚੇ 'ਤੇ, ਉਸ ਫਾਇਰ ਆਰਮ ਨੂੰ ਲੋਕਲ ਪੁਲਿਸ ਕੋਲ ਜਮ੍ਹਾਂ ਕਰਾਉਣਾ ਪੈਣਾ, ਕੰਪਨਸੇਸ਼ਨ ਕੋਈ ਮਿਲਣੀ ਨਹੀਂ, ਜਾਂ ਫਿਰ ਜੇ ਉਸ ਗਨ ਓਨਰ ਕੋਲ ਪਰਮਿਟ ਹੋਵੇ ਤਾਂ ਉਸ ਗਨ ਨੂੰ ਐਕਸਪੋਰਟ ਕਰ ਸਕਦੇ ਨੇ। ਮਤਲਬ ਜੇ ਕੋਈ ਬਾਹਰ ਕਿਸੇ ਹੋਰ ਮੁਲਕ 'ਚ ਜਿੱਥੇ ਇਹ ਗਨ ਅਲਾਊਡ ਆ ਲੀਗਲ ਤਰੀਕੇ ਨਾਲ ਰੱਖਣੀ, ਉੱਥੇ ਜੇ ਭੇਜਣੀ ਚਾਹੁੰਦੇ ਨੇ ਤਾਂ ਭੇਜ ਸਕਦੇ ਨੇ। ਪਰ 31 ਮਾਰਚ ਤੋਂ ਬਾਅਦ, 31 ਮਾਰਚ ਤੋਂ ਲੈ ਕੇ 30 ਅਕਤੂਬਰ ਵਿਚਕਾਰ ਇਹ ਕੁਝ ਕਰਨਾ ਪਏਗਾ। ਹਾਲ ਦੀ ਘੜੀ ਜੋ ਇਸ ਵੇਲੇ ਜੋ ਪ੍ਰੋਵੀਜ਼ਨ ਆ, 30 ਅਕਤੂਬਰ ਤੋਂ ਬਾਅਦ ਜੇ ਇਹ ਗੰਦ ਕਿਸੇ ਕੋਲ ਹੋਣਗੀਆਂ ਤਾਂ ਉਹ ਇਲੀਗਲ ਹੋ ਜਾਏਗਾ, ਅਤੇ ਉਹਨਾਂ ਨੂੰ ਫਿਰ ਕ੍ਰਿਮੀਨਲ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ।
ਬਿਲਕੁਲ। ਸੋ 30 ਅਕਤੂਬਰ ਤੋਂ ਪਹਿਲਾਂ ਡਿਸਪੋਜ਼ ਆਫ ਕਰਨਾ ਪੈਣਾ
ਜੀ।
ਸੋ ਉਹਨੂੰ ਭਾਵੇਂ ਐਕਸਪੋਰਟ ਕਰ ਦਿਓ, ਭਾਵੇਂ ਡਿਸਮੈਂਟਲ ਕਰ ਦਿਓ, ਜੋ ਵੀ ਕੁਛ ਕਰਨਾ ਉਹ ਕਰ ਦਿਓ, ਜਾਂ ਸਰਕਾਰ ਨੂੰ ਹੀ ਤੁਸੀਂ ਵਾਪਸ ਦੇ ਦਿਓ। ਜੇ 31 ਮਾਰਚ ਤੋਂ ਬਾਅਦ ਦੇਵੋਗੇ ਤੁਹਾਨੂੰ ਕੰਪਨਸੇਸ਼ਨ ਨਹੀਂ ਮਿਲੇਗੀ।
ਹਾਂ, 31 ਮਾਰਚ ਤੋਂ ਪਹਿਲਾਂ ਵੀ ਉਦੋਂ ਜਦੋਂ ਕੈਰੀ ਆਨੰਦ ਸੰਗਰੇ ਨੇ ਅਨਾਊਂਸ ਕੀਤਾ ਸੀ ਇਹ ਪ੍ਰੋਗਰਾਮ, ਕਹਿੰਦੇ $250 million ਆ ਫਸਟ ਕਮ ਫਸਟ ਸਰਵ ਬੇਸਿਸ ਤੇ ਆ,
ਕੋਈ ਗਾਰੰਟੀ ਨਹੀਂ,
ਕੋਈ ਗਾਰੰਟੀ ਨਹੀਂ ਹੈ। ਜੇ ਕੋਈ ਮੰਨ ਲਓ ਇਹ ਸੋਚਦਾ ਵੀ ਯਾਰ 30 ਮਾਰਚ ਨੂੰ ਜਾਂ 31 ਤਰੀਕ ਨੂੰ ਪੋਰਟਲ ਬੰਦ ਹੋਣ ਤੋਂ ਪਹਿਲਾਂ ਰਜਿਸਟਰ ਕਰ ਲਾਂਗੇ, ਤੁਸੀਂ ਭਾਵੇਂ ਡਿਕਲੇਅਰ ਕਰ ਵੀ ਦਿੱਤਾ ਹੋਵੇ, ਤੁਹਾਡੀ ਡੈਕਲੇਰੇਸ਼ਨ ਕੰਪਨਸੇਸ਼ਨ ਦੀ ਗਰੰਟੀ ਨਹੀਂ ਆ, ਉਹ ਫਸਟ ਕਮ ਫਸਟ ਸਰਵ ਬੇਸਿਸ ਤੇ ਮਿਲਣੀ ਆ, ਤੇ ਕੰਪਨਸੇਸ਼ਨ ਵੀ $150 ਤੋਂ ਲੈ ਕੇ $10,000 ਦੇ ਵਿਚਕਾਰ ਹੋਣ ਦੇ ਆਸਾਰ ਨੇ, ਡਿਪੈਂਡਿੰਗ ਔਨ ਦਾ ਟਾਈਪ ਆਫ ਗਨ।
ਬਿਲਕੁਲ। ਤੇ ਸੋ ਡਿਪੈਂਡ ਕਰੇਗਾ ਵੀ ਕਿਸ ਤਰ੍ਹਾਂ ਦੇ ਮਾਡਲ ਜਿਹੜੇ ਨੇ ਉਹ ਡਿਕਲੇਅਰ ਕੀਤੇ ਜਾ ਰਹੇ ਨੇ ਤੇ ਰਿਟਰਨ ਕੀਤੇ ਜਾ ਰਹੇ ਨੇ, ਦੈਟ ਵੁੱਡ ਡਿਟਰਮਿਨ ਕਿ ਕਿੰਨੇ ਗਨਸ, ਕਿੰਨੀਆਂ ਡੈਕਲੇਰੇਸ਼ਨ ਵਾਸਤੇ ਕੰਪਨਸੇਸ਼ਨ ਮਿਲਦੀ ਆ। ਜੇ ਤਾਂ ਸਸਤੀਆਂ ਗਨਸ ਹੀ ਡਿਕਲੇਅਰ ਹੋ ਰਹੀਆਂ ਨੇ ਫਿਰ ਜ਼ਿਆਦਾ ਡਿਕਲੇਅਰ ਕਰਨ ਵਾਲਿਆਂ ਨੂੰ ਕੰਪਨਸੇਸ਼ਨ ਮਿਲ ਜਾਏਗੀ, ਜੇ ਮਹਿੰਗੀਆਂ ਗਨਸ ਰਿਟਰਨ ਕੀਤੀਆਂ ਜਾ ਰਹੀਆਂ ਨੇ ਫਿਰ ਨੰਬਰ ਆਫ ਪੀਪਲ ਗੈਟਿੰਗ ਦਿਸ ਕੰਪਨਸੇਸ਼ਨ ਵੁੱਡ ਗੈਟ ਰਿਡਿਊਸ।
ਹਾਂ, ਇਸੇ ਕਰਕੇ ਉਹ ਗੱਲ ਹੋਈ ਸੀ ਵੀ 31 ਮਾਰਚ ਤੋਂ ਪਹਿਲਾਂ ਰਜਿਸਟਰ ਕਰਨ ਦਾ ਇਹ ਕੋਈ ਗਰੰਟੀ ਨਹੀਂ ਹੈ ਕਿ ਤੁਹਾਨੂੰ ਕੰਪਨਸੇਸ਼ਨ ਮਿਲੇਗੀ ਹੀ ਮਿਲੇਗੀ, ਕਿਉਂਕਿ ਜੇ ਪਹਿਲਾਂ ਰਜਿਸਟਰ ਉਹਨਾਂ ਨੇ ਕਰ ਲਿਆ ਜਿਹਨਾਂ ਕੋਲ ਜ਼ਿਆਦਾ ਮਹਿੰਗੀਆਂ ਗਨਸ ਨੇ, ਤਾਂ ਫਿਰ ਜਿਹੜੇ ਉਹ $250 million ਦੇ ਪੂਲ 'ਚ ਪੈਸੇ ਨੇ ਉਹ ਨਹੀਂ ਛੇਤੀ ਖਤਮ ਹੋ ਜਾਣਗੇ।
ਪਰ ਹੁਣ ਕਈ ਜਿਹੜੇ ਕ੍ਰਿਟਿਕਸ ਨੇ ਉਹ ਵੀ ਕਹਿ ਰਹੇ ਨੇ ਕਿ ਵੀ ਸਰਕਾਰ ਵੱਲੋਂ ਜਿਹੜਾ ਇਹ ਨੰਬਰ ਦਿੱਤਾ ਜਾ ਰਿਹਾ ਵੀ 1,36,000 ਗਨਸ ਨੇ, ਵੀ ਆਪ ਹੀ ਇਹਨੂੰ ਉਹੀ ਗੱਲ ਆ ਕਿ ਆਪਣਾ ਗੋਲ ਪੋਸਟ ਹੀ ਮੂਵ ਕੀਤਾ ਜਾ ਰਿਹਾ,
ਅਸਲ ਨੰਬਰ ਤੋਂ ਕਈ ਗੁਣਾ ਜ਼ਿਆਦਾ,
ਪਾਸਿੰਗ ਮਾਰਕ ਹੀ ਮਤਲਬ ਬਹੁਤ ਘੱਟ ਰੱਖਿਆ ਜਾ ਰਿਹਾ, ਜਿਹਦੇ 10 ਨੰਬਰ ਵੀ ਆ ਗਏ 100 'ਚ ਉਹ ਵੀ ਪਾਸ, ਵੀ ਇਹ ਨੰਬਰ ਜਿਹੜਾ ਅਸਲ ਦੇ ਵਿੱਚ ਕਹਿੰਦੇ ਮਿਲੀਅਨਸ ਦੇ ਵਿੱਚ ਹੋ ਸਕਦਾ, ਕਈ ਕ੍ਰਿਟਿਕਸ ਦਾ ਇਹ ਕਹਿਣਾ, ਜਿਹੜੀਆਂ ਇਸ ਤਰ੍ਹਾਂ ਦੀਆਂ ਅਸੌਲਟ ਸਟਾਈਲ ਰਾਈਫਲਸ ਨੇ ਜਿਹੜੇ 2500 ਮਾਡਲ ਜਿਹੜੇ ਹੁਣ ਲਿਸਟ ਕੀਤੇ ਹੋਏ ਆ, ਵੀ ਉਹ ਟੋਟਲ ਮਿਲੀਅਨਸ ਦੇ ਵਿੱਚ ਉਹ ਨੰਬਰ ਹੋ ਸਕਦਾ, ਤੇ ਸਰਕਾਰ ਕਹਿ ਰਹੀ ਹੈ ਕਿ ਟੀਚਾ ਹੈ 1,36,000 ਦਾ, ਜਿਹਦੇ ਵਿੱਚੋਂ ਅਜੇ ਤੱਕ 32,000 ਹੀ ਡਿਕਲੇਅਰ ਹੋਏ ਨੇ।
ਮੈਨੀਟੋਬਾ, ਸਸਕੈਚੂਨ, ਅਲਬਰਟਾ ਦੀਆਂ ਸਰਕਾਰਾਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਨਹੀਂ ਲੈ ਰਹੀਆਂ, ਪਰ ਇਹਨਾਂ ਸੂਬਿਆਂ ਦੇ ਵਿੱਚ ਰਹਿਣ ਵਾਲੇ ਕੋਈ ਗਨ ਓਨਰ ਜਿਨ੍ਹਾਂ ਕੋਲ ਹੁਣ ਪ੍ਰੋਹਿਬਿਟਡ ਮਾਡਲਸ ਹੈਗੇ ਨੇ, ਜੇ ਉਹ ਚਾਹੁਣ ਤੇ ਉਹ ਵਾਲੰਟੈਰੀਲੀ ਇਸ ਪ੍ਰੋਗਰਾਮ ਦੇ ਵਿੱਚ ਡੈਕਲੇਰੇਸ਼ਨ ਦੇ ਵਿੱਚ ਹਿੱਸਾ ਲੈ ਸਕਦੇ ਆ
ਜੀ।
ਸੋ ਇਹ ਵੀ ਦੇਖੋ ਕਾਫੀ ਪੈਚਵਰਕ ਜਿਹਾ ਹੋ ਜਾਣਾ, ਜੇ ਮੈਨੀਟੋਬਾ, ਸਸਕੈਚੂਅਨ ਤੇ ਅਲਬਰਟਾ 'ਚ ਹਿੱਸਾ ਨਹੀਂ ਰਹਿ ਰਹੇ ਤਾਂ ਮਤਲਬ ਉੱਥੇ ਇਹ ਜਿਹੜੀਆਂ ਆਊਟਲੋਡ ਗਨਸ ਨੇ ਉੱਥੇ ਲੀਗਲੀ ਹੋਣਗੀਆਂ, ਮਤਲਬ
ਫੈਡਰਲੀ ਤਾਂ ਇਲੀਗਲ ਹੀ ਹੋਣਗੇ।
ਜੇ ਫੈਡਰਲੀ ਇਲੀਗਲ ਆ ਫਿਰ ਤਾਂ ਉਹਨਾਂ ਸੂਬਿਆਂ ਦੇ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ ਨੂੰ, ਗਨ ਓਨਰਸ ਨੂੰ ਆਪਣੀਆਂ ਗਨਸ ਰਿਟਰਨ ਇਨ ਕਰਨੀਆਂ ਚਾਹੀਦੀਆਂ।
ਸੋ ਸੂਬਾ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਉਹਦੇ ਵਿੱਚ ਕਲੈਕਸ਼ਨ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਤੁਹਾਨੂੰ ਫੈਡਰਲ ਸਰਕਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਅਸਿਸਟ ਨਹੀਂ ਕਰਾਂਗੇ। ਪਰ ਫੈਡਰਲ ਜਿਹੜੀ ਲੈਜਿਸਲੇਸ਼ਨ ਆ ਵੀ ਇਹ ਜੇ ਆਊਟਲਾਅ ਹੁੰਦੀਆਂ ਨੇ ਗਨਸ 30 ਅਕਤੂਬਰ ਤੋਂ ਬਾਅਦ, ਦੈਟ ਵਿਲ
ਹੋਲਡ।
ਸੋ ਇਸੇ ਕਰਕੇ ਸ਼ਾਇਦ ਅਲਬਰਟਾ ਦੇ ਵਿੱਚੋਂ ਵੀ 2700 ਤੋਂ ਵੱਧ ਲੋਕਾਂ ਨੇ ਆਪਣੀਆਂ ਗਨਸ ਡਿਕਲੇਅਰ ਕੀਤੀਆਂ ਨੇ, ਤੇ ਇਹ ਨੰਬਰ ਜਿਹੜਾ ਸਸਕੈਚੂਅਨ ਵਿੱਚ 459 ਹੈ ਤੇ ਮੈਨੀਟੋਬਾ ਦੇ ਵਿੱਚ 912
ਜੀ। ਵਾਸੂ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਸ਼ਾਇਦ ਇੱਕ ਕੁਇਕਲੀ ਗੱਲ ਉਹ ਵੀ ਕਰ ਲਈਏ, ਜਿਹੜਾ ਦੇਖੋ ਅਸੀਂ ਪਹਿਲਾਂ ਬ੍ਰੇਕ 'ਚ ਗੱਲ ਕਰਦੇ ਪਏ ਸੀ, ਜਿਹੜੇ ਅਸਾਈਲਮ ਸੀਕਰਸ ਨੂੰ ਬੈਨੀਫਿਟਸ ਮਿਲਦੇ ਨੇ ਉਹਨਾਂ ਨੂੰ ਕਿੰਨੀ ਇਸ ਵੇਲੇ ਹੈਲਥ ਕੇਅਰ ਦੀ ਫੰਡਿੰਗ ਦੇ ਵਿੱਚੋਂ ਪੈਸਾ ਜਾ ਰਿਹਾ ਕਿ ਕੁਝ ਸਾਲ ਪਹਿਲਾਂ ਤੱਕ ਇਹ ਨੰਬਰ 211 ਮਿਲੀਅਨ ਡਾਲਰ ਦਾ ਹੁੰਦਾ ਸੀ ਸਲਾਨਾ, ਪਰ ਆਉਂਦੇ ਸਾਲਾਂ 'ਚ ਇਹ 1.5 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ, ਕਿਉਂਕਿ ਲਗਭਗ 600,000 ਅਜਿਹੇ ਅਸਾਈਲਮ ਸੀਕਰਸ ਨੇ ਨੰਬਰ ਜੇ ਕਹਿੰਦੇ ਨੇ PBO ਦੀ ਰਿਪੋਰਟ ਸੀ ਕਿ ਉਹਨਾਂ ਨੂੰ
ਬੈਨੀਫਿਟਸ ਡਰਾ ਕਰ ਰਹੇ
ਮੈਡੀਕਲ ਬੈਨੀਫਿਟਸ ਮਿਲਦੇ ਨੇ
ਇੰਟਰਿਮ ਫੈਡਰਲ ਹੈਲਥ ਪ੍ਰੋਗਰਾਮ ਦੇ ਵਿੱਚ।
ਹਾਂ, ਉਹਨਾਂ 'ਚੋਂ ਕਈ ਅਜਿਹੇ ਨੇ ਜਿਨ੍ਹਾਂ ਦੀ ਕਿ ਅਰਜ਼ੀ ਰਿਜੈਕਟ ਵੀ ਹੋ ਚੁੱਕੀ ਹੈ ਅਸਾਈਲਮ ਦੀ।
ਸੋ 300,000 ਹੈਗੇ ਨੇ ਜਿਹੜੇ ਅਸਾਈਲਮ ਕਲੇਮੈਂਟਸ ਨੇ ਇਸ ਵੇਲੇ, ਪਰ ਲਾਹਾ ਲੈ ਰਹੇ ਨੇ 600,000। ਸੋ ਇਹਦਾ ਮਤਲਬ ਹੋਇਆ ਕਿ 300,000 ਅਜਿਹੇ ਨੇ ਜਿਨ੍ਹਾਂ ਦੇ ਕਲੇਮਸ ਇਨੀਸ਼ੀਅਲੀ IRB ਵੱਲੋਂ ਰਿਜੈਕਟ ਹੋ ਚੁੱਕੇ ਨੇ, ਪਰ ਅਜੇ ਰਿਪੋਰਟ ਨਹੀਂ ਹੋਈ।
ਜੀ ਜੀ ਜੀ।
ਤੇ ਰਿਪੋਰਟ ਹੋਣ ਤੋਂ ਪਹਿਲਾਂ ਤੱਕ ਅਜੇ ਤੱਕ ਉਹ ਇਹ ਬੈਨੀਫਿਟਸ ਡਰਾ ਕਰ ਰਹੇ ਨੇ।
ਅੱਛਾ, ਹੁਣ ਤੁਸੀਂ ਦੇਖੋ ਵੀ ਕੰਜ਼ਰਵੇਟਿਵਸ ਵੱਲੋਂ ਇੱਕ ਬਿੱਲ ਜਿਹੜਾ ਲਿਆਂਦਾ ਗਿਆ ਜਿਹਦੇ ਵਿੱਚ ਉਹ ਇਹੀ ਗੱਲ ਕਰ ਰਹੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਅਸਾਈਲਮ ਸੀਕਰਸ ਨੇ ਉਹਨਾਂ ਦੇ ਮੈਡੀਕਲ ਬੈਨੀਫਿਟਸ ਦੇ ਉੱਪਰ ਕੋਈ ਥੋੜ੍ਹੀ ਜਿਹੀ ਰੋਕ ਲੱਗੇ, ਸਪੈਸ਼ਲੀ ਜਿਨ੍ਹਾਂ ਦਾ ਕਲੇਮ ਰਿਜੈਕਟ ਹੋ ਜਾਂਦਾ, ਉਹਨਾਂ ਨੂੰ ਬਜਾਏ ਕਿ ਤੁਸੀਂ ਫੁੱਲ ਮੈਡੀਕਲ ਬੈਨੀਫਿਟ ਦਿਓ, ਉਹਨਾਂ ਨੂੰ ਸਿਰਫ ਤੇ ਸਿਰਫ ਐਮਰਜੈਂਸੀ ਹਾਲਾਤ ਦੇ ਵਿੱਚ ਹੀ ਮੈਡੀਕਲ ਬੈਨੀਫਿਟਸ ਮਿਲਣ, ਅਤੇ ਉਹਨਾਂ ਨੂੰ ਜਿਹੜਾ ਕੋਈ ਐਕਸਟੈਂਡਡ ਬੈਨੀਫਿਟ ਹੈ, ਵਿਜ਼ਨ ਕੇਅਰ ਆ ਜਾਂ ਕੋਈ ਫਿਜ਼ੀਓਥੈਰੇਪਿਸਟ ਦੀਆਂ ਅਪੁਆਇੰਟਮੈਂਟਾਂ ਵਗੈਰਾ, ਉਹਦੀ ਕਵਰੇਜ ਨਹੀਂ ਮਿਲਣੀ ਚਾਹੀਦੀ। ਹੁਣ ਦੇਖੋ ਇੱਕ ਪਾਸੇ ਆਹ ਬਿੱਲ ਆ ਜਿਹਦੇ ਜਿਹੜਾ ਕਿ ਸਿੱਧੇ ਸਿੱਧੇ ਤੌਰ 'ਤੇ ਇੱਕ ਬੜਾ ਟਾਰਗੇਟਿਡ ਤਰੀਕੇ ਨਾਲ ਨਿਸ਼ਾਨਾ ਸਾਧਦਾ ਹੈ ਅਸਾਈਲਮ ਕਲੇਮੈਂਟਸ ਨੂੰ ਮਿਲ ਰਹੇ ਮੈਡੀਕਲ ਬੈਨੀਫਿਟਸ 'ਤੇ। ਹੁਣ ਸਾਨੂੰ ਇਹ ਪਤਾ ਕਿ ਜਦੋਂ ਇਹ ਗੱਲ ਆਪਣਾ ਹਾਊਸ ਆਫ ਕਾਮਨਸ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਉੱਠਣੀ ਆ, ਉੱਥੇ ਬਸ ਵੀ ਸਰਕਾਰ ਨੇ ਤਰਕ ਦੇਣਾ ਵੀ ਸਾਡਾ ਦੂਜਾ ਬਿੱਲ ਦੇਖੋ ਸੈਨੇਟ 'ਚ ਆ, ਜੇ ਉਹ ਬਿੱਲ ਪਾਸ ਹੋ ਗਿਆ ਇਸ ਤਰ੍ਹਾਂ ਸਾਰੀਆਂ ਅਰਜ਼ੀਆਂ ਹੀ ਕੈਂਸਲ ਕਰ ਦੇਣੀਆਂ। ਇੱਦਾਂ ਦੀ ਜਿਹੜੀ ਪੋਲੀਟੀਕਲ ਰੱਸਾਕਸ਼ੀ ਹੈ, ਇਹਨੇ ਬਹੁਤ ਖਰਾਬਾ ਕੀਤਾ ਹੋਇਆ।
ਇਹਦੇ ਨਾਲ ਦੇਖੋ ਨਾ, ਉਹਨਾਂ ਨੇ ਇਹ ਵੀ ਕਹਿਤਾ ਕੱਲ, ਮਿਸ਼ਲ ਰੈਂਪਲ ਗਾਰਨਰ ਨੇ ਇਹ ਜਿਹੜਾ ਬਿੱਲ ਪੇਸ਼ ਕੀਤਾ
ਆਪੋਜੀਸ਼ਨ ਕ੍ਰਿਟਿਕ ਨੇ ਉਹ,
ਹਾਂਜੀ, ਤੇ ਉਹਨਾਂ ਨੇ ਨਾਲ ਇਹਦੇ ਵਿੱਚ ਇਹ ਵੀ ਗੱਲ ਕਹਿਤੀ ਕਿ ਜਿਹੜੇ ਕੋਈ ਫੋਰਨ ਨੈਸ਼ਨਲਸ ਇੱਥੇ ਕੈਨੇਡਾ ਦੇ ਵਿੱਚ ਕਨਵਿਕਟ ਹੋ ਚੁੱਕੇ ਨੇ ਫੋਰ ਸੀਰੀਅਸ ਕ੍ਰਾਈਮਸ, ਉਹਨਾਂ ਨੂੰ ਨਾਲ ਦੇ ਨਾਲ ਤੁਰੰਤ ਇੱਥੋਂ ਡਿਪੋਰਟ ਕੀਤਾ ਜਾਵੇ, ਐਕਸਪੈਲ ਕੀਤਾ ਜਾਵੇ, ਨਾਲ ਇਹ ਗੱਲ ਜੋੜਤੀ। ਸੋ ਜੇ ਤਾਂ ਇਸ ਗੱਲ ਨੂੰ IFHP ਤੱਕ ਹੀ ਕੇਂਦਰਿਤ ਰੱਖਦੇ ਤਾਂ ਫਿਰ ਹੋ ਸਕਦਾ ਸੀ ਵੀ ਸ਼ਾਇਦ ਇਹਦੇ ਵਿੱਚ ਕੋਈ ਪ੍ਰੋਗਰੈਸ ਹੁੰਦੀ ਵੀ। ਹੁਣ ਇਹਦੇ ਤੇ ਨਾਲ ਇਹ ਵੀ ਕਹਿਤਾ ਕਿ ਜਿਹੜੇ ਕਨਵਿਕਟਡ ਕ੍ਰਿਮੀਨਲਸ ਨੇ, ਫੋਰਨ ਨੈਸ਼ਨਲਸ, ਉਹਨਾਂ ਨੂੰ ਡਿਪੋਰਟ ਕਰੋ। ਸਰਕਾਰ ਨੇ ਹੁਣ ਇਸ ਬਿੱਲ ਨੂੰ ਸਪੋਰਟ ਹੀ ਕਹਿ ਕੇ ਨਹੀਂ ਕਰਨਾ ਕਿ ਜੀ ਸਾਡਾ ਜਿਹੜਾ ਬਿੱਲ C-12 ਆ
ਉਹ ਤਾਂ ਸੈਨੇਟ ਤੱਕ ਪਹੁੰਚਿਆ ਹੋਇਆ,
ਸੈਨੇਟ ਤੱਕ ਪਹੁੰਚਿਆ, ਉਹਦੇ ਵਿੱਚ ਸਾਰੀਆਂ ਪ੍ਰੋਵੀਜ਼ਨਸ ਆਲਰੇਡੀ ਹੈਗੀਆਂ ਨੇ, ਤੇ ਜਿਹੜਾ IFHP ਦੀ ਤੁਸੀਂ ਗੱਲ ਕਰਦੇ ਹੋ ਉਹ ਐਜ਼ ਇਟ ਇਜ਼ 1 ਮਈ ਤੋਂ ਉਹਦੇ ਵਿੱਚ ਤਰਮੀਮਾਂ ਹੋ ਰਹੀਆਂ ਕਿ ਕੋ ਪੇਮੈਂਟ ਜਿਹੜੀ ਆ, ਕੋ ਪੇ $4 ਪਰ ਪ੍ਰਸਕ੍ਰਿਪਸ਼ਨ, ਤੇ ਫਿਰ ਜਿਹੜੀਆਂ ਕੋਈ ਜਿਹੜੇ ਕੋਈ ਐਕਸਟੈਂਡਡ ਬੈਨੀਫਿਟਸ ਨੇ ਉਹਨਾਂ ਵਾਸਤੇ 30% ਕੋਸਟ ਦੇਣੀ ਪਏਗੀ। ਵੀ ਅਸੀਂ ਆਲਰੇਡੀ ਉਹਦੇ ਵਿੱਚ ਚੇਂਜਸ ਕਰ ਦਿੱਤੇ ਨੇ, ਤੇ ਜਿਹੜੀ ਤੁਸੀਂ ਕ੍ਰਿਮੀਨਲਸ ਨੂੰ ਡਿਪੋਰਟ ਕਰਨ ਦੀ ਗੱਲ ਕਰਦੇ ਹੋ ਉਹ ਤਾਂ C-12 ਦੇ ਵਿੱਚ ਆਲਰੇਡੀ ਹੈਗਾ।
ਜਿਹੜੀ ਇਹ ਗੱਲ ਹੈ ਨਾ, ਇਹ ਦੇਖੋ ਸਾਰੀ ਪੋਲੀਟੀਕਲ ਗ੍ਰੈਂਡ ਸਟੈਂਡਿੰਗ ਹੈ ਕਿ ਹੋਣਾ ਕੀ ਆ ਕਿ ਕੰਜ਼ਰਵੇਟਿਵ ਜਦੋਂ ਇੱਦਾਂ ਦਾ ਕੋਈ ਮਤਾ ਲੈ ਕੇ ਆਉਂਦੇ ਨੇ, ਉਹਨਾਂ ਨੇ ਕਹਿਣਾ ਦੇਖਿਆ ਅਸੀਂ ਤਾਂ ਮਤਾ ਲਿਆਂਦਾ ਸੀ, ਦੇਖੋ ਜੀ ਆਹ ਸਰਕਾਰ ਨਹੀਂ ਚਾਹੁੰਦੀ, ਇਹ ਗੱਲਾਂ ਹੀ ਕਰਦੇ ਆ, ਇਹਨਾਂ ਨੇ ਸਾਡਾ ਜੇ ਚਾਹੁੰਦੇ ਤਾਂ ਮਤਾ ਪਾਸ ਕਰ ਦਿੰਦੇ। ਪਰ ਜਿਹੜਾ ਮਤਾ ਹੁਣ ਦੂਜਾ ਸਰਕਾਰ ਦਾ ਮੰਨਿਆ ਕਿ ਉਹਦੇ ਵਿੱਚ ਸਿੱਧੇ ਤੌਰ 'ਤੇ ਟਾਰਗੇਟਿਡ ਤਰੀਕੇ ਨਾਲ ਇਸ ਇਸ਼ੂ ਨੂੰ, ਜਿਹੜੀ ਕਿ ਅਸਾਈਲਮ ਕਲੇਮੈਂਟਸ ਨੂੰ ਮਿਲ ਰਹੀ ਮੈਡੀਕਲ ਫੈਸਿਲਿਟੀ ਆ, ਉਹਨੂੰ ਸਿੱਧੇ ਤੌਰ 'ਤੇ ਟਾਰਗੇਟ ਨਹੀਂ ਕਰਦਾ, ਪਰ ਉਹ ਇਨਡਾਇਰੈਕਟ ਤਰੀਕੇ ਨਾਲ ਉਹ ਵੀ ਰਿਜ਼ੋਲਵ ਹੋ ਜਾਣਾ। ਜਦੋਂ ਪਾਰਟੀ ਇਹ ਕਹਿੰਦੀ ਕਿ ਦੇਖੋ ਜੀ ਇਹਨਾਂ ਨੇ ਸਾਡਾ ਬਿੱਲ ਨਹੀਂ ਪਾਸ ਕੀਤਾ, ਦੂਜਿਆਂ ਨੇ ਕਹਿਣਾ ਸਾਡਾ ਬਿੱਲ ਆਲਰੇਡੀ ਬਹੁਤ ਅੱਗੇ ਤੱਕ ਪਹੁੰਚ ਚੁੱਕਾ, ਅਸੀਂ ਉਹਦੇ ਵਿੱਚ ਤਬਦੀਲੀ ਉਹਨੂੰ ਪਾਸ ਕਰਾ ਲਈਏ ਤਾਂ ਆਹ ਸਾਰੀਆਂ ਸਮੱਸਿਆਵਾਂ ਆਪੇ ਹੱਲ ਹੋ ਜਾਣਗੀਆਂ। ਇਹਦੇ ਵਿੱਚੋਂ ਹੁੰਦਾ ਕੀ ਹੈ, ਸਿਰਫ ਤੇ ਸਿਰਫ ਪੋਲੀਟੀਕਲ ਡਿਵੀਜ਼ਨ ਪੈਦਾ ਹੁੰਦੀ ਆ। ਪੋਲੀਟੀਕਲ ਡਿਬੇਟ ਅਤੇ ਪੋਲੀਟੀਕਲ ਡਿਵੀਜ਼ਨ ਦੇ ਵਿੱਚ ਫਰਕ ਆ। ਪੋਲੀਟੀਕਲ ਡਿਬੇਟ ਭਾਵੇਂ ਹੋਵੇ, ਪਰ ਜਿਹੜੀ ਇਸ ਤਰ੍ਹਾਂ ਦੀਆਂ ਡਿਵੀਜ਼ਨਸ ਕ੍ਰੀਏਟ ਹੁੰਦੀਆਂ ਨੇ ਨਾ, ਇਹ ਪਿਛਲੇ ਤਕਰੀਬਨ 2 ਸਾਲ ਤੋਂ ਇਹੀ ਚੱਲਦਾ ਪਿਆ। ਬਸ
ਡੁਪਲੀਕੇਸ਼ਨ ਆਫ ਲੇਬਰ ਵੀ ਤਾਂ ਹੈ।
ਯੈਸ,
ਜਿਹੜਾ ਕੋਈ ਮੋਸ਼ਨ ਪ੍ਰੈਜ਼ੈਂਟ ਕਰਨਾ ਹੁੰਦਾ ਪਾਰਲੀਮੈਂਟ ਦੇ ਵਿੱਚ, ਉਹ ਕੋਈ ਇੱਦਾਂ ਦਾ ਨਹੀਂ ਆ ਕਿ ਮੈਂ ਕੋਈ ਕਵਿਤਾ ਲਿਖਤੀ ਬਸ ਬੈਠੇ ਬੈਠੇ ਨੇ। ਉਹਦੇ ਉੱਤੇ ਬਹੁਤ ਲੋਟ ਆਫ ਵਰਕ ਗੋਜ਼ ਇਨਟੂ ਇਟ, ਕਿੰਨਾ ਸਾਰਾ ਸਟਾਫ ਉੱਤੇ ਕੰਮ ਕਰਦਾ, ਸਾਰਾ ਜਿਹੜਾ ਉਹ ਮੋਸ਼ਨ ਉਹ ਤਿਆਰ ਕੀਤਾ ਜਾਂਦਾ। ਸੋ ਉਹਦੇ ਉੱਤੇ ਕਿੰਨੇ ਸਾਰੇ ਆਵਰਸ ਲੱਗੇ ਹੋਣਗੇ, ਉੱਥੇ ਫੰਡਸ ਲੱਗੇ ਹੋਣਗੇ, ਸਮਾਂ ਵੀ ਲੱਗਿਆ ਇਹ 'ਤੇ, ਫਿਰ ਜਦੋਂ ਤੁਸੀਂ ਇਹਨੂੰ ਪ੍ਰੈਜੈਂਟ ਕੀਤਾ, ਇੱਥੇ ਡਿਬੇਟ ਹੋਈ ਹੋਏਗੀ, ਹਾਊਸ ਆਫ ਕਾਮਨਸ ਦਾ ਸਮਾਂ ਕਿੰਨਾ ਜ਼ਾਇਆ ਹੋਇਆ।
ਜੀ ਜੀ।
ਸੋ ਅਜੇ ਤੱਕ ਕੰਜ਼ਰਵੇਟਿਵਸ ਨੇ ਜਿਹੜਾ ਇੱਕ ਬਹੁਤ ਵਧੀਆ ਕੰਮ ਕੀਤਾ, ਜੋ ਕਿ ਉਹਨਾਂ ਨੂੰ ਹੋਰ ਕਰਨਾ ਚਾਹੀਦਾ, ਕਿ ਦੇਰ ਆਏ ਦਰੁਸਤ ਆਏ, ਜਿਹੜਾ ਬਜਟ ਇੰਪਲੀਮੈਂਟੇਸ਼ਨ ਐਕਟ ਆ,
ਅਮੈਂਡਮੈਂਟਸ ਲਾਈਆਂ,
ਉਹਨਾਂ ਨੇ 4 ਆਪਣਾ ਜ਼ੋਰ ਪਾ ਕੇ ਉਹ 'ਚ ਅਮੈਂਡਮੈਂਟਸ ਕਰਾਈਆਂ।
ਕਰੈਕਟ।
ਉਹਨਾਂ ਨੇ ਸੁਨਿਸ਼ਚਿਤ ਕਰਾਇਆ ਕਿ ਇਹਦੇ ਵਿੱਚ ਸੇਫਗਾਰਡਸ ਹੋਣ, ਕਮੇਟੀ ਦੇ ਵਿੱਚ ਭਾਵੇਂ ਉਹ ਸਾਰੀ ਚੀਜ਼ ਹੋਈ ਆ। ਸੋ ਉਸ ਤਰ੍ਹਾਂ ਦੀ ਭੂਮਿਕਾ ਆਪੋਜੀਸ਼ਨ ਦੀ ਮੇਨ ਹੁੰਦੀ ਆ।
ਯੈਸ।
ਕਿ ਸਰਕਾਰ ਨੇ ਇੱਕ ਬਿੱਲ ਲੈ ਕੇ ਆਉਂਦਾ, ਤੁਸੀਂ ਉਹਦੀ ਪਛਾਣ ਕਰੋ, ਉਹਨੂੰ ਸਟੱਡੀ ਕਰੋ,
ਤੁਸੀਂ ਐਡੀਟਰ ਹੋ ਉਸ ਬਿੱਲ ਦੇ,
ਉਹਦੇ ਐਡਿਟ, ਹਾਂ ਉਹ ਕਿ ਐਡੀਟਰ ਤਾਂ ਫਿਰ ਵੀ ਮੈਂ ਕਹਾਂਗਾ ਸਰਕਾਰ ਹੀ ਹੈ, ਕਿ ਤੁਸੀਂ ਐਟਲੀਸਟ ਐਡਿਟ ਸੁਜੈਸਟ
ਕਰ ਸਕਦੇ
ਜੋ ਤੁਹਾਡਾ ਕੰਮ ਹੈ, ਤੇ ਜ਼ੋਰ ਪਾ ਕੇ ਐਡੀਟਰ ਦੇ ਕੋਲੋਂ ਐਡਿਟ ਇਹ ਕੰਮ ਹੁੰਦਾ ਆਪੋਜੀਸ਼ਨ ਦਾ। ਹੁਣ ਆਪੋਜੀਸ਼ਨ ਕੀ ਕਰ ਰਹੀ ਹੈ ਕਿ ਆਪਣਾ ਅਲੈਹਦਾ ਇੱਕ ਬਿੱਲ ਬਣਾ ਕੇ ਉਹਦੇ ਨਾਲ ਪੈਰਲਲ, ਸਾਡਾ ਬਿੱਲ ਤੁਹਾਡੇ ਨਾਲ ਜਾ ਵਧੀਆ ਕਿ ਮੇਰੇ ਵਾਲਾ ਬਲੂ ਕਿ ਮੇਰਾ ਜਿਹੜਾ ਸਫੇਦ ਹੈ ਤੁਹਾਡੇ ਤੋਂ ਜ਼ਿਆਦਾ ਸਫੇਦ ਆ, ਤੁਸੀਂ ਮੇਰੇ ਵਾਲਾ ਬਿੱਲ ਜ਼ਿਆਦਾ ਵਧੀਆ, ਤੁਸੀਂ ਇਹ ਪਾਸ ਕਰੋ। ਸਰਕਾਰ ਕਹਿੰਦੀ ਲੈ ਸਾਡਾ ਬਿੱਲ ਇੰਨਾ ਮਾੜਾ ਥੋੜੀ ਹੈ।
ਤੁਹਾਡੀ ਜੇ ਇੱਕ ਕਹਿ ਲਓ 16-17 ਦੀ ਕਵਿਤਾ, ਉਹਦੇ ਵਿੱਚੋਂ ਜੇ 3-17 ਚੇਂਜ ਕਰਕੇ ਕਵਿਤਾ ਹੋਰ ਬਿਹਤਰ ਹੋ ਸਕਦੀ ਆ, ਉਹਦੀ ਬਜਾਏ ਤੁਸੀਂ ਕਹੋ ਤੁਹਾਡੀ 16 ਲਾਈਨ ਦੀ ਕਵਿਤਾ ਨੀ ਸਾਨੂੰ ਚਾਹੀਦੀ, ਆ ਅਸੀਂ ਨਵੀਂ ਕਵਿਤਾ ਲਿਖੀ ਆ, ਇਹ ਹੈਗੀ ਇਹ ਵੀ 16 ਦੀ ਆ ਜਾਂ ਇਹ 30 ਦੀ ਆ, ਤੁਹਾਡੇ ਤੋਂ ਜ਼ਿਆਦਾ ਵੱਡੀ ਜ਼ਿਆਦਾ ਵਿਸਥਾਰਤ ਕਵਿਤਾ ਸਾਡੀ, ਇਹ ਦੇਖੋ। ਸੋ ਉਹਦੇ ਵਿੱਚ ਸਮਝ ਆਇਆ ਹੋ,
ਜਦੋਂ ਬਿੱਲ ਬਣਾ ਕੇ ਪਾਸ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਆ, ਤੇ ਜੇ ਕੰਜ਼ਰਵੇਟਿਵ ਪਾਰਟੀ ਦਾ ਇੰਨਾ ਜੀ ਕਰਦਾ ਕਿ ਉਹਨਾਂ ਦੇ ਬਿੱਲ ਪਾਸ ਹੋਣ, ਫਿਰ ਉਹ ਸਰਕਾਰ ਬਣਾਉਣੀ ਚਾਹੀਦੀ ਸੀ।
ਜੀ ਜੀ ਬਿਲਕੁਲ,
ਸਰਕਾਰ 'ਚ ਨਹੀਂ ਹੈਗੇ, ਉਹ ਇਸ ਵੇਲੇ ਆਪੋਜੀਸ਼ਨ ਦੇ ਵਿੱਚ ਨੇ, ਉਹਨਾਂ ਨੂੰ ਆਪਣੀ ਭੂਮਿਕਾ ਸਮਝਣੀ ਚਾਹੀਦੀ ਆ। ਰਿਸਪੋਂਸੀਬਲ ਆਪੋਜੀਸ਼ਨ ਦਾ ਕੰਮ ਹੁੰਦਾ ਕਿ ਸਰਕਾਰ ਦੇ ਨਾਲ ਰਲ ਕੇ, ਸੋ ਹਾਊਸ ਨੂੰ ਚੱਲਦਾ ਰੱਖਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ,
ਸਰਕਾਰ ਦੀ ਹੈ।
ਸੋ ਦਾ ਓਨਸ ਇਜ਼ ਔਨ ਦਾ ਗਵਰਨਮੈਂਟ, ਯੈਸ, ਪਰ ਰਿਸਪੋਂਸੀਬਲ ਆਪੋਜੀਸ਼ਨ ਦਾ ਕੰਮ ਇਹ ਹੁੰਦਾ ਕਿ ਤੁਸੀਂ ਫੈਸਿਲੀਟੇਟ ਕਰੋ ਉਹਨੂੰ, ਉਹਦੇ ਵਿੱਚ ਅੜਿੱਕੇ ਨਾ ਡਾਓ,
ਪੋਲੀਟੀਕਲ ਗ੍ਰੈਂਡ ਸਟੈਂਡਿੰਗ ਨਾ ਹੋਵੇ। ਇਸ ਵੇਲੇ ਪੋਲੀਟੀਕਲ ਗ੍ਰੈਂਡ ਸਟੈਂਡਿੰਗ ਬਹੁਤ ਜ਼ਿਆਦਾ ਹੋ ਰਿਹਾ,
ਤੇ ਇਹਦੇ ਵਿੱਚ ਟਿਕਟੋਕ, ਇੰਸਟਾਗ੍ਰਾਮ, ਐਕਸ, ਇਹਦਾ ਬਹੁਤ ਰੋਲ ਹੈ, ਕਿਉਂਕਿ ਉਹ ਕਲਿੱਪ ਬਣ ਕੇ ਆ ਜਾਂਦੀ ਆ, ਫਿਰ ਉਹ ਅੱਜ ਕੱਲ੍ਹ ਬੜਾ ਚੱਲਦਾ ਪਿਆ,
ਵਟਸਐਪ ਤੇ ਫਾਰਵਰਡ ਹੁੰਦੀ ਆ।
ਹਾਂ, ਇੱਕ ਉਹ ਬੜਾ ਇੱਕ ਗ੍ਰਾਫਿਕ ਜਿਹੜਾ ਉਹ ਸਟੈਂਡਰਡ ਇੱਕ ਫਾਰਮੈਟ ਹੀ ਤਿਆਰ ਕਰ ਲਿਆ ਕੰਜ਼ਰਵੇਟਿਵਸ ਨੇ, ਕਿ ਅਸੀਂ ਆਹ ਬਿੱਲ ਲੈ ਕੇ ਆਏ, ਬਿੱਲ ਇੰਨਾ ਇੰਨਾ ਨੰਬਰ, ਕਿਉਂਕਿ ਆਪੋਜੀਸ਼ਨ ਦੇ ਜਿਹੜੇ ਬਿੱਲਸ, ਪ੍ਰਾਈਵੇਟ ਮੈਂਬਰ ਬਿੱਲ, ਉਹ ਹੰਡਰਡਸ ਦੇ ਵਿੱਚ ਨੰਬਰ ਹੋ ਗਿਆ, C349 ਫੋਰ ਐਗਜ਼ਾਮਪਲ। ਅੱਛਾ, ਫਿਰ ਉਹਦੇ ਤੇ ਥੱਲੇ ਫੋਟੋ ਲਾ ਦਿੱਤੀ ਜਾਂਦੀ ਹੈ, ਮਾਰਕਾਰ ਨਹੀਂ ਕ੍ਰੋਸ, ਆ ਫਲਾਨਾ ਜਿਹੜਾ ਕੋਈ ਮਿਨਿਸਟਰ ਰਿਸਪੋਂਸੀਬਲ, ਕ੍ਰੋਸ ਜਿਹੜੇ ਬੰਦੇ ਨੇ ਬਿੱਲ ਪੇਸ਼ ਕੀਤਾ ਕੰਜ਼ਰਵੇਟਿਵ MP ਨੇ, ਕ੍ਰਿਟਿਕ ਨੇ, ਉਹਦੇ ਅੱਗੇ ਠੀਕ ਆ ਕਿ ਦੇਖੋ ਜੀ, ਐਕਸਟੋਰਸ਼ਨ ਨੂੰ ਰੋਕਣ ਵਾਸਤੇ ਕੰਜ਼ਰਵੇਟਿਵਸ ਦਾ ਜਿਹੜਾ ਕ੍ਰਿਟਿਕ ਆ ਉਹਦੇ ਹੱਕ ਵਿੱਚ ਵੋਟ ਪਾ ਰਿਹਾ, ਮਾਰਕਾਰਨੀ ਤੇ ਮਿਨਿਸਟਰ ਉਹਦੇ ਖਿਲਾਫ ਵੋਟ ਪਾ ਰਹੇ ਨੇ, ਜੋ ਕਿ ਉਹ ਇੱਕ ਤਰ੍ਹਾਂ ਦੀ ਕਹਿ ਲਓ ਕਿ ਮਿਸਰੈਪ੍ਰੈਜੈਂਟੇਸ਼ਨ,
ਪੋਲੀਟੀਕਲ ਗ੍ਰੈਂਡ ਸਟੈਂਡਿੰਗ,
ਹਾਂ ਉਹ ਪੋਲੀਟੀਕਲ, ਹਾਂ ਸੋ ਉਹ ਤੋਂ ਥੋੜ੍ਹਾ ਜਿਹਾ ਉਹ ਇੱਕ ਰਿਸਪੋਂਸੀਬਲ ਬਿਹੇਵੀਅਰ ਨਹੀਂ ਆ, ਐਂਡ ਇਟਸ ਹੈਪਨਿੰਗ ਟੂ ਅ ਲਾਰਜ ਐਕਸਟੈਂਟ ਔਨ ਬੋਥ ਸਾਈਡਸ,
ਔਨ ਬੋਥ ਸਾਈਡਸ, ਦੋਨੋਂ ਪਾਸੇ ਹੋ ਰਿਹਾ। ਐਂਡ ਇਹ ਪ੍ਰੋਬਲਮ ਉੱਥੇ ਹੀ ਹੈ ਕਿ ਡਿਬੇਟ ਹੋਵੇ, ਪਰ ਜਿਹੜੀ ਡਿਵੀਜ਼ਨ ਇੱਦਾਂ ਕ੍ਰੀਏਟ ਹੁੰਦੀ ਹੈ ਨਾ, ਤੇ ਜਿਹੜੇ ਜਦੋਂ ਵਾਸੂ ਜੀ ਸੋਸ਼ਲ ਮੀਡੀਆ ਵਾਲਾ ਐਂਗਲ ਜਦੋਂ ਇਹਦੇ ਜੁੜ ਜਾਂਦਾ, ਵਟਸਐਪ 'ਤੇ ਉਹ ਚੀਜ਼ਾਂ ਫਾਰਵਰਡ ਹੁੰਦੀਆਂ ਨੇ, ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਦੀ ਉਸ ਨੂੰ ਲੈ ਕੇ ਟੀਕਾ ਟਿੱਪਣੀ ਸ਼ੁਰੂ ਹੋ ਜਾਂਦੀ ਆ, ਉਹ ਕਿਸੇ ਵੀ ਸਾਰਥਕ ਸੋਲਿਊਸ਼ਨ ਵਾਲੇ ਪਾਸੇ ਨੂੰ ਗੱਲ ਲੈ ਕੇ ਨਹੀਂ ਜਾਂਦੀ,
ਕੰਮ ਨਹੀਂ ਹੋ ਰਿਹਾ, ਕੜਾਮ ਹੋ ਰਿਹਾ।
ਯਾ, ਦੈਟਸ ਰਾਈਟ। ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲਬਾਤ।
ਥੈਂਕ ਯੂ ਵੈਰੀ ਮਚ।
ਥੈਂਕ ਯੂ।